ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪਰਕਾਸ਼ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਤਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤ ਪੰਜ ਵਿਕਾਰ ਤਿਨ ਸੰਤਨ ਕੋ ਬੰਦਨ ਸਿਰ ਚਰਨ ਪਰਤਾਰ ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕਹੀ ਯਥਾਰਥ ਵਰਤ ਸੁਣ ਕੇ ਨਿਰਭ ਅਗਿਆਨ ਰਿਸਿਓ ਕਹਿਣ ਲੱਗਿਓ ਤਬੈ ਉਚਿਤ ਸਜਾਏ ਮਹਾਨ ਕਰੀ ਯਥਾਰਥ ਵਾਰਤ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਦਾ ਸਦਕਾ ਮਹਾਰਾਜ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਹਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਕਰਨ ਕਾਰਨ ਸਮਰੱਥ ਹਾਜ਼ਰ ਨਾਜ਼ਰ ਪ੍ਰਗਟ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਆਪ ਵਡਭਾਗੀ ਜਨਾਂ ਨੇ ਗੁਰੂ ਦਰ ਦੀ ਹਾਜ਼ਰੀ ਭਰਦੇ ਹੋਏ ਸ਼ਾਮ ਦੇ ਦੀਵਾਨਾਂ ਵਿੱਚ ਸੱਜ ਕਰਕੇ ਗੁਰੂ ਸਵਾਰਿਆਂ ਤੋਂ ਗੁਰੂ ਮਹਾਰਾਜ ਜੀ ਦੀ ਪਾਵਨ ਪਿੱਤਰ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਵਾਸ ਸਫਲੇ ਕੀਤੇ ਹਨ। ਲੜੀਵਾਰ ਗੁਰੂ ਕੀ ਪਾਵਨ ਪਵਿੱਤਰ ਜੀਵਨ ਦੀ ਕਥਾ ਆਪਾਂ ਰੋਜ਼ ਵਿਚਾਰਦੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਕੌਤਕ ਚੱਲ ਰਹੇ ਹਨ। ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਇਤਿਹਾਸ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰਨਾ ਹੈ। ਅੱਜ 31 ਅਗਸਤ ਹੈ। 31 ਅਗਸਤ ਵਾਲੇ ਦਿਨ ਭਾਈ ਦਿਲਾਵਰ ਸਿੰਘ ਨੇ ਬੇਅੰਤੀ ਨੂੰ ਬੰਬ ਨਾਲ ਉਡਾਇਆ ਸੀ। ਆਪਣਾ ਵੀ ਉਹਨੇ ਸਰੀਰ ਲੇਖੇ ਲਾ ਦਿੱਤਾ, ਪਰ ਨੌਜਵਾਨਾਂ ਦਾ ਵੱਡੇ ਪੱਧਰ 'ਤੇ ਘਾਣ ਕਰਨ ਵਾਲਾ ਉਹ ਪਾਪੀ ਬੰਦਾ ਉਹਨੇ ਛੱਡਿਆ ਨਹੀਂ, ਜਿਹਨੇ ਜਵਾਨੀ ਖਤਮ ਹੀ ਕਰ ਦਿੱਤੀ ਸੀ। KPS ਗਿੱਲ ਨਾਲ ਮਿਲ ਕੇ ਐਸਾ ਉਹਨੇ ਸੁਹਾਗਾ ਫੇਰਿਆ ਸੀ ਪੰਜਾਬ ਵਿੱਚ। 1 ਲੱਖ ਤੋਂ ਉੱਪਰ ਘਾਣ ਹੋਇਆ ਸਾਰੇ ਨੌਜਵਾਨਾਂ ਦਾ, ਔਰ ਉਹਦੇ ਲਈ ਇਹ ਬੰਦਾ ਜ਼ਿੰਮੇਵਾਰ ਸੀ। 5% ਲੋਕਾਂ ਦੀਆਂ ਵੋਟਾਂ ਲੈ ਕੇ ਉਸ ਵੇਲੇ ਇਹ ਗੱਦੀ 'ਤੇ ਬੈਠ ਕੇ ਫਿਰ ਇਹਨੇ ਬਹੁਤ ਵੱਡੀ ਕਤਲੋ ਗਾਰਤ ਕੀਤੀ ਸਿੱਖ ਨੌਜਵਾਨਾਂ ਦੀ, ਜਿਸ ਨੇ ਬਹੁਤ ਵੱਡੀ ਗੁੱਸੇ ਦੀ ਲਹਿਰ, ਰੋਸ ਦੀ ਲਹਿਰ ਸਿੱਖਾਂ ਦੇ ਮਨਾਂ ਵਿੱਚ ਪੈਦਾ ਕੀਤੀ। ਉਸ ਪਾਪੀ ਬੰਦੇ ਤੋਂ ਸਿੱਖ ਪੰਥ ਦਾ ਖਹਿੜਾ ਛਡਾਉਣ ਵਾਸਤੇ ਆਪਣਾ ਆਪਾ ਕੁਰਬਾਨ ਕਰਨ ਵਾਲੇ ਭਾਈ ਦਿਲਾਵਰ ਸਿੰਘ ਜੀ ਦਾ ਅੱਜ ਸ਼ਹੀਦੀ ਦਿਨ। ਇਸੇ ਤਰ੍ਹਾਂ ਸ਼ਾਮ ਦਾ ਸਮਾਂ ਸੀ ਜਦੋਂ ਪੰਜਾਬ ਸਕੱਤਰੇ ਚੋਂ ਉਹ ਬਾਹਰ ਆਇਆ ਤੇ ਆਪਣੇ ਸਰੀਰ ਨਾਲ ਬੰਬ ਬੰਨ ਕੇ ਇਸ ਗੁਰੂ ਕੇ ਪਿਆਰੇ ਬੰਦੇ ਨੇ ਆਪਣਾ ਆਪਾ ਤਾਂ ਨਾਲ ਹੀ ਉਡਾ ਦਿੱਤਾ, ਪਰ ਇੱਕ ਪਾਪੀ ਨੂੰ ਸਜ਼ਾ ਦੇ ਕੇ ਜਣਾ ਦਿੱਤਾ ਭਈ ਅਜੇ ਤੱਕ ਸਿੱਖ ਕੌਮ ਵਿੱਚ ਉਹ ਸਪਿਰਟ ਕੰਮ ਕਰਦੀ ਹੈ ਜਿਹੜੀ ਗੁਰੂ ਸਾਹਿਬ ਜੀ ਨੇ ਆਪਣੀ ਇਸ ਕੌਮ ਵਿੱਚ ਭਰੀ। ਔਰ 2% ਕਹਿੰਦੇ ਨੇ ਲੋਕ ਵੀ 2% ਹੈ ਜੀ ਇਹਨਾਂ ਦੀ ਗਿਣਤੀ। 2% ਕੌਮ ਤੋਂ ਥਰ ਥਰ ਕੰਬਣ ਵਾਲੀ ਸਾਰੀ ਸਰਕਾਰ ਇਸੇ ਕਰਕੇ ਹੀ ਹੈ ਕਿਉਂਕਿ ਸਿਰਾਂ ਦੀ ਗਿਣਤੀ 'ਚ ਤਾਂ ਕਦੀ ਵੀ ਨਹੀਂ ਆਪਾਂ ਬਰਾਬਰ ਹੋ ਸਕਦੇ ਉਹਨਾਂ ਦੇ। ਔਰ ਕਿਸੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੇ ਨਾਲ ਮੱਥਾ ਲਾਉਣਾ ਕੋਈ ਖੇਡ ਨਹੀਂ ਹੁੰਦੀ। ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤੇ ਫਿਰ ਆਪਣੇ ਸਿਰਾਂ ਦਾ ਬਲੀਦਾਨ ਦੇ ਕੇ ਜਾਨ ਤਲੀ ਤੇ ਰੱਖ ਕੇ ਸਾਧ ਸੰਗਤ ਜੀ ਇਹ ਖੇਡ ਖੇਡੀ ਜਾਂਦੀ ਹੈ। ਮਹਾਰਾਜ ਜੀ ਦੇ ਬਚਨ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਹੋ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਖਿੱਦੋ ਦੀ ਥਾਂ ਤੇ ਆਪਣਾ ਸਿਰ ਬਣਾਉਣਾ ਪੈਂਦਾ ਹੈ ਖੇਡ ਖੇਡਣ ਵਾਸਤੇ ਜੇ ਪ੍ਰੇਮ ਦੀ ਗਲੀ 'ਚ ਵੜਨਾ। ਇਸ ਲਈ ਇਹ ਸਦਾ ਵਾਸਤੇ ਪਾਪੀਆਂ ਨੂੰ ਯਾਦ ਰੱਖਣਾ ਪੈਣਾ ਔਰ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਸਿੱਖ ਕੌਮ ਉੱਤੇ ਕੀਤਾ ਹੋਇਆ ਹਮਲਾ, ਸਿੱਖਾਂ ਦੀ ਕੀਤੀ ਹੋਈ ਨਸਲਕੁਸ਼ੀ, ਗੁਰਬਾਣੀ 'ਤੇ ਕੀਤਾ ਹਮਲਾ, ਗੁਰਧਾਮਾਂ 'ਤੇ ਕੀਤੇ ਹੋਏ ਹਮਲੇ ਨੂੰ ਕਦੇ ਵੀ ਸਿੱਖ ਮਾਫ ਨਹੀਂ ਕਰਦੇ। ਉਵੇਂ ਸਿੱਖ ਸਾਰਿਆਂ ਨਾਲ ਪਿਆਰ ਕਰਦੇ ਔਰ ਇੱਕ ਐਸੀ ਕੌਮ ਹੈ ਜਿਹੜੀ ਹਰ ਵੇਲੇ ਸਰਬੱਤ ਦਾ ਭਲਾ ਮੰਗਦੇ ਹਾਂ। ਕਹਿੰਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਔਰ ਸਭ ਨਾਲ ਪ੍ਰੇਮ ਕਰਨ ਵਾਲੀ। ਔਰ ਕਿਤੇ ਬਿਪਤਾ ਪੈ ਜਾਵੇ ਤੁਸੀਂ ਦੇਖੋ ਭਾਵੇਂ ਜੰਮੂ ਕਸ਼ਮੀਰ 'ਚ ਹੜ੍ਹ ਆ ਜਾਣ, ਭਾਵੇਂ ਉਹ ਗੁਜਰਾਤ 'ਚ ਭੂਚਾਲ ਆ ਜਾਵੇ, ਭਾਵੇਂ ਹੁਣ ਕੇਰਲਾ ਵਿੱਚ ਹੜ੍ਹ ਆਇਆ ਹੋਇਆ, ਭਾਵੇਂ ਸੀਰੀਆ ਵਿੱਚ ਪਰੇਸ਼ਾਨੀ ਚੱਲਦੀ ਪਈ ਸੀ ਲੋਕਾਂ ਦੀ, ਕਿਤੇ ਵੀ ਇਨਸਾਨੀਅਤ ਅਗਰ ਪਰੇਸ਼ਾਨੀ 'ਚ ਹੈ ਇਹ ਸਿੱਖ ਕੌਮ ਸਭ ਤੋਂ ਪਹਿਲਾਂ ਉੱਥੇ ਪਹੁੰਚਦੀ ਹੈ। ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ, ਆਪਣੀਆਂ ਜੇਬਾਂ 'ਚੋਂ ਖਰਚਾ ਲਾਉਂਦੇ ਨੇ, ਆਪਣਾ ਕੰਮ ਛੱਡ ਕੇ ਜਾਂਦੇ ਨੇ। ਆ ਖਾਲਸਾ ਏਡ ਵਾਲੇ ਗੁਰੂ ਕੇ ਸਿੱਖ ਉੱਥੇ ਪਹੁੰਚੇ ਹੁੰਦੇ ਹੈ। ਇਸ ਲਈ ਕਿਉਂਕਿ ਸਰਬੱਤ ਨਾਲ ਪ੍ਰੇਮ ਕਰਦੀ, ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਪਰ ਜੇ ਕੋਈ ਇਹਨਾਂ ਦੀ ਛਾਤੀ 'ਤੇ ਪੈਰ ਰੱਖੇਗਾ ਫਿਰ ਸਤਸੰਗ ਜੀ ਇਹਨਾਂ ਨੇ ਇਹਨਾਂ ਦਾ ਇਤਿਹਾਸ ਹੈ, ਇਹਨਾਂ ਕਦੀ ਉਹਨੂੰ ਮਾਫ਼ ਨਹੀਂ ਕੀਤਾ। ਔਰ ਇਹ ਇਹਨਾਂ ਨੂੰ ਜਿਹੜਾ ਸਬਕ ਹੈ ਜਿਹੜਾ ਪੂਰਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਪੜ੍ਹਾਇਆ, ਕਿਉਂਕਿ ਗੁਰੂ ਸਾਹਿਬ ਦੇ ਬਚਨ ਨੇ ਚੂੰਕਾਰ ਅੱਜ ਹਮਾਂ ਹੀਰ ਤੇ ਦਰ ਗੁਜਸ਼ਤ ਹਲਾਲ ਅਸ ਬਰਤਨ ਬਾ ਸ਼ਮਸ਼ੀਰ ਦਸਤ। ਮਹਾਰਾਜ ਨੇ ਆਖਿਆ ਜਦੋਂ ਤੁਹਾਡੀ ਕਿਤੇ ਸੁਣਵਾਈ ਨਾ ਹੋਵੇ, ਤਕਾਈ ਹੋਈ ਜਾਵੇ, ਜ਼ੁਲਮੀ ਹੋਈ ਜਾਵੇ, ਤੇ ਉਸ ਵੇਲੇ ਸਿੱਖ ਕੌਮ ਦੀ ਇਹ ਡਿਊਟੀ ਬਣ ਜਾਂਦੀ ਹੈ ਉਹ ਤਲਵਾਰ ਮਿਆਨ 'ਚੋਂ ਆਪ ਖਿੱਚੇ ਖੁਦ ਬਦਲਾ ਲਵੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਬੇ ਬੰਦੇ ਬਹਾਦਰ ਨੂੰ 5 ਤੀਰ ਦੇ ਕੇ, ਭਾਈ ਕਾਹਨ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ, 5 ਸਿੱਖ ਦੇ ਕੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਆਪ ਤੋਰਿਆ ਸੀ ਹਜ਼ੂਰ ਸਾਹਿਬ ਦੀ ਧਰਤੀ ਤੋਂ, ਦੱਖਣ ਤੋਂ, ਭਾਈ ਜਾ ਕੇ ਸਾਹਿਬਜ਼ਾਦਿਆਂ ਦਾ ਬਦਲਾ ਲੈ ਸਰਹੰਦ ਵਿੱਚੋਂ, ਫਿਰ ਤੂੰ ਸਮਾਣੇ ਜਾਣਾ, ਫਿਰ ਤੂੰ ਸੰਢਾਉਰੇ ਜਾਣਾ। ਪੀਰ ਬੁੱਧੂ ਸ਼ਾਹ ਦਾ ਸਾਰਾ ਪਰਿਵਾਰ ਸਾਡੇ ਨਾਲ ਪ੍ਰੇਮ ਕਰਨ ਕਰਕੇ ਕੋਹਲੂ 'ਚ ਪੀੜ ਦਿੱਤਾ ਗਿਆ, ਉਹਦਾ ਵੀ ਬਦਲਾ ਲੈਣਾ ਜਾ ਕੇ। ਦੁਸ਼ਟ ਲੋਕਾਂ ਨੂੰ ਤੂੰ ਸਜ਼ਾ ਦੇਣੀ ਹੈ, ਕਿਉਂਕਿ ਮਹਾਰਾਜ ਜੀ ਨੇ ਆਖਿਆ ਸੀ ਹਾਮੇ ਅਕਾਲ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ। ਫਿਰ ਉਹਨੇ ਆਖਿਆ ਧਰਮ ਚਲਾਵਣ ਸੰਤੋ ਬਾਰਨ ਦੁਸ਼ਟ ਸਭਣ ਕੋ ਮੂਲ ਪਾਲ। ਅਸੀਂ ਧਰਮ ਚਲਾਵਾਂਗੇ, ਸੰਤਾਂ ਦੀ ਰੱਖਿਆ ਕਰਾਂਗੇ, ਪਰ ਦੁਸ਼ਟਾਂ ਦੀਆਂ ਜੜ੍ਹਾਂ ਵੀ ਪੱਟਾਂਗੇ। ਮਹਾਰਾਜ ਨੇ ਆਖਿਆ ਇਸੇ ਕਰਕੇ ਅਸੀਂ ਆਏ ਹਾਂ। ਇਸੇ ਲਈ ਮਹਾਰਾਜ ਨੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ, ਉਹਨਾਂ ਨੇ ਸਮਝੌਤਾ ਨਹੀਂ ਕੀਤਾ, ਗੱਲ ਭਲਾਈ ਨਹੀਂ, ਉਹਨਾਂ ਇਹ ਨਹੀਂ ਆਖਿਆ ਚਲੋ ਜੋ ਹੋ ਗਿਆ ਕੁਰਬਾਨੀ ਕਰਨੀ ਸੀ ਪੰਥ ਦੀ ਚੜ੍ਹਦੀ ਕਲਾ ਲਈ ਸਾਹਿਬਜ਼ਾਦਿਆਂ ਕਰ ਦਿੱਤੀ। ਨਹੀਂ, ਉਹਨਾਂ ਕਿਹਾ ਵੀ ਜਿੱਥੇ ਉਹਨਾਂ ਨੇ ਧਰਮ ਨੂੰ ਪੱਕਾ ਕਰਨੀ, ਧਰਮ ਦੀ ਨੀਂਹ ਕਿਰਪਾ ਕਰਨ ਵਾਸਤੇ ਆਪਣੇ ਸਿਰ ਲਾਏ ਨੇ, ਉੱਥੇ ਜਿਹਨਾਂ ਦੁਸ਼ਟਾਂ ਨੇ ਧਰਮ 'ਚ ਰੁਕਾਵਟ ਬਣ ਕੇ ਉਹਨਾਂ ਨੂੰ ਸ਼ਹੀਦ ਕੀਤਾ, ਉਹਨਾਂ ਕੋਲੋਂ ਬਦਲਾ ਵੀ ਲੈਣਾ। ਮਹਾਰਾਜ ਜੀ ਨੇ ਬਾਬੇ ਬੰਦੇ ਬਹਾਦਰ ਨੂੰ ਆਖਿਆ ਤੂੰ ਜਾ ਕੇ ਬਦਲਾ ਲੈ ਜਾ ਸਾਹਿਬਜ਼ਾਦਿਆਂ ਦਾ। ਉਹਨੇ ਲਿਆ, ਦੋਹੇ ਦਾ ਸੁਹਾਗਾ ਕਹਿੰਦੇ ਸੀ ਉਹਨੂੰ ਬਾਬੇ ਬੰਦੇ ਬਹਾਦਰ ਨੂੰ। ਇੱਕੋ ਦਿਨ ਵਿੱਚ ਹੀ ਸਾਧ ਸੰਗਤ ਜੀ ਉਹਨੇ ਐ ਫਤਿਹ ਕਰ ਦਿੱਤੀ ਸੀ, ਸਰਾਂ ਪੱਧਰੀ ਕਰ ਦਿੱਤੀ ਸੀ। ਤੇ ਤੜਫਾ ਤੜਫਾ ਕੇ ਵਜੀਦੇ ਨੂੰ ਮਾਰਿਆ ਸੀ, ਜਿਹਨੇ ਆਪਣੀ ਅੱਖਾਂ ਦੇ ਸਾਹਮਣੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਸਨ। ਇਸੇ ਤਰ੍ਹਾਂ ਜਿਹਨਾਂ ਨੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨੂੰ ਕੋਹਲੂ 'ਚ ਪੀੜਿਆ ਸੀ, ਬਾਬੇ ਬੰਦੇ ਬਹਾਦਰ ਨੇ ਆਪਣੇ ਕੋਲ ਖੜ ਕੇ ਸਾਹਮਣੇ ਸਾਧ ਸੰਗਤ ਜੀ ਉਹਨਾਂ ਦਾ ਕਤਲ ਕਰਵਾਇਆ। ਆਖਿਆ ਵੀ ਇਹ ਤੁਹਾਡੇ ਕੋਲੋਂ ਬਦਲਾ ਲਿਆ ਇਸ ਕਰਕੇ ਕਿਉਂਕਿ ਤੁਸੀਂ ਜ਼ੁਲਮ ਕਰਨ ਨੂੰ ਨਹੀਂ ਹਟਦੇ, ਔਰ ਜਦੋਂ ਤੱਕ ਜ਼ਾਲਮ ਆਪਣੇ ਹੱਥ 'ਚੋਂ ਸ਼ਸਤਰ ਨਹੀਂ ਸੁੱਟਦਾ ਉਨੀ ਦੇਰ ਤੱਕ ਧਰਮੀ ਬੰਦੇ ਦੇ ਹੱਥ 'ਚ ਸ਼ਸਤਰ ਰਹਿਣਾ ਬੜੀ ਜ਼ਰੂਰੀ। ਤਾਂ ਮਹਾਰਾਜ ਜੀ ਨੇ ਆਖਿਆ ਸੀ ਸਾਹਿਬ ਸਰੋਤੀ ਸਹਿਤੀ ਜੈ ਹਮਾਰੇ ਪੀਰ, ਮਹਾਰਾਜ ਨੇ ਆਖਿਆ ਸੀ ਇਹ ਇਹਨਾਂ ਸ਼ਾਸਤਰਾਂ ਕਰਕੇ ਹੀ ਅਸਲ ਵਿੱਚ ਸਾਰਾ ਕੁਝ ਚੱਲਦਾ ਪਿਆ। ਧਰਮ ਦੀ ਰੱਖਿਆ ਕਰਨ ਲਈ ਸ਼ਸਤਰ ਫੜਨੇ ਪੈਂਦੇ ਆ, ਇਹ ਮਹਾਰਾਜ ਜੀ ਨੇ ਸਤਸੰਗ ਜੀ ਆਪ ਪੂਰਨਾ ਪਾ ਦਿੱਤਾ ਸੀ। ਤਾਂ ਸਿੱਖਾਂ ਦੇ ਹੋਏ ਕਤਲ ਦਾ ਬਦਲਾ ਫਿਰ ਸਿੱਖ ਆਪਣੀ ਜਾਨ 'ਤੇ ਖੇਡ ਕੇ ਲੈਂਦੇ, ਉੱਦਾਂ ਕਦੇ ਵੀ ਕਿਸੇ ਬੇਕਸੂਰ ਨੂੰ ਸਿੱਖ ਨਹੀਂ ਮਾਰਦਾ, ਔਰ ਜੇ ਕਿਸੇ ਬੇਕਸੂਰ ਨੂੰ ਮਾਰਦਾ ਉਹ ਸਿੱਖ ਹੀ ਨਹੀਂ ਹੈਗਾ, ਉਹ ਸਿੱਖੀ ਤੋਂ ਕੋਹਾਂ ਦੂਰ ਹੈ ਵਿਚਾਰਾ, ਜਿਹਨੂੰ ਇਹ ਪਤਾ ਹੀ ਨਹੀਂ ਵੀ ਮੈਂ ਕੀ ਕਰਦਾ ਪਿਆ। ਕਿਸੇ ਧਰਮ ਦਾ ਵੀ ਕੋਈ ਬੰਦਾ ਮਜ਼ਲੂਮ ਅਤੇ ਬੇਕਸੂਰ ਹੈ ਉਹਨੂੰ ਅਗਰ ਸਿੱਖ ਮਾਰੇ ਤਾਂ ਕਿੱਥੇ ਸਿੱਖ ਆ ਉਹ, ਉਹਨੇ ਸਿੱਖੀ ਦਾ ਸਬਕ ਹੀ ਨਹੀਂ ਪੜਿਆ ਵਿਚਾਰੇ ਨੇ, ਬੇਕਸੂਰ ਨੂੰ ਕਿੱਦਾਂ ਮਾਰ ਸਕਦਾ ਕੋਈ, ਕਿਸੇ ਦਾ ਵੀ ਧਰਮ ਦਾ ਹੋਵੇ ਭਾਵੇਂ। ਬੇਕਸੂਰ ਨੂੰ ਮਾਰਦਾ ਨਹੀਂ ਅਤੇ ਕਸੂਰਵਾਰ ਨੂੰ ਛੱਡਦਾ ਨਹੀਂ, ਇਹ ਸਿੱਖੀ ਦਾ ਅਸੂਲ ਹੈ। ਇਸ ਲਈ ਅੱਜ ਦੇ ਦਿਨ ਭਾਈ ਦਿਲਾਵਰ ਸਿੰਘ ਨੇ ਆਪਣੇ ਸਰੀਰ ਦੇ ਤੂੰਬੇ ਉਡਾ ਲਏ ਸਨ ਉਹਦੇ ਤੋਂ ਬਦਲਾ ਲੈਣ ਲਈ, ਜ਼ੁਲਮ ਨੂੰ ਖਤਮ ਕਰਨ ਵਾਸਤੇ। ਉਹਦਾ ਅੱਜ ਸ਼ਹੀਦੀ ਦਿਹਾੜਾ ਸਾਹਿਬ ਸੰਗਤ ਜੀ, ਤਾਂ ਥੋੜ੍ਹੀ ਕੁ ਬੇਨਤੀ ਕੀਤੀ ਕਿਉਂਕਿ ਆਪਾਂ ਤਾਂ ਯਾਦ ਕਰਨਾ ਔਰ ਸਾਡੀ ਡਿਊਟੀ ਹੈ ਯਾਦ ਕਰਨਾ ਉਹਨਾਂ ਸ਼ਹੀਦਾਂ ਨੂੰ, ਨਮਸਕਾਰ ਕਰਨੀ ਆਪਣੀ ਡਿਊਟੀ। ਅਗਰ ਭੁੱਲ ਜਾਵਾਂਗੇ ਕਿਰਤਕਾਨ ਹੋਵਾਂਗੇ ਆਪਾਂ, ਫਿਰ ਜਿਨ੍ਹਾਂ ਨੇ ਉਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀ, ਕੋਈ ਜ਼ਮੀਨ ਦਾ ਝਗੜਾ ਨਹੀਂ ਸੀ, ਕੋਈ ਕਿਸੇ ਨਾਲ ਕੰਧ ਦੀ ਤਾਂ ਹੈ ਹੀ ਨਹੀਂ ਸੀ, ਉਹਨਾਂ ਦੀ ਤੂੰ ਤੂੰ ਮੈਂ ਪੰਥ ਦੀ ਲੜਾਈ ਸੀ ਉਹਨਾਂ ਨੇ ਲੜੀ, ਤਾਂ ਪੰਥ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ। ਅੱਜ ਉਹ ਦਿਨ ਹੈ। ਫਿਰ ਗੁਰਮੁਖ ਰੋਜ਼ ਅਨਾਊਂਸ ਕਰਦੇ ਨੇ, 9 ਤਰੀਕ ਨੂੰ ਨਗਰ ਕੀਰਤਨ ਹੈ ਗੁਰਮੁਖੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਾ ਪੁਰਬ ਮਨਾਉਂਦਿਆਂ ਹੋਇਆਂ ਹਰ ਸਾਲ ਇੱਥੇ ਨਗਰ ਕੀਰਤਨ ਤੁਸੀਂ ਕੱਢਦੇ ਹਾਂ, ਉਸ ਪੁਰਬ ਨੂੰ ਮਨਾਉਂਦੇ ਹਾਂ। ਉਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ ਸੀ ਹਰਿਮੰਦਰ ਸਾਹਿਬ ਦੇ ਅੰਦਰ। ਪਹਿਲੀ ਵਾਰ ਪ੍ਰਕਾਸ਼ ਹੋਇਆ ਸ਼ਬਦ ਦਾ, ਅਕਾਲ ਪੁਰਖ ਦਾ, ਵਾਹਿਗੁਰੂ ਦਾ, ਨਿਰੰਕਾਰ ਦਾ। ਕਿਉਂ? ਕਿਉਂਕਿ ਬਾਣੀ ਜਿਹੜੀ ਇਹ ਗੁਰੂ ਔਰ ਬਾਣੀ ਨਿਰੰਕਾਰ ਦਾ ਸਰੂਪ ਹੈ। ਸ਼ਬਦ ਅਕਾਲ ਪੁਰਖ ਨੂੰ ਆਖਿਆ ਔਰ ਸ਼ਬਦ ਹੈ ਨਾ, ਇਸੇ ਲਈ ਬਾਣੀ ਨੂੰ ਵੀ ਨਿਰੰਕਾਰ ਹੀ ਆਖਿਆ ਹੈ। ਅਤੇ ਨਿਰੰਕਾਰ ਦੇ ਮੰਦਰ ਵਿੱਚ ਨਿਰੰਕਾਰ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਵਾਰ ਕੀਤਾ ਸੀ, ਔਰ ਇੰਨਾ ਅਦਭੁਤ ਸਤਿਕਾਰ ਕੀਤਾ ਵੀ ਆਪ ਸੰਗਤ ਵਿੱਚ ਬੈਠੇ ਸਨ। ਜਿਸ ਪਲੰਘੇ 'ਤੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੋਕ ਆਸਣ ਕਰ ਦਿੱਤਾ, ਉਸ ਪਲੰਘੇ 'ਤੇ ਫਿਰ ਕਦੀ ਦਿਨੇ ਖਾਲੀ ਪਲੰਘੇ 'ਤੇ ਵੀ ਆਰਾਮ ਨਹੀਂ ਕੀਤਾ। 5ਵੇਂ ਪਾਤਸ਼ਾਹ ਜੀ ਨੇ ਉਹਦੇ ਥੱਲੇ ਚਾਦਰ ਵਿਛਾ ਕੇ ਆਰਾਮ ਕਰਦੇ ਰਹੇ। ਇੰਨਾ ਸ਼ਬਦ ਦਾ, ਇੰਨਾ ਬਾਣੀ ਦਾ ਸਤਿਕਾਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਬਚਨ ਵੀ ਕੀਤੇ ਸਨ, ਮੇਰੇ ਸਰੀਰ 'ਤੇ ਜਾਂ ਤੇ ਹੈ ਦੀਰਘ ਸਾਹਿਬ ਜਾਣ ਅਦਾਇਬ ਕਹੇ। ਕਹਿੰਦੇ ਸਾਡੇ ਸਰੀਰ ਨਾਲੋਂ, ਆ 5 ਤੱਤਾਂ ਦੇ ਸਰੀਰ ਨਾਲੋਂ ਵੱਧ ਸਤਿਕਾਰਯੋਗ ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ ਹੈ। ਇਸ ਕਰਕੇ ਇਹਨੂੰ ਮਾਲਕ ਜਾਣ ਕੇ, ਸਾਹਿਬ ਜਾਣ ਕੇ ਇਹਦਾ ਅਦਬ ਕਰਨਾ ਭਾਈ, ਇਹ ਅਦਬ ਕਰਨਾ ਸਿਖਾਇਆ ਸੀ ਮਹਾਰਾਜ ਜੀ ਨੇ। ਫਿਰ 7ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹਨੇ ਬਾਣੀ ਦਾ ਅਦਬ ਨਹੀਂ ਕੀਤਾ, ਭੈ ਨਹੀਂ ਮਨ 'ਚ ਰੱਖਿਆ, ਉਹ ਸਿੱਖ ਨਹੀਂ ਹੈਗਾ ਸਾਡਾ। ਇਹ ਗੁਰੂ ਸਾਹਿਬ ਜੀ ਨੇ ਮੋਹਰ ਲਾ ਦਿੱਤੀ। ਉਹ ਪੁਰਬ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ। ਪਹਿਲੀ ਵਾਰ ਜਦੋਂ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ, ਔਰ ਪਹਿਲੀ ਵਾਰ ਪ੍ਰਕਾਸ਼ ਹੋਇਆ ਕਿੱਥੇ? ਹਰਿਮੰਦਰ ਸਾਹਿਬ ਵਿੱਚ। ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹਾ, ਉਹ ਮਹਾਨ ਦਿਹਾੜਾ ਸਾਹਿਬ ਸਿੰਘ ਜੀ ਆਪ ਸਾਰੀਆਂ ਸੰਗਤਾਂ ਮਨਾ ਰਹੇ ਜੀ। ਉਸੇ ਦੇ ਸੰਬੰਧ 'ਚ 9 ਤਰੀਕ ਨੂੰ ਨਗਰ ਕੀਰਤਨ ਹੋਵੇਗਾ। ਸੋ ਸਤਿਗੁਰੂ ਜੀ ਨੇ ਰਹਿਮਤ ਕੀਤੀ, ਆਓ ਸੁਰਤੀ ਬਿਰਤੀ ਉੱਥੇ ਲੈ ਕੇ ਚੱਲੀਏ ਜਿੱਥੇ ਆਪਾਂ ਕੱਲ੍ਹ ਕਥਾ ਛੱਡੀ ਸੀ। ਭਾਈ ਕਰਿਆਣਾ ਜੀ ਮਹਾਰਾਜ 5ਵੇਂ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਮੰਡੀ ਪਹੁੰਚੇ। ਹੁਣ ਰਾਜੇ ਨਾਲ ਕੋਈ ਮੁਲਾਕਾਤ ਦਾ ਸਬੱਬ ਨਹੀਂ ਬਣਦਾ ਪਿਆ। ਅਰਦਾਸ ਕੀਤੀ, ਮਹਾਰਾਜ ਕੋਈ ਐਸੀ ਕਿਰਪਾ ਕਰੋ, ਮੈਨੂੰ ਕੌਣ ਮਿਲਾਵੇਗਾ ਉਹਦੇ ਨਾਲ, ਮਿਲਾਂ ਤਾਂ ਫਿਰ ਹੀ ਤੁਹਾਡੇ ਬਾਰੇ ਕੁਝ ਦੱਸਾਂ। ਨੇਤ ਐਸੀ ਬਣੀ, ਜਨਮਅਸ਼ਟਮੀ ਆ ਗਈ, ਉੱਥੇ ਵਰਤ ਰੱਖਦੇ ਸਨ। ਭਾਈ ਕਰਿਆਣੇ ਨੇ ਵਰਤ ਨਹੀਂ ਰੱਖਿਆ, ਨਾ ਚਰਨਾਮ੍ਰਿਤ ਲਈ, ਨਾ ਠਾਕਰ ਨੂੰ ਮੱਥਾ ਟੇਕਿਆ। ਇਸ ਗੱਲ ਦੀ ਸ਼ਿਕਾਇਤ ਲੱਗੀ, ਰਾਜੇ ਨੇ ਆਪਣੇ ਕੋਲ ਬੁਲਾਇਆ ਅਤੇ ਨਿਰਭੈ ਹੋ ਕੇ ਭਾਈ ਕਰਿਆਣੇ ਨੇ ਆਖਿਆ, ਅਸੀਂ ਪੱਥਰ ਨੂੰ ਨਹੀਂ ਮੰਨਦੇ। ਤੁਸੀਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਜਗਤ ਦਾ ਜੀਵਨ ਦਾਤਾ, ਉਹਨੂੰ ਤੁਸੀਂ ਇੱਕ ਪੱਥਰ ਵਿੱਚ ਕਲਪ ਕੇ ਉਹਦੀ ਅਤੇ ਤੁਸੀਂ ਤੁਹੀਨ ਕਰਦੇ ਪਏ ਜੇ, ਸਤਿਕਾਰ ਥੋੜ੍ਹੋ ਕਰਦੇ, ਤੁਸੀਂ ਉਹਦੀ ਪੂਜਾ ਥੋੜ੍ਹੋ ਕਰ ਰਹੇ। ਕੋਈ ਸੁਲਤਾਨ ਨੂੰ ਇਹ ਆਖੇ ਵੀ ਆਓ ਮੀਆਂ ਜੀ ਬੈਠੋ, ਸੰਘਾਸਣਾਂ 'ਤੇ ਬੈਠਣ ਵਾਲੇ ਵਾਸਤੇ ਪਰਾਲੀ ਵਿਛਾ ਕੇ ਉੱਤੇ ਚਾਦਰ ਵਿਛਾ ਕੇ ਦੋਵੇਂ ਹੱਥ ਜੋੜ ਕੇ ਵੀ ਆਖੇ ਨਾ ਵੀ ਆਓ ਮੀਆਂ ਜੀ ਬੈਠੋ ਜੀ, ਵੱਡੇ ਭਾਗ ਤੁਸੀਂ ਆਏ। ਕਹਿੰਦੇ ਉਹਦਾ ਸਤਿਕਾਰ ਨਹੀਂ, ਉਹਦੀ ਬੇਅਦਬੀ ਹੈ, ਪਤਾ ਨਹੀਂ ਅਸਲ 'ਚ ਵੀ ਆਪਾਂ ਕਹਿ ਕਿਹਨੂੰ ਰਹੇ, ਅਸਲ 'ਚ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ, ਅਦਬ ਲਈ ਆਪਾਂ ਨੂੰ ਪਤਾ ਨਹੀਂ। ਤੂੰ ਸੁਲਤਾਨ ਕਹਾਂ ਮੀਆਂ ਤੇਰੀ ਕਮਰ ਵਡਾਈ, ਇਹ ਨਿਰਭੈ ਹੋ ਕੇ ਰਾਜੇ ਦੇ ਸਾਹਮਣੇ ਆਖਿਆ। ਭਾਈ ਕਲਿਆਣੀ ਨੇ ਕਿਹਾ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਹਾਂ ਅਤੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਨੇ ਜਿਹਨੇ ਸਾਰੇ ਸੰਸਾਰ ਨੂੰ ਚੇਤਨਤਾ ਦਿੱਤੀ ਹੋਈ ਹੈ। ਇੱਥੇ ਆਪਾਂ ਕੱਲ੍ਹ ਸ਼ਾਮੀ ਸਾਧ ਸੰਗਤ ਦੀ ਕਥਾ ਛੱਡੀ ਸੀ। ਆਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਹਨ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਉਹਨਾਂ ਦਾ ਪਵਿੱਤਰ ਜੀਵਨ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਡੇ ਮਨਾਂ ਦੀ ਸ਼ਰਧਾ ਭਾਵਨਾ ਪ੍ਰੇਮ ਪ੍ਰਪੱਕ ਕਰਨ, ਅਸੀਸ ਬਖਸ਼ਣ, ਆਪਣੇ ਚਿੱਤ ਦੀ ਇਕਾਗਰਤਾ ਬਣੇ ਜੀ। ਪ੍ਰੇਮ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਈ ਜਥਾਰਥ ਵਾਰਤਾ ਸੁਣ ਕੇ ਨਿਰਪ ਅਗਿਆਨ।
ਗੱਲ ਤਾਂ ਭਾਈ ਕਲਿਆਣਾ ਜੀ ਨੇ ਯਥਾਰਥ ਆਖੀ ਸੀ, ਸੱਚੀ ਆਖੀ ਸੀ ਵੀ ਅਸੀਂ ਪੱਥਰ ਨੂੰ ਸੀਸ ਨਹੀਂ ਨਵਾਉਂਦੇ। ਸਾਡਾ ਜਿਹੜਾ ਗੁਰੂ ਆ ਸਰਗੁਣ ਆ, ਸੁਣਦਾ, ਦੇਖਦਾ, ਸਭ ਕੁਝ ਕਿਰਪਾ ਕਰਨ ਵਾਲਾ, ਉਹਦੇ ਤੱਕ ਸਾਡੀ ਅਰਦਾਸ ਪਹੁੰਚਦੀ ਹੈ, ਉਹ ਪੂਰੀ ਕਰਦਾ। ਇਸ ਕਰਕੇ ਕੋਈ ਝੂਠ ਤਾਂ ਨਹੀਂ ਸੀ ਆਖਿਆ, ਪਰ ਅਗਲੇ ਬੰਨੇ ਰਾਜਾ ਅਗਿਆਨੀ ਸੀ, ਉਹਨੇ ਗੁੱਸਾ ਕੀਤਾ ਇਸ ਗੱਲ ਦਾ, ਬੜਾ ਕ੍ਰੋਧ ਕੀਤਾ ਜੀ।
ਰਿਸ਼ਿਓ ਕਹਿਣ ਲੱਗਿਓ ਤਬੈ ਉਚਿਤ ਸਜਾਏ ਮਹਾਨ।
ਰਿਸ਼ਿਓ ਦਾ ਅਰਥ ਹੁੰਦਾ ਗੁੱਸੇ ਚ ਆ ਗਿਆ। ਕਹਿੰਦੇ ਗੁੱਸੇ ਚ ਆਣ ਕੇ ਉਹ ਅਗਿਆਨੀ ਰਾਜਾ ਕਹਿਣ ਲੱਗਾ ਵੀ ਤੈਨੂੰ ਤਾਂ ਬੜੀ ਵੱਡੀ ਸਜ਼ਾ ਦਿੱਤੀ ਜਾਵੇਗੀ। ਕਿਉਂ? ਕਿਉਂਕਿ ਤੂੰ ਠਾਕਰ ਨੂੰ ਇਹ ਸੀਸ ਨਵਾਉਣ ਤੋਂ ਮਨਾ ਕੀਤਾ, ਅੱਗਿਓਂ ਉਹਦੇ ਤੇ ਤਰਕ ਕੀਤੇ, ਇਸ ਕਰਕੇ ਤੈਨੂੰ ਸਜ਼ਾ ਦਿੱਤੀ ਜਾਵੇਗੀ।
ਕਰੋ ਕੈਦ ਵਿਸ਼ਤੇ ਮਨਵਾ ਬਹੋ।
ਉਸੇ ਵੇਲੇ ਹੁਕਮ ਕਰ ਦਿੱਤਾ ਉਸ ਮੰਡੀ ਦੇ ਰਾਜੇ ਨੇ ਵੀ ਇਹਨੂੰ ਕੈਦ ਕਰ ਲਓ, ਬੰਦੀ ਖਾਨੇ ਚ ਪਾ ਕੇ ਤੇ ਇਹਦੇ ਤੇ ਤਸ਼ੱਦਦ ਕਰਕੇ ਇਹਨੂੰ ਮਨਾਓ ਵੀ ਠਾਕਰ ਨੂੰ ਮੱਥਾ ਟੇਕਣਾ ਪੈਣਾ ਤੈਨੂੰ।
ਠਾਕੁਰ ਅੱਗੇ ਸੀਸ ਨਵਾ ਬਹੋ।
ਇਹਨੂੰ ਉਦੋਂ ਛੱਡਣਾ ਜਦੋਂ ਠਾਕਰ ਅੱਗੇ ਸੀਸ ਨਵਾ ਦੇਵੇਗਾ। ਇਹਨੂੰ ਕੈਦ ਕਰੋ, ਸਜ਼ਾ ਦਿਓ ਤੇ ਮਨਾਓ ਇਹਦੇ ਕੋਲੋਂ ਵੀ ਮੇਰੇ ਕੋਲ ਗਲਤੀ ਹੋ ਗਈ ਹੈ, ਮੈਂ ਠਾਕਰ ਨੂੰ ਮੱਥਾ ਟੇਕਦਾ, ਸੀਸ ਨਵਾਵੇਂਗਾ ਤਾਂ ਛੁਟਕਾਰਾ ਹੋਵੇਗਾ।
ਨਾਹੇ ਤਾਂ ਹੋਵੇਗੀ ਜਬ ਭੋਰ।
ਕਹਿਣ ਲੱਗੇ ਜੇ ਨਹੀਂ ਮੰਨਦਾ ਤੇ ਫਿਰ ਜਦੋਂ ਸਵੇਰਾ ਹੋਵੇਗਾ ਕੱਲ ਦਾ।
ਕਿਸੇ ਸਜਾਏ ਦੇ ਹੈ ਘੋਰ।
ਫਿਰ ਮੈਂ ਕੋਲ ਖੜ ਕੇ ਇਹਨੂੰ ਸਜ਼ਾ ਦੇਵਾਂਗਾ, ਔਰ ਇੰਨੀ ਸਜ਼ਾ ਦੇਵਾਂਗਾ ਕੰਮ ਉੱਠੇਗਾ ਇਹ।
ਬੰਦੀ ਖਾਨੇ ਮੈਂ ਪਹੁੰਚਾਇਓ।
ਹੁਣ ਇਹ ਗੱਲ ਸੁਣ ਕੇ ਰਾਜੇ ਦੀ ਭਾਈ ਕਲਿਆਣੇ ਨੂੰ ਬੰਦੀ ਖਾਨੇ ਵਿੱਚ ਪਾ ਦਿੱਤਾ, ਰਾਤ ਕੈਦ ਕਰ ਦਿੱਤਾ ਜੀ।
ਤਹਿ ਗੁਰ ਸਿਮਰਤ ਸਮਾਂ ਬਿਤਾਇਓ।
ਹੁਣ ਉਹ ਕੈਦ ਵਿੱਚ ਪਏ ਭਾਈ ਕਲਿਆਣਾ ਜੀ ਤੇ ਗੁਰੂ ਗੁਰੂ ਸਿਮਰੀ ਜਾਂਦੇ ਨੇ, ਆਪਣੀ ਰਾਤ ਉਹਨਾਂ ਬਤੀਤ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੇਤੇ ਕਰਦੇ ਕਰਦੇ।
ਭਾਈ ਭੋਰ ਰਾਜਾ ਉੱਠ ਚੱਲ।
ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਰਾਜਾ ਉੱਠਿਆ, ਉਹਨੇ ਇਸ਼ਨਾਨ ਆਦਿਕ ਕੀਤਾ ਜੀ।
ਜਹ ਠਾਕੁਰ ਕੋ ਮੰਦਰ ਭਲਾ।
ਜਿੱਥੇ ਉਹਨੇ ਠਾਕੁਰ ਦਾ ਮੰਦਰ ਬਣਾਇਆ ਸੀ, ਜਿੱਥੇ ਉਹ ਰੋਜ਼ ਮੱਥਾ ਟੇਕਦਾ ਸੀ, ਪੂਜਾ ਕਰਦਾ ਸੀ, ਉੱਥੇ ਗਿਆ ਪੂਜਾ ਵਾਸਤੇ।
ਕਰ ਪੂਜਾ ਚੰਦਨ ਚਰਚਾਇਓ।
ਕਹਿੰਦੇ ਪੂਜਾ ਕੀਤੀ, ਚੰਦਨ ਦਾ ਛਿੜਕਾ ਕੀਤਾ ਠਾਕੁਰ ਦੇ ਉੱਪਰ।
ਚਰਣਾ ਅੰਮ੍ਰਿਤ ਲੈ ਸੀਸ ਨਵਾਇਓ।
ਫਿਰ ਚਰਨਾ ਅੰਮ੍ਰਿਤ ਲੈ ਕੇ ਤੇ ਉੱਥੇ ਉਹਨੇ ਮੰਦਰ ਵਿੱਚ ਆਪਣਾ ਸੀਸ ਨਵਾਇਆ ਰਾਜੇ ਨੇ।
ਕਹਿਓ ਵਿਦੇਸ਼ੀ ਕੋ ਲੈ ਆਵੋ।
ਮੱਥਾ ਟੇਕ ਕੇ ਪੂਜਾ ਕਰਕੇ ਤੇ ਕਹਿੰਦਾ ਵੀ ਇੱਥੇ ਹੀ ਲਾਇਓ, ਉਹਨੂੰ ਮੰਦਰ ਦੇ ਸਾਹਮਣੇ ਲਾਇਓ, ਉਸ ਪਰਦੇਸੀ ਨੂੰ ਜਿਹਨੇ ਕੱਲ ਅਵੱਗਿਆ ਕੀਤੀ ਸੀ, ਕਿਉਂਕਿ ਇੱਥੇ ਉਹਦੀ ਕੋਈ ਗਲਤੀ ਮੰਨ ਆ ਕੇ ਤੇ ਇੱਥੇ ਮੰਦਰ ਵਿੱਚ ਆਪਾਂ ਮੱਥਾ ਟਿਕਾਉਣਾ। ਇਸ ਕਰਕੇ ਉੱਥੇ ਹੀ ਰਾਜਾ ਖੜ ਗਿਆ ਬਾਹਰ ਨਿਕਲ ਕੇ, ਉਹਨੇ ਆਪਣੇ ਬੰਦਿਆਂ ਨੂੰ ਆਖਿਆ ਇੱਥੇ ਲੈ ਕੇ ਆਓ ਭਾਈ ਕਲਿਆਣੇ ਨੂੰ।
ਮਾਮ ਹਦੂਰ ਕਰ ਤਿਸਹਿ ਡਰਾ ਬਹੋ।
ਕਹਿੰਦੇ ਮੇਰੇ ਸਾਹਮਣੇ ਖਲੋ ਕੇ ਤੇ ਫਿਰ ਉਹਨੂੰ ਡਰਾਵੋ, ਮੱਥਾ ਟਿਕਵਾਈਏ ਉਹਦੇ ਕੋਲੋਂ।
ਸੁਣ ਚਾਕਰ ਲੈ ਕਰ ਤਿਹੇ ਆਏ।
ਜਿਹੜੇ ਚਾਕਰ ਸਨ ਰਾਜੇ ਦੇ, ਸੁਣ ਕੇ ਭਾਈ ਕਲਿਆਣੇ ਨੂੰ ਬੰਦੀ ਖਾਨੇ ਵਿੱਚੋਂ ਕੱਢ ਕੇ ਲੈ ਆਏ ਜੀ।
ਬੋਲਿਓ ਨਿਰਪ ਤੈ ਹਿੰਦੂ ਕਹਾਏ।
ਹੁਣ ਜਦੋਂ ਆ ਗਿਆ ਭਾਈ ਕਲਿਆਣਾ ਸਾਹਮਣੇ ਖੜ ਗਿਆ ਰਾਜੇ ਦੇ, ਉਸ ਵੇਲੇ ਰਾਜਾ ਕਹਿਣ ਲੱਗਾ ਗੱਲ ਸੁਣ ਭਾਈ, ਤੇਰਾ ਜਨਮ ਤੇ ਹਿੰਦੂਆਂ ਦੇ ਘਰ ਦਾ ਹੈ।
ਠਾਕੁਰ ਕੋ ਪਾਹਨ ਕਹਿ ਜੈਸੇ।
ਤੈਨੂੰ ਲੱਜਾ ਨਹੀਂ ਆਈ ਤੂੰ ਠਾਕੁਰ ਨੂੰ ਪੱਥਰ ਆਖਿਆ ਜਿਵੇਂ ਇਹ ਬਿਲਕੁਲ ਨਚੱਕ ਹੋ ਕੇ।
ਅਬੇ ਸਜਾਏ ਲੀਜੀ ਹੈ ਤੈਸੇ।
ਲੱਗਾ ਹੁਣ ਉਦਾਂ ਦੀ ਤੈਨੂੰ ਸਜ਼ਾ ਮਿਲੇਗੀ ਜਿਸ ਤਰ੍ਹਾਂ ਦੀ ਤੂੰ ਗਲਤੀ ਕੀਤੀ ਹੈ।
ਨਾਹੇ ਤਾਂ ਕਹੋ ਮੈਂ ਭੁੱਲਿਓ ਭਾਰੀ।
ਨਹੀਂ ਤੇ ਮਾਫ਼ੀ ਮੰਗ ਲਾ, ਆਖਦੇ ਮੇਰੇ ਕੋਲੋਂ ਭੁੱਲ ਹੋ ਗਈ, ਬਹੁਤ ਵੱਡੀ ਭੁੱਲ ਹੋ ਗਈ ਹੈ।
ਅਬ ਹੋ ਜਾਏ ਸਭ ਕਹਿ ਅਨੁਸਾਰੀ।
ਤੇ ਹੁਣ ਸਾਰਿਆਂ ਦੀ ਆਗਿਆ ਅਨੁਸਾਰ ਤੂੰ ਠਾਕੁਰ ਨੂੰ ਮੱਥਾ ਟੇਕ ਦੇ, ਆਪਣੀ ਗਲਤੀ ਮੰਨ ਲੈ, ਫਿਰ ਤੈਨੂੰ ਛੱਡ ਦਿਆਂਗੇ, ਨਹੀਂ ਤੇ ਸਜ਼ਾ ਮਿਲੇਗੀ ਤੈਨੂੰ।
ਸੁਣ ਕਰ ਸਿੱਖ ਬੋਲਿਓ ਕਲਿਆਣਾ।
ਕਹਿੰਦੇ ਰਾਜੇ ਦੀ ਗੱਲ ਸੁਣ ਕੇ ਭਾਈ ਕਲਿਆਣਾ ਜੀ ਇੱਦਾਂ ਬੋਲੇ ਜੀ।
ਸ੍ਰੀ ਗੁਰੂ ਅਰਜਨ ਮੋਰ ਮਹਾਨ।
ਕਹਿਣ ਲੱਗਾ ਵੀ ਦੇਖੋ ਮੈਂ ਤੁਹਾਨੂੰ ਕੱਲ ਵੀ ਆਖਿਆ ਸੀ, ਅੱਜ ਵੀ ਕਹਿੰਦਾ, ਮੇਰੇ ਮਾਲਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਨ।
ਤਿੰਨ ਕੋ ਦਿਓ ਸੀਸ ਹੈ ਮੇਰਾ।
ਤੇ ਮੈਂ ਆਪਣਾ ਸਿਰ ਉਹਨਾਂ ਨੂੰ ਭੇਟ ਕੀਤਾ ਹੋਇਆ, ਇੱਕ ਵਾਰ ਮੈਂ ਆਪਣਾ ਸੀਸ ਪੰਜਵੇਂ ਪਾਤਸ਼ਾਹ ਜੀ ਨੂੰ ਨਵਾ ਦਿੱਤਾ ਹੈ।
ਨਿਮਰ ਨਾ ਕਿਸੇ ਆਗੇ ਕਿਸ ਬੇਰਾ।
ਤੇ ਹੁਣ ਨਿਮਰ ਨਾ ਕਿਸੇ ਆਗੇ ਕਿਸ ਬੇਰਾ, ਕਿਸੇ ਵੇਲੇ ਵੀ ਕਿਸੇ ਤਰ੍ਹਾਂ ਵੀ ਹੋਰ ਕਿਸੇ ਅੱਗੇ ਸਿਰ ਨਹੀਂ ਨਿਉਂ ਸਕਦਾ, ਕਿਉਂਕਿ ਮੈਂ ਆਪਣਾ ਸਿਰ ਪੰਜਵੇਂ ਪਾਤਸ਼ਾਹ ਜੀ ਨੂੰ ਦਿੱਤਾ ਹੋਇਆ, ਇਹ ਉਹਨਾਂ ਅੱਗੇ ਨਹੀਂ ਆਉਂਦਾ, ਇਹਦੇ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕੇਗਾ।
ਤੈਨੂੰ ਕਹਿ ਮੈਂ ਨਿਤ ਅਨੁਸਾਰੀ।
ਕਹਿਣ ਲੱਗਾ ਮੈਂ ਤੁਹਾਡੇ ਅਨੁਸਾਰੀ ਨਹੀਂ, ਮੈਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਗਿਆ ਚ ਹਰ ਵੇਲੇ ਰਹਿੰਦਾ ਹਾਂ।
ਕਿਵੇਂ ਪਾਹਨ ਕੋ ਪ੍ਰਭੂ ਉਚਾਰੀ।
ਕਿਵੇਂ ਮੈਂ ਪੱਥਰ ਨੂੰ ਪ੍ਰਭੂ ਕਹਿ ਸਕਦਾ? ਉਵੇਂ ਠੀਕ ਹੈ ਆਪਦੀ ਆਪਦੀ ਜਿੱਥੇ ਕਿਸੇ ਦੀ ਆਸਥਾ ਹੁੰਦੀ ਸਤਸੰਗ ਜੀ, ਪਰ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਬਣਾਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਨੇ ਭਗਤਾਂ ਦੀ ਰਸਨਾ ਤੋਂ ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਨਿਸਫਲ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਾਂ ਕਿ ਕਾਲ ਅਜਾਈ ਜਾਏ, ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਭ ਦਾਨ ਦਿੱਤਾ। ਇਹ ਗੁਰੂ ਸਾਹਿਬ ਜੀ ਦਾ ਸ਼ਬਦ ਹੈ। ਕਹਿੰਦੇ ਭਾਈ ਆਪਾਂ ਚੇਤਨ ਦੇ ਪੁਜਾਰੀ ਹਾਂ, ਜਿਹੜਾ ਪੱਥਰ ਦੀ ਪੂਜਾ ਕਰੇਗਾ ਉਹਦੀ ਉਹਦੇ ਉੱਥੇ ਸੇਵਾ ਕਰੇਗਾ ਉਹਦੀ ਕਾਲ ਸਾਰੀ ਅਜਾਈ ਜਾਵੇਗੀ। ਇਸ ਕਰਕੇ ਪੱਥਰ ਵਿੱਚ ਅਸੀਂ ਅਕਾਲ ਪੁਰਖ ਨੂੰ ਕਿਵੇਂ ਕਲਪ ਸਕਦੇ ਹਾਂ? ਮੈਂ ਸਿਰ ਆਪਣਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦਿੱਤਾ ਹੋਇਆ, ਉਹਨਾਂ ਅੱਗੇ ਨਵਾਇਆ, ਉਹਨਾਂ ਅੱਗੇ ਹੀ ਨਿਵੇਂਗਾ, ਬਿਲਕੁਲ ਨਹੀਂ ਡਰਿਆ ਭਾਈ ਕਲਿਆਣਾ।
ਸਤਿਗੁਰ ਆਗੈ ਸੀਸ ਪੇਟ ਦਿਓ ਜੇ ਸਤਿਗੁਰ ਸੱਚ ਪਾਵੇ।
ਜੇ ਸਤਿਗੁਰੂ ਨੂੰ ਪਾਉਂਦਾ ਹੋਵੇ ਨਾ ਜੀ, ਇੰਨਾ ਭਰੋਸਾ ਤਾਂ ਬਣਦਾ ਜੇ ਕਿਸੇ ਦਾ ਭਲਾ ਹੋਣਾ ਤੇ। ਕਿਉਂ? ਕਿਉਂਕਿ ਇੱਕ ਵਾਰ ਸਤਿਗੁਰੂ ਨੂੰ ਜਿਹਨਾਂ ਨੇ ਆਪਣਾ ਸਰੀਰ ਅਰਪਣ ਕੀਤਾ ਸਤਸੰਗ ਜੀ, ਉਹ ਫਿਰ ਥਾਵਾਂ ਥਾਵਾਂ ਤੇ ਜਾਂਦੇ ਸੋਭਦੇ ਨਹੀਂ। ਭਾਈ ਕਲਿਆਣੇ ਦੇ ਸਿਰ ਤੇ ਮੌਤ ਖੜੀ ਸੀ, ਮੌਤ ਰਾਜੇ ਦੇ ਸਾਹਮਣੇ ਪੇਸ਼ੀ ਹੋ ਰਹੀ ਉਹਦੀ। ਉਹਨੂੰ ਆਖਿਆ ਜਾ ਰਿਹਾ ਤੂੰ ਆਪਣੀ ਭੁੱਲ ਬਖਸ਼ਾ ਲਾ, ਕਹਿ ਦੇ ਮੇਰੇ ਕੋਲ ਗਲਤੀ ਹੋ ਗਈ, ਮੱਥਾ ਟੇਕ ਦੇ ਤੇਰੀ ਜਾਨ ਬਖਸ਼ ਦਿਆਂਗੇ। ਪਰ ਉਹ ਕਹਿੰਦਾ ਨਹੀਂ, ਇਹ ਸੀਸ ਪੰਜਵੇਂ ਪਾਤਸ਼ਾਹ ਅੱਗੇ ਝੁਕਿਆ, ਕਿਸੇ ਅੱਗੇ ਹੋਰ ਨਹੀਂ ਇਹ ਝੁਕੇਗਾ।
ਰਿਸਿਓ ਭੂਪ ਇਹ ਡਰਤ ਨਾ ਥੋਰਾ।
ਕਹਿੰਦੇ ਬਹੁਤ ਗੁੱਸੇ ਵਿੱਚ ਆ ਗਿਆ ਰਾਜਾ, ਕਹਿੰਦਾ ਇਹ ਤਾਂ ਮਾਸਾ ਨਹੀਂ ਡਰਦਾ ਹੈ।
ਦੇਹੋ ਸਜਾਏ ਮਾਮ ਨਿਕੜ ਸੋ ਘੋਰ।
ਕਹਿਣ ਲੱਗਾ ਮੈਂ ਕੋਲ ਖੜਾ ਤੇ ਇਹਨੂੰ ਸਜ਼ਾ ਦਿਓ, ਐਸੀ ਸਜ਼ਾ ਤੇ ਇਹਨੂੰ ਪਤਾ ਲੱਗ ਜਾਵੇ ਇੱਕ ਵਾਰੀ।
ਜੰਗ ਇਸ ਕੀ ਕੱਟਦੀ ਜਹ।
ਜੰਗ ਕਹਿੰਦੇ ਲੱਤ ਨੂੰ। ਰਾਜਾ ਕਹਿਣ ਲੱਗਾ, ਉਹਨੇ ਹੁਕਮ ਕਰਤਾ, ਕਹਿੰਦਾ ਵੀ ਇਹਦੀ ਇੱਕ ਲੱਤ ਕੱਟ ਦਿਓ, ਇੱਥੇ ਹੁਣੇ ਮੇਰੇ ਸਾਹਮਣੇ ਜਲਾਦ ਨੂੰ ਬੁਲਾਇਆ ਜਾਵੇ।
ਆਪਣਾ ਰਾਜ ਤੇ ਬਾਹਰ ਕੀ ਜਹ।
ਕਹਿੰਦੇ ਇਹਦੀ ਇੱਕ ਲੱਤ ਕੱਟ ਕੇ ਤੇ ਆਪਣੇ ਰਾਜ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿਓ। ਸਾਰੀ ਉਮਰ ਯਾਦ ਰੱਖੇ ਵੀ ਇਹਨੇ ਠਾਕੁਰ ਨੂੰ ਮੱਥਾ ਨਹੀਂ ਸੀ ਟੇਕਿਆ, ਗਲਤੀ ਕੀਤੀ ਸੀ।
ਇਹ ਸੁਣ ਕੇ ਆਏ ਚੰਡਾਲ।
ਇਹ ਗੱਲ ਸੁਣ ਕੇ ਤੇ ਜਲਾਦ ਨੂੰ ਬੁਲਾ ਲਿਆ ਗਿਆ, ਜਲਾਦ ਆ ਗਿਆ ਟੋਕਾ ਆਪਣਾ ਲੈ ਕੇ ਜੀ।
ਮਨ ਕਲਿਆਣੇ ਗੁਰੂ ਸੰਭਾਲ।
ਕਹਿੰਦੇ ਉਧਰ ਮਨ ਵਿੱਚ ਭਾਈ ਕਲਿਆਣੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਚੇਤੇ ਕੀਤਾ ਜੀ।
ਅਬ ਸਹਾਏ ਕੋ ਸਮੂਹ ਤੁਮਾਰਾ।
ਆਖਿਆ ਮਹਾਰਾਜ ਵੇਲਾ ਆ ਗਿਆ ਜੀ ਹੁਣ ਤੁਹਾਡਾ, ਮੇਰੀ ਬਾਂਹ ਫੜਨ ਦਾ, ਮੇਰੀ ਸਹਾਇਤਾ ਕਰਨ ਦਾ।
ਚਤ ਸਮੇਂ ਮੁਖ ਬਾ ਕੋ ਚਾਰ।
ਮਹਾਰਾਜ ਜਦੋਂ ਮੈਂ ਚੱਲਿਆ ਸਾਂ ਤੁਹਾਨੂੰ ਮੱਥਾ ਟੇਕ ਕੇ ਅੰਮ੍ਰਿਤਸਰ ਤੋਂ, ਉਸ ਵੇਲੇ ਤੁਸਾਂ ਪਵਿੱਤਰ ਮੁਖ ਤੋਂ ਬਚਨ ਕੀਤਾ ਸੀ।
ਗੁਰੂ ਸਹਾਏ ਹੁਹੇ ਚੱਲ ਜਾ ਬਹੁ।
ਮਹਾਰਾਜ ਤੁਸੀਂ ਆਖਿਆ ਸੀ ਜਾ ਚੱਲ ਤੇਰਾ ਗੁਰੂ ਸਹਾਈ ਹੋਵੇਗਾ, ਤੇ ਹੁਣ ਮਹਾਰਾਜ ਮੇਰੇ ਸਹਾਈ ਹੋਣ ਦਾ ਸਮਾਂ ਤੁਹਾਡੇ ਕੋਲੇ ਆ ਗਿਆ ਹੈ।
ਆਪਦੇ ਹੱਥ ਆਪ ਹੱਥ ਦੇ ਨਾਥ ਬਚਾ ਬਹੁ।
ਹੁਣ ਭਾਈ ਕਲਿਆਣੇ ਨੇ ਮਨ ਚ ਅਰਦਾਸ ਕੀਤੀ, ਮਹਾਰਾਜ ਪੰਜਵੇਂ ਪਾਤਸ਼ਾਹ ਹੱਥ ਦੇ ਕੇ ਰੱਖਿਆ ਕਰੋ, ਮੇਰੀ ਇਹ ਤਾਂ ਲੱਤ ਵੱਢ ਦੇਣਗੇ। ਹੁਣ ਮੌਕਾ ਆ ਗਿਆ, ਤੁਸੀਂ ਆਖਿਆ ਸੀ ਜਾ ਭਾਈ ਕਲਿਆਣੇ, ਗੁਰੂ ਤੇਰੇ ਸਦਾ ਹੀ ਅੰਗ ਸੰਗ ਹੈ।
ਸਮਰੱਥ ਗੁਰੂ ਸਿਰ ਹੱਥ ਧਰਿਓ।
ਕਹਿੰਦੇ ਗੁਰੂ ਸਾਹਿਬ ਸਮਰੱਥ ਨੇ ਸਾਧ ਸੰਗਤ ਜੀ ਤੋਂ ਆਖਿਆ, ਤੁਸੀਂ ਉਸ ਵੇਲੇ ਮੇਰੇ ਸਿਰ ਤੇ ਹੱਥ ਰੱਖ ਕੇ ਆਖਿਆ ਸੀ ਅਸੀਂ ਸਦਾ ਤੇਰੇ ਨਾਲ ਹਾਂ।
ਜੰਗ ਕਾਟ ਬੇ ਲੱਗ ਜੰਦਾਲ।
ਕਹਿੰਦੇ ਉਧਰ ਸਾਧ ਸੰਗਤ ਜੀ, ਉਹਨੇ ਜਲਾਦ ਨੇ ਆਪਣਾ ਟੋਕਾ ਲੈ ਕੇ ਰੱਖ ਕੇ ਮੁੰਡੀ ਤਾਂ ਭਾਈ ਕਲਿਆਣੇ ਦੀ ਲੱਤ ਮੁੰਡੀ ਉੱਤੇ ਰੱਖ ਦਿੱਤੀ ਜੀ।
ਤਤ ਸ਼ਨ ਬੇਹਬਲ ਭਇਓ ਨਿਰਪਾਲ।
ਉਧਰੋਂ ਜਲਾਦ ਨੇ ਟੋਕਾ ਉੱਪਰ ਕੀਤਾ ਉਹਦੀ ਲੱਤ ਕੱਟਣ ਵਾਸਤੇ, ਉਧਰੋਂ ਜਿਹੜਾ ਰਾਜਾ ਸੀ ਇਕਦਮ ਬੇਹੋਸ਼ ਹੋ ਕੇ ਥੱਲੇ ਡਿੱਗ ਪਿਆ ਜੀ।
ਕਰੋ ਤੋਂ ਮੂਰਛ ਗਿਰ ਪਰਿਓ।
ਚੰਗਾ ਭਲਾ ਖੜੋਤਾ ਦੇਖ ਰਿਹਾ ਸੀ ਵੀ ਮੇਰੇ ਸਾਹਮਣੇ ਸਜ਼ਾ ਦਿਓ, ਤੇ ਇਕਦਮ ਸਾਧ ਸੰਗਤ ਜੀ ਮੂਰਛਿਤ ਹੋ ਕੇ ਥੱਲੇ ਡਿੱਗਾ ਰਾਜਾ।
ਮੁਖ ਬਿਥਰਨ ਕੰਪਤ ਤੜਫੜਿਓ।
ਮੁਖ ਦਾ ਰੰਗ ਹਲਦੀ ਵਰਗਾ ਹੋ ਗਿਆ ਤੇ ਕੰਬਣ ਲੱਗ ਪਿਆ, ਸਰੀਰ ਤੜਪਣ ਲੱਗ ਪਿਆ ਰਾਜੇ ਦਾ।
ਕਹਿ ਅੰਗਨ ਕੋ ਨਰ ਨੇ ਉਠਾਵਾ।
ਕਹਿੰਦੇ ਨੇ ਫੜ ਕੇ ਲੱਤਾਂ ਬਾਹਾਂ ਤੋਂ ਉਹਨਾਂ ਦੇ ਸੇਵਾਦਾਰਾਂ ਨੇ ਛੇਤੀ ਛੇਤੀ ਰਾਜੇ ਨੂੰ ਉਠਾਇਆ ਜੀ।
ਨਹਿ ਸਰੀਰ ਕੀ ਸੁਧ ਬਿਕਲਾਵਾ।
ਰਾਜੇ ਨੂੰ ਆਪਣੇ ਸਰੀਰ ਦੀ ਕੋਈ ਸੁਧ ਨਹੀਂ ਸੀ, ਤੜਪੀ ਜਾ ਰਿਹਾ ਸੀ, ਰੰਗ ਪੀਲਾ ਪੈ ਗਿਆ ਤੇ ਇੱਕ ਕਿਸਮ ਦਾ ਉਹ ਬੇਹੋਸ਼ੀ ਵਿੱਚ ਸੀ, ਕੋਈ ਪਤਾ ਨਹੀਂ ਸੀ ਉਸ ਨੂੰ ਲੱਗਦਾ।
ਹਿਮ ਦੇਖ ਤੂੰ ਤਿਆਗਿਓ ਕਲਿਆਣ।
ਕਹਿੰਦੇ ਨੇ ਇਹ ਗੱਲ ਜਦੋਂ ਦੇਖੀ ਤਾਂ ਉਹ ਭਾਈ ਕਲਿਆਣੇ ਦਾ ਤਾਂ ਉਹਨਾਂ ਨੂੰ ਚੇਤਾ, ਲੱਤ ਵੱਢਣ ਦਾ ਤਾਂ ਕੰਮ ਵਿੱਚ ਹੀ ਰੁਕ ਗਿਆ, ਜਲਾਦ ਨੇ ਵੀ ਟੋਕਾ ਥੱਲੇ ਕਰ ਲਿਆ, ਖੜੇ ਨੇ ਕੁਝ ਪਹਿਰੇਦਾਰ ਭਾਈ ਕਲਿਆਣੇ ਕੋਲ, ਪਰ ਬਾਕੀ ਜਿਹੜੇ ਮੰਤਰੀ ਸੰਤਰੀ ਸਨ ਉਹ ਛੇਤੀ ਛੇਤੀ ਰਾਜੇ ਨੂੰ ਸਾਂਭਣ ਲੱਗ ਪਏ।
ਨਿਰਪ ਉਪਚਾਰ ਕਰੇ ਮਿਲ ਨਾਨਾ।
ਕਹਿੰਦੇ ਨੇ ਕਈ ਪ੍ਰਕਾਰ ਦਾ ਉਪਚਾਰ ਕੀਤਾ ਵੀ ਕਿਸੇ ਤਰ੍ਹਾਂ ਰਾਜਾ ਹੋਸ਼ ਵਿੱਚ ਆ ਜਾਵੇ, ਛੇਤੀ ਛੇਤੀ ਵੈਦਾਂ ਨੂੰ ਬੁਲਾਇਆ ਗਿਆ।
ਸੀਤਲ ਜਲ ਸੁਗੰਧ ਬਹੁ ਲਿਆਏ।
ਕਹਿੰਦੇ ਪਾਣੀ ਲਿਆਂਦਾ ਸੀਤਲ ਉਹਦੇ ਮੂੰਹ ਚ ਪਾਇਆ, ਕੋਈ ਪੱਖਾ ਕਰਨ ਲੱਗ ਪਿਆ, ਕੋਈ ਪਾਉਣ ਚ ਉਹਨੂੰ ਝੱਲਣ ਲੱਗ ਪਿਆ ਜੀ।
ਮੰਦ ਮੰਦ ਕਰ ਪਾਉਣ ਚੁਲਾਏ।
ਕਹਿੰਦੇ ਹੌਲੀ ਹੌਲੀ ਉਹਨੂੰ ਪੱਖਾ ਝੱਲਿਆ ਜਾ ਰਿਹਾ, ਉਹਦੇ ਮੂੰਹ ਚ ਪਾਣੀ ਪਾਇਆ, ਵੈਦਾਂ ਨੂੰ ਲੈ ਆਂਦਾ ਵੀ ਇਹਨੂੰ ਕੀ ਹੋ ਗਿਆ, ਚੰਗਾ ਭਲਾ ਸੀ ਇਹ ਤਾਂ।
ਤਉ ਨਾ ਸੁਧ ਨਿਰਪਕੇ ਤਨ ਆਈ।
ਪਰ ਕਹਿੰਦੇ ਉਹਨੂੰ ਕੋਈ ਸੁਧ ਨਹੀਂ ਆਈ ਜੀ, ਉਸੇ ਤਰ੍ਹਾਂ ਹੀ ਉਹ ਬੇਹੋਸ਼ ਰਿਹਾ, ਪਰੇਸ਼ਾਨੀ ਦੁੱਖ ਵਿੱਚ।
ਬੇਬਲ ਹੋਏ ਪਰਿਓ ਤੇ ਸਥਾਈ।
ਬਿਲਕੁਲ ਬੇਬਲ ਹੋਇਆ ਸੀ, ਸਰੀਰ ਤੜਫ ਰਿਹਾ ਸੀ, ਸੁਧ ਉਦਾਂ ਉਹਨੂੰ ਕੋਈ ਨਹੀਂ ਸੀ, ਕੋਈ ਉਹਦੇ ਮੂੰਹ ਚ ਪਾਣੀ ਪਾ ਰਿਹਾ, ਕੋਈ ਉਹਨੂੰ ਪੱਖਾ ਕਰਦਾ ਪਿਆ ਹੈ।
ਸੁਮਤਵੰਤ ਜੇ ਮਾਨਵ ਤਹਾਂ।
ਜਿਹੜੇ ਉਸ ਵੇਲੇ ਕੁਝ ਸਿਆਣੇ ਲੋਕ ਸਨ ਉਹਨਾਂ ਨੇ ਆਪਣੇ ਮਨ ਚ ਵਿਚਾਰ ਕੀਤੇ,
ਕਰੇ ਵਿਚਾਰਨ ਹੋਇਓ ਕਹਾਂ।
ਉਹ ਕਹਿੰਦੇ ਵੀ ਹੋ ਕੀ ਗਿਆ ਇਹਨੂੰ, ਵੀ ਇੱਦਾਂ ਤਾਂ ਕਦੀ ਨਹੀਂ ਹੋਇਆ ਅੱਜ ਤੱਕ, ਚੰਗਾ ਭਲਾ ਖਲੋਤਾ ਸੀ। ਜਦੋਂ ਹੀ ਇਹਨੇ ਆਖਿਆ ਵੀ ਆ ਪਰਦੇਸੀ ਦੀ ਲੱਤ ਵੱਢ ਕੇ ਧੱਕੇ ਮਾਰ ਕੇ ਆਪਣੇ ਰਾਹ ਚੋਂ ਬਾਹਰ ਕੱਢ ਦੇ, ਉਹਨੂੰ ਸਾਰੀ ਉਮਰ ਪਤਾ ਲੱਗੇਗਾ। ਉਧਰੋਂ ਜਲਾਦ ਨੇ ਲੱਕੜ ਉੱਪਰ ਲੱਤ ਰੱਖ ਕੇ ਟੋਕਾ ਉੱਪਰ ਕੀਤਾ ਤੇ ਰਾਜਾ ਡਿੱਗ ਪਿਆ, ਕੀ ਕਾਰਨ ਹੋਵੇਗਾ? ਸਿਆਣੇ ਲੋਕਾਂ ਨੇ ਵਿਚਾਰ ਕੀਤੀ ਜੀ,
ਹੁਕਮ ਵਿਦੇਸ਼ੀ ਨਰ ਪਰ ਕੀ,
ਕਹਿੰਦੇ ਜਦੋਂ ਇਹਨੇ ਵਿਦੇਸ਼ੀ ਬੰਦੇ ਦੀ ਲੱਤ ਕੱਟਣ ਵਾਸਤੇ ਹੁਕਮ ਕੀਤਾ ਤਾਂ
ਇੱਕ ਜੰਗ ਕੋ ਕੀ ਜਹੀਨ,
ਜਦੋਂ ਆਖਿਆ ਵੀ ਇੱਕ ਲੱਤ ਇਹਦੀ ਵੱਢ ਦਿਓ, ਇਹਨੂੰ ਇੱਕ ਲੱਤ ਤੋਂ ਹੀਣਾ ਕਰ ਦਿਓ।
ਜਬ ਜੰਦਾ ਲਗਾਇਓ ਤਿਸ ਤੀਰ,
ਕਹਿੰਦੇ ਜਿਸ ਵੇਲੇ ਚੰਡਾਲ ਉਹ ਜਿਹੜਾ ਸੀ ਜਿਹੜਾ ਜਲਾਦ ਸੀ ਉਹ ਲੱਤ ਵੱਢਣ ਵਾਸਤੇ ਕੋਲ ਗਿਆ ਭਾਈ ਕਲਿਆਣੇ ਦੇ,
ਗਿਰਿਓ ਨਿਰਪਤ ਸੁਧ ਨਹੀਂ ਸਰੀਰ,
ਉਸ ਵੇਲੇ ਰਾਜਾ ਡਿੱਗ ਪਿਆ ਬੇਹੋਸ਼ ਹੋ ਕੇ, ਇਹਨੂੰ ਆਪਣੇ ਸਰੀਰ ਦੀ ਸੁਧ ਨਹੀਂ ਰਹੀ।
ਜਾਂ ਤੇ ਕਿਸ ਕੋ ਕਰੋ ਪਰਸਨ,
ਫਿਰ ਉਹ ਸਿਆਣੇ ਲੋਕਾਂ ਨੇ ਆਖਿਆ ਉਹ ਭਾਈ ਜੋ ਵੀ ਹੋਵੇ ਬਸ ਉਸੇ ਬੰਦੇ ਨੇ ਕੁਝ ਕੀਤਾ ਜੇ ਜਿਸ ਦੀ ਲੱਤ ਕੱਟਣ ਦਾ ਇਹਨੇ ਹੁਕਮ ਦਿੱਤਾ ਸੀ, ਇਹ ਰਾਜਾ ਓਨੀ ਦੇਰ ਠੀਕ ਨਹੀਂ ਜੇ ਹੋਣਾ ਜਿੰਨੀ ਦੇਰ ਉਹਨੂੰ ਆਪਾਂ ਖੁਸ਼ ਨਾ ਕੀਤਾ, ਜਾਓ ਉਸ ਬੰਦੇ ਕੋਲੋਂ ਮਾਫ਼ੀ ਮੰਗੋ।
ਜਿਵੇਂ ਸੋ ਕਹੇ ਲੀਜੀਏ ਹੈ ਮਨ,
ਜਿਵੇਂ ਉਹ ਆਖੇਗਾ ਪਰਦੇਸੀ ਬੰਦਾ ਉਵੇਂ ਮੰਨ ਲਵਾਂਗੇ ਤੇ ਫਿਰ ਰਾਜਾ ਠੀਕ ਹੋ ਸਕਦਾ, ਕਿਉਂਕਿ ਹੋਰ ਕੋਈ ਕਾਰਨ ਸਮਝ ਨਹੀਂ ਆਉਂਦਾ, ਕਿਉਂਕਿ ਪਹਿਲਾਂ ਕਦੀ ਇਹਨੂੰ ਇਸ ਤਰ੍ਹਾਂ ਨਹੀਂ ਹੋਇਆ। ਉਧਰੋਂ ਇਹਨੇ ਹੁਕਮ ਦਿੱਤਾ ਉਹ ਲੱਤ ਕੱਟਣ ਲੱਗਾ ਤੇ ਡਿੱਗ ਪਿਆ, ਇਹਦਾ ਅਰਥ ਹੈ ਕਿ ਉਸੇ ਪਰਦੇਸੀ ਨੇ ਕੋਈ ਕਲਾ ਵਰਤਾਈ ਹੈ, ਆਪਾਂ ਨੂੰ ਉਹਦੇ ਕੋਲੋਂ ਮਾਫ਼ੀ ਮੰਗਣੀ ਪਵੇਗੀ। ਸਿਆਣੇ ਬੰਦਿਆਂ ਨੇ ਵਿਚਾਰ ਕੀਤੀ ਜੀ,
ਸੁਣ ਕੇ ਸਭ ਨੇ ਨਿਹਚਾ ਧਰਿਓ,
ਕਹਿੰਦੇ ਇਹ ਗੱਲ ਸੁਣ ਕੇ ਸਿਆਣਿਆਂ ਮੰਤਰੀਆਂ ਦੀ ਤੇ ਸਾਰਿਆਂ ਦੇ ਮਨ ਚ ਮੰਨਣ ਯੋਗ ਗੱਲ ਹੋ ਗਈ,
ਐਵੇਂ ਭਈ ਤਾਹੇ ਕੁਛ ਕਰਿਓ,
ਕਹਿੰਦੇ ਹਾਂ ਹਾਂ ਏਦਾਂ ਹੀ ਹੋਈ ਵੀ ਉਹਨੇ ਹੀ ਕੁਝ ਕੀਤਾ, ਇਹ ਜ਼ਰੂਰ ਉਸ ਪਰਦੇਸੀ ਨੇ ਕੁਝ ਕੀਤਾ ਹੈ।
ਪਵ ਮੰਤਰੀ ਜੋਰੇ ਜੋਗਪਾਨ,
ਕਹਿੰਦੇ ਫਿਰ ਸਿਆਣੇ ਮੰਤਰੀ ਭਾਈ ਕਲਿਆਣਾ ਜੀ ਕੋਲ ਗਏ ਤੇ ਉਹਦੇ ਜਾ ਕੇ ਹੱਥ ਸਾਹਮਣੇ ਜੋੜੇ, ਇੱਦਾਂ
ਗਏ ਤੁਰਤ ਜੈ ਸਿੱਤ ਕਲਿਆਣ,
ਜਿੱਥੇ ਭਾਈ ਕਲਿਆਣੇ ਨੂੰ ਫੜਿਆ ਹੋਇਆ ਸੀ ਉਹਨਾਂ ਨੇ ਉੱਥੇ ਜਾ ਕੇ ਮੰਤਰੀਆਂ ਨੇ ਹੱਥ ਜੋੜ ਕੇ ਇੱਦਾਂ ਆਖਿਆ ਜੀ,
ਤੁਮ ਹੋ ਸੰਤ ਰੂਪ ਨਹੀਂ ਜਾਣੇ,
ਆਖਿਆ ਵੀ ਮਾਫ ਕਰ ਦਿਓ ਭਾਈ ਤੂੰ ਤੇ ਸੰਤ ਸਰੂਪ ਹੈ, ਅਸੀਂ ਜਾਣ ਨਹੀਂ ਸਕੇ ਤੈਨੂੰ ਪਛਾਣ ਨਹੀਂ ਸਕੇ, ਗਲਤੀ ਕੀਤੀ ਤੂੰ ਮਾਫ਼ੀ ਦੇ ਦਿਓ ਸਾਨੂੰ,
ਕਰੀ ਅਵਗਿਆ ਤੇ ਪਛਤਾਨੇ,
ਸਾਨੂੰ ਬਹੁਤ ਪਛਤਾਵਾ ਜਿਹੜਾ ਤੇਰੀ ਲੱਤ ਵੱਢਣ ਦਾ ਹੁਕਮ ਉਹਨੇ ਦਿੱਤਾ, ਜਿਹੜਾ ਤੈਨੂੰ ਦੁੱਖ ਦਿੱਤਾ ਰਾਤ ਬੰਦੀ ਖਾਨੇ ਚ ਪਾਇਆ, ਅਵਗਿਆ ਕੀਤੀ ਸਾਨੂੰ ਇਸ ਗੱਲ ਦਾ ਪਛਤਾਵਾ ਹੈ,
ਆਪ ਬਖਸ਼ੋ ਕਰ ਸ਼ਮਾ ਕਨੇਰੀ,
ਤੇ ਹੁਣ ਬਖਸ਼ ਦੇ ਭਾਈ ਪਰਦੇਸੀਆ ਤੂੰ ਮਾਫ਼ ਕਰ ਦੇ ਸਾਨੂੰ,
ਮਹਿਮਾ ਤੁਮਰੀ ਲਖੀ ਵਡੇਰੀ,
ਹੁਣ ਸਾਨੂੰ ਪਤਾ ਲੱਗ ਗਿਆ ਵੀ ਤੂੰ ਤਾਂ ਕੋਈ ਰੱਬੀ ਬੰਦਾ ਹੈ, ਤੇਰੀ ਬੜੀ ਵੱਡੀ ਮਹਿਮਾ ਸੀ ਹੁਣ ਸਾਨੂੰ ਸਮਝ ਆਈ ਹੈ,
ਕਿਰਪਾ ਕਰੋ ਨਿਰਪ ਨਿਕਟ ਸੁਧਾਰੋ,
ਏਦਾਂ ਕਰ ਕਿਰਪਾ ਕਰਕੇ ਰਾਜੇ ਕੋਲ ਚੱਲ ਹੁਣ ਤੂੰ,
ਬੇਹ ਬਲ ਹੋਵਤ ਮਰਤ ਜਵਾਰੋ,
ਉਹ ਜਿਹੜਾ ਮੌਤ ਦੇ ਮੂੰਹ ਵਿੱਚ ਪਿਆ ਹੋਇਆ ਬੇਸੁੱਧ ਹੈ ਤੜਫਦਾ ਪਿਆ ਉਹਨੂੰ ਮੌਤ ਦੇ ਮੂੰਹ ਵਿੱਚੋਂ ਤੂੰ ਹੀ ਕੱਢ ਸਕਦਾ ਹੈ, ਤੇ ਸਾਡੀ ਬੇਨਤੀ ਮੰਨ ਸਾਨੂੰ ਮਾਫ਼ ਕਰ ਦੇ ਜਾ ਕੇ ਰਾਜੇ ਨੂੰ ਬਚਾ ਕਿਸੇ ਤਰ੍ਹਾਂ,
ਨਾਹੇ ਤਾਂ ਮ੍ਰਿਤਕ ਨਿਰਪਤ ਹੋਏ ਜਾਏ,
ਨਹੀਂ ਤੇ ਰਾਜਾ ਮਰ ਜਾਵੇਗਾ, ਇਹ ਰਾਜਾ ਧਰਮੀ ਹੈ ਪਰਉਪਕਾਰੀ ਹੈ, ਇਹ ਤਾਂ ਗੁੱਸੇ ਚ ਆ ਗਿਆ ਤੇਰੇ ਤੇ ਵੀ ਤੂੰ ਠਾਕਰ ਨੂੰ ਪੱਥਰ ਆਖਿਆ ਮੱਥਾ ਨਹੀਂ ਟੇਕਿਆ, ਤਾਂ ਹੁਣ ਸਾਨੂੰ ਪਤਾ ਲੱਗ ਗਿਆ ਅਸਲ ਵਿੱਚ ਤੂੰ ਕੋਈ ਧਰਮੀ ਬੰਦਾ ਹੈ, ਤੂੰ ਤੇਰੇ ਤੇ ਕੋਈ ਪ੍ਰਮਾਤਮਾ ਪ੍ਰਸੰਨ ਹੈ, ਸਾਡੇ ਕੋਲ ਹੋ ਗਈ ਗਲਤੀ ਚੱਲ ਕੇ ਰਾਜੇ ਨੂੰ ਬਚਾ ਤੂੰ,
ਉੱਠ ਹੋ ਆਪ ਰਸ਼ ਹੋ ਸੁਖਦਾਈ,
ਆਖਿਆ ਉੱਠ ਭਾਈ ਗੁਰਮੁਖਾ ਜਾ ਕੇ ਰੱਖਿਆ ਕਰ ਉਸ ਰਾਜੇ ਦੀ,
ਇਮ ਕਹਿ ਨਿਰਪ ਕੇ ਢਿੱਗ ਲੈ ਗਏ,
ਇਉਂ ਕਹਿ ਕੇ ਤੇ ਭਾਈ ਕਲਿਆਣੇ ਨੂੰ ਰਾਜੇ ਦੇ ਕੋਲੇ ਲੈ ਗਏ ਜੀ,
ਪਰ ਬੀਚ ਮਿਲ ਨਾਰ ਗਨ ਪਏ,
ਕਹਿੰਦੇ ਉਹ ਚਾਰ ਚ ਫਿਰ ਕਿੰਨੇ ਲੋਕ ਉਹਦੇ ਮੰਤਰੀ ਸੰਤਰੀ ਸੈਨਾਪਤੀ ਖੜੇ ਸਨ ਤੇ ਵਿੱਚ ਉਹ ਬੇਹੋਸ਼ ਪਿਆ ਹੋਇਆ ਸੀ,
ਅਵਲੋਕਤ ਕਲਿਆਣ ਬਖਾਨ,
ਕਹਿੰਦੇ ਉਹਨੂੰ ਦੇਖ ਕੇ ਰਾਜੇ ਨੂੰ ਤੇ ਭਾਈ ਕਲਿਆਣਾ ਜੀ ਨੇ ਇੱਦਾਂ ਆਖਿਆ,
ਸ੍ਰੀ ਅਰਜਨ ਸਤਿਗੁਰੂ ਮਹਾਨ,
ਕਹਿਣ ਲੱਗਾ ਮੈਂ ਤੈਨੂੰ ਪਹਿਲਾਂ ਆਖਿਆ ਸੀ ਵੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਸਮਰੱਥ ਸਤਿਗੁਰੂ ਹਨ, ਮਹਾਨ ਸਤਿਗੁਰੂ ਹਨ,
ਜਿਨਕੇ ਸਿੱਖੇ ਕਾਰਨ ਕਰੀਏ ਹੈ,
ਹੁਣ ਏਦਾਂ ਕਰੋ ਜੇ ਰਾਜੇ ਨੂੰ ਬਚਾਉਣਾ ਜੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿੱਖੀ ਧਾਰਨ ਕਰ ਲਵੋ,
ਗੁਰ ਸ਼ਰਧਾ ਕਹੋ ਔਰ ਮਹਿ ਧਰੀਏ ਹੈ,
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਧਾ ਆਪਣੇ ਮਨ ਵਿੱਚ ਰੱਖੋ,
ਕਾਰਨ ਕਰਨ ਤਰਲੋਕੀ ਨਾਥ,
ਕਹਿੰਦੇ ਉਹ ਤਰਲੋਕੀ ਦੇ ਨਾਥ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸਾਰੇ ਕਾਰਜਾਂ ਨੂੰ ਕਰਨ ਦੀ ਸਮਰੱਥਾ ਹੈ ਉਹਨਾਂ ਵਿੱਚ,
ਤਿੰਨ ਢਿੱਗ ਚਲੋ ਧਰੋ ਪਗ ਪਮਾਥ,
ਇਹ ਤੁਸੀਂ ਹੁਣ ਤੁਹਾਨੂੰ ਮਹਾਰਾਜ ਦੇ ਕੋਲੇ ਜਾਣਾ ਪਵੇਗਾ, ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਉਹਨਾਂ ਕੋਲੋਂ ਟੇਕ ਕੇ ਮਾਫ਼ੀ ਮੰਗਣੀ ਪਵੇਗੀ ਪੰਜਵੇਂ ਪਾਤਸ਼ਾਹ ਜੀ ਕੋਲੋਂ, ਇਹ ਜੇ ਤੁਸੀਂ ਮਹਾਰਾਜ ਦੀ ਸ਼ਰਨ ਗ੍ਰਹਿਣ ਕਰੋਗੇ ਤਾਂ ਰਾਜਾ ਬਚੇਗਾ।
ਸਭ ਇਕੱਤਰ ਹੋਏ ਲਿਹੋ ਸਤਨਾਮ,
ਉਹਨਾਂ ਨੇ ਆਖਿਆ ਵੀ ਏਦਾਂ ਕਿੱਦਾਂ, ਇਹ ਤਾਂ ਲੰਮਾ ਕੰਮ ਹੈ, ਉਹ ਕਹਿਣ ਲੱਗਾ ਨਹੀਂ ਨਹੀਂ ਇੱਥੇ ਇਕੱਤਰ ਹੋ ਕੇ ਇੱਥੋਂ ਹੀ ਮਹਾਰਾਜ ਦਾ ਨਾਮ ਲੈ ਕੇ ਪੰਜਵੇਂ ਪਾਤਸ਼ਾਹ ਜੀ ਦਾ,
ਜਿਸ ਦਿਸ਼ਾ ਕੋ ਕੀ ਜਹੇ ਪਰਨਾਮ,
ਉਸ ਦਿਸ਼ਾ ਨੂੰ ਮੂੰਹ ਕਰਕੇ ਜਿੱਧਰ ਪੰਜਵੇਂ ਪਾਤਸ਼ਾਹ ਜੀ ਵਸ ਰਹੇ ਨੇ ਤੁਸੀਂ ਮੱਥਾ ਟੇਕਣਾ, ਇੱਥੇ ਖੜਿਆ ਨੇ
ਦਰਸ਼ਨ ਕਰੇ ਤੁਮਾਰੇ ਆਏ,
ਤੇ ਇਹ ਅਰਦਾਸ ਕਰਨੀ ਮਹਾਰਾਜ ਸਾਡੇ ਕੋਲ ਭੁੱਲੋਗੇ ਅਸੀਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਵਾਂਗੇ,
ਆਬ ਨਿਰਪਕੋ ਦੇਹੋ ਕੁਸ਼ਲ ਬਿਠਾਏ।
ਮਹਾਰਾਜ ਹੁਣ ਰਾਜਾ ਠੀਕ ਠਾਕ ਉੱਠ ਕੇ ਬੈਠ ਜਾਵੇ, ਅਸੀਂ ਤੁਹਾਡੇ ਦਰਸ਼ਨ ਕਰਨ ਚੱਲ ਕੇ ਆਵਾਂਗੇ, ਤੁਹਾਡੇ ਤੋਂ ਮਾਫ਼ੀ ਮੰਗਾਂਗੇ। ਭਾਈ ਕਲਿਆਣੀ ਨੇ ਆਖਿਆ ਏਦਾਂ ਅਰਦਾਸ ਕਰੋ, ਅੰਮ੍ਰਿਤਸਰ ਵਾਲੇ ਪਾਸੇ ਨੂੰ ਮੂੰਹ ਕਰਕੇ ਆਪਣਾ ਸੀਸ ਨਵਾਓ, ਗੁਰੂ ਸਾਹਿਬ ਜੀ ਕਿਰਪਾ ਕਰ ਦੇਣਗੇ।
ਏਮ ਭਾਈ ਕਲਿਆਣ ਸਿਖਾਏ,
ਕਹਿੰਦੇ ਸਿਖਾ ਦਿੱਤਾ, ਅਰਦਾਸ ਕਰਨ ਦਾ ਢੰਗ ਦੱਸ ਦਿੱਤਾ ਭਾਈ ਕਲਿਆਣਾ ਜੀ ਨੇ।
ਹੱਥ ਜੋੜ ਸਾਹਿਬ ਅਲਾਏ,
ਉਸ ਵੇਲੇ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਸ਼ੁਰੂ ਕਰ ਦਿੱਤੀ ਜਿਵੇਂ ਭਾਈ ਕਲਿਆਣਾ ਜੀ ਨੇ ਆਖਿਆ ਸੀ।
ਸ੍ਰੀ ਅਰਜਨ ਕੋਲੇ ਕਰ ਨਾਮ,
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਨਾਮ ਲੈ ਕੇ,
ਹੱਥ ਜੋੜ ਸਭ ਕੀਨ ਪ੍ਰਣਾਮ,
ਹੱਥ ਜੋੜ ਕੇ ਉਸ ਪਾਸੇ ਨੂੰ ਉਸ ਦਿਸ਼ਾ ਵੱਲ ਨੂੰ ਮੂੰਹ ਕਰਕੇ ਸਾਰਿਆਂ ਨੇ ਪ੍ਰਣਾਮ ਕੀਤੇ ਜੀ।
ਪਰਸੇ ਚਰਨ ਸਿੱਖ ਕਲਿਆਣ,
ਫਿਰ ਅਰਦਾਸ ਕਰਕੇ ਉਧਰ ਨੂੰ ਮੱਥਾ ਟੇਕ ਕੇ ਤੇ ਭਾਈ ਕਲਿਆਣਾ ਜੀ ਦੇ ਚਰਨਾਂ ਨੂੰ ਹੱਥ ਲਾਇਆ।
ਕੁੰਪੀ ਬੇਨਤੀ ਕਰੋ ਬਖਾਨਾ,
ਆਖਿਆ ਵੀ ਗੁਰਮੁਖਾ ਤੂੰ ਵੀ ਬੇਨਤੀ ਕਰ, ਤੂੰ ਜਿਵੇਂ ਆਖਿਆ ਅਸੀਂ ਬੇਨਤੀ ਕਰ ਦਿੱਤੀ ਉਧਰ ਨੂੰ ਮੂੰਹ ਕਰਕੇ, ਤੇ ਹੁਣ ਤੂੰ ਬੇਨਤੀ ਕਰ ਮਹਾਰਾਜ ਜੀ ਅੱਗੇ।
ਲੈ ਕਰ ਜਲ ਕਰ ਚਰਨ ਪਖਾਰੇ,
ਲਿਆ ਕੇ ਤੇ ਫਿਰ ਪਾਣੀ ਦੇ ਨਾਲ ਭਾਈ ਕਲਿਆਣਾ ਜੀ ਦੇ ਹੱਥ ਪੈਰ ਧਵਾਏ ਪਹਿਲਾਂ ਜੀ।
ਖਰੋ ਭਇਓ ਅਰਦਾਸ ਉਚਾਰੇ,
ਆਪਣੇ ਹੱਥ ਪੈਰ ਸੁੱਚੇ ਕਰਕੇ ਫਿਰ ਖੜੇ ਹੋ ਕੇ ਭਾਈ ਕਲਿਆਣਾ ਜੀ ਨੇ ਹੱਥ ਜੋੜ ਕੇ ਪੰਜਵੇਂ ਪਾਤਸ਼ਾਹ ਜੀ ਦੇ ਉਸ ਅੰਮ੍ਰਿਤਸਰ ਵੱਲ ਨੂੰ ਮੂੰਹ ਕਰਕੇ ਅਰਦਾਸ ਸ਼ੁਰੂ ਕੀਤੀ ਜੀ।
ਸ੍ਰੀ ਗੁਰ ਨਿਰਪ ਕੀ ਰੱਛਾ ਧਾਰੋ,
ਕੀ ਆਖਿਆ? ਕਹਿਣ ਲੱਗਾ ਸ੍ਰੀ ਗੁਰ ਨਿਰਪ ਕੀ ਰੱਛਾ ਧਾਰੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮੇਰੀ ਬੇਨਤੀ, ਇਸ ਰਾਜੇ ਦੀ ਜਾਨ ਬਚਾਓ,
ਦੁੱਖ ਤੇ ਆਪਣੋ ਜਾਨ ਉਧਾਰੋ,
ਮਹਾਰਾਜ ਆਪਣਾ ਜਾਣ ਕੇ ਇਸ ਦੁੱਖ ਵਿੱਚੋਂ ਰਾਜੇ ਨੂੰ ਕੱਢ ਲਓ ਤੁਸੀਂ।
ਅਬ ਹੋਇਓ ਵੇ ਸ਼ਰਨ ਤਿਹਾਰੀ,
ਮਹਾਰਾਜ ਹੁਣ ਤੋਂ ਇਹ ਤੁਹਾਡੀ ਸ਼ਰਨ ਵਿੱਚ ਪੈ ਗਏ ਹਨ ਸਾਰੇ।
ਸ਼ਿਮੋ ਅਵਗਿਆ ਕਰੁਣਾ ਧਾਰੀ,
ਮਹਾਰਾਜ ਜਿਹੜੀ ਇਹਨਾਂ ਨੇ ਅਵਗਿਆ ਕੀਤੀ ਆ, ਆਪ ਜੀ ਦੀ ਸ਼ਾਨ ਦੇ ਖਿਲਾਫ਼ ਕੁੱਝ ਬੋਲਿਆ, ਆਪ ਜੀ ਦੇ ਸਿੱਖ ਨੂੰ ਦੁੱਖ ਦਿੱਤਾ, ਤੰਗੀ ਦਿੱਤੀ, ਉਸ ਗੱਲ ਦੀ ਇਹ ਮਾਫ਼ੀ ਮੰਗਦੇ ਨੇ, ਤੁਹਾਡੀ ਸ਼ਰਨ ਵਿੱਚ ਆਉਣ ਦੀ ਇਹਨਾਂ ਨੇ ਬੇਨਤੀ ਕੀਤੀ ਹੈ, ਆਪ ਕਿਰਪਾ ਕਰਕੇ ਰਾਜੇ ਦੀ ਜਾਨ ਬਚਾ ਦਿਓ ਜੀ।
ਪਰ ਅਰਦਾਸ ਨਵਾਇਓ ਸੀਸ,
ਕਹਿੰਦੇ ਜਦੋਂ ਅਰਦਾਸ ਕਰਕੇ ਭਾਈ ਕਲਿਆਣਾ ਜੀ ਨੇ ਮੱਥਾ ਟੇਕਿਆ ਸੀਸ ਨਵਾਇਆ ਤਾਂ
ਉਹ ਚੇਤਨਤਾ ਭਈ ਮਹੀਸ਼,
ਉਸ ਵੇਲੇ ਰਾਜੇ ਵਿੱਚ ਚੇਤਨਤਾ ਆ ਗਈ ਜੀ, ਹਿੱਲ ਪਿਆ, ਰਾਜੇ ਨੇ ਅੱਖਾਂ ਖੋਲ ਦਿੱਤੀਆਂ ਆਪਣੀਆਂ।
ਖੁੱਲੇ ਬਿਲੋਚਣ ਕਹਿ ਬੈਠਾ ਰਿਓ,
ਕਹਿੰਦੇ ਜਦੋਂ ਨੇਤਰ ਖੁੱਲੇ ਸੇਵਾਦਾਰਾਂ ਨੇ ਫੜ ਕੇ ਰਾਜੇ ਨੂੰ ਬਿਠਾਲ ਦਿੱਤਾ ਜੀ।
ਚਲੋ ਸਦਨ ਲੈ ਬਾਕ ਉਚਾਰਿਓ,
ਉਹ ਕਹਿਣ ਲੱਗਾ ਚਲੋ ਭਾਈ ਮੈਨੂੰ ਮੇਰੇ ਘਰ ਲੈ ਕੇ ਚੱਲੋ। ਪਹਿਲੀ ਗੱਲ ਰਾਜੇ ਨੇ ਨੇਤਰ ਖੋਲ ਕੇ ਇਹ ਆਖੀ ਤੇ ਦੂਜੀ ਗੱਲ ਇੱਕ ਹੋਰ ਆਖੀ ਜੀ,
ਨਰ ਪਰਦੇਸੀ ਆਦਰ ਕਰੋ।
ਕਹਿਣ ਲੱਗਾ ਵੀ ਆ ਜਿਹੜਾ ਪਰਦੇਸੀ ਬੰਦਾ ਨਾ, ਇਹਦਾ ਬਹੁਤ ਜ਼ਿਆਦਾ ਸਤਿਕਾਰ ਕਰੋ। ਅੱਖਾਂ ਖੋਲਦਿਆਂ ਰਾਜੇ ਨੇ ਆਖਿਆ ਕਹਿੰਦਾ ਮੈਨੂੰ ਮੇਰੇ ਮਹੱਲਾਂ ਚ ਲੈ ਕੇ ਚੱਲੋ ਤੇ ਐਸ ਪਰਦੇਸੀ ਬੰਦੇ ਦੇ ਅੱਗੇ ਹੱਥ ਜੋੜੋ, ਇਹਦਾ ਸਤਿਕਾਰ ਕਰੋ।
ਅਸਨ ਬਸਨ ਤਿਸੇ ਆਗੇ ਧਰੋ,
ਕਹਿੰਦੇ ਇਹਨੂੰ ਪ੍ਰਸ਼ਾਦਾ ਛਕਾਓ ਤੇ ਕੀਮਤੀ ਬਸਤਰੇ ਦੇ ਅੱਗੇ ਰੱਖੋ।
ਸੁਣ ਮੰਤਰੀ ਜੋਤ ਘਰ ਲੈ ਗਏ,
ਕਹਿੰਦੇ ਮੰਤਰੀ ਸੁਣ ਕੇ ਤੇ ਉਧਰ ਰਾਜੇ ਨੂੰ ਤਾਂ ਮਹੱਲਾਂ ਵਿੱਚ ਲੈ ਗਏ ਜੀ।
ਸਨੇ ਸਨੇ ਉਪਚਾਰਨ ਕੀਏ,
ਹੌਲੀ ਹੌਲੀ ਜਾ ਕੇ ਉਹਦਾ ਉਹਨੂੰ ਪਾਣੀ ਪੂਣੀ ਪਿਆਇਆ, ਉਹਦਾ ਉਪਚਾਰ ਕੀਤਾ ਰਾਜੇ ਦਾ।
ਕਿਰੰਕਾਲ ਕੋ ਰੋਗੀ ਜਥਾ,
ਐ ਹੋ ਗਿਆ ਸੀ ਰਾਜਾ ਜਿਵੇਂ ਬੜੇ ਚਿਰ ਦਾ ਕੋਈ ਰੋਗੀ ਬੰਦਾ, ਕੋਈ ਬਿਮਾਰ ਬੰਦਾ ਹੁੰਦਾ ਹੈ।
ਖਾਣ ਪਾਣ ਦੀਨ ਸੰਦਰਪਤ ਥਾ,
ਕਹਿੰਦੇ ਥੋੜਾ ਥੋੜਾ ਖਾਣ ਵਾਸਤੇ ਉਹਨਾਂ ਰਾਜੇ ਨੂੰ ਦਿੱਤਾ ਜਦੋਂ ਲੈ ਕੇ ਗਏ ਉਹਦੇ ਮਹੱਲ ਵਿੱਚ।
ਕੇਤਕ ਦਿਨ ਮੈਂ ਕੁਸ਼ਲ ਸਮੇਤ,
ਇੱਕ ਦੋ ਦਿਨਾਂ ਵਿੱਚ ਰਾਜਾ ਬਿਲਕੁਲ ਠੀਕ ਹੋ ਗਿਆ ਜੀ।
ਹੋਤ ਭਇਓ ਮਹੀ ਪਾਲ ਸੁਚੇਤ,
ਜਦੋਂ ਬਿਲਕੁਲ ਉਹ ਸੁਚੇਤ ਹੋ ਗਿਆ, ਠੀਕ ਹੋ ਗਿਆ ਮੰਡੀ ਦਾ ਰਾਜਾ,
ਸਾਦਰ ਤਬ ਕਲਿਆਣ ਬੁਲਾਇਓ,
ਫਿਰ ਉਹਨੇ ਆਖਿਆ ਜਾਓ ਭਾਈ ਉਹਨੂੰ ਬੜੇ ਆਦਰ ਨਾਲ ਬੁਲਾ ਕੇ ਲਿਆਓ ਉਸ ਪਰਦੇਸੀ ਬੰਦੇ ਨੂੰ।
ਬਿਨੈ ਭਨੀ ਬਹੁ ਉਰ ਹਰ ਖਾਇਓ,
ਕਹਿੰਦੇ ਜਦੋਂ ਭਾਈ ਕਲਿਆਣਾ ਜੀ ਆ ਗਏ ਤੇ ਬੜੇ ਪ੍ਰਸੰਨ ਹੋ ਕੇ ਬੜੀ ਨਿਮਰਤਾ ਨਾਲ ਉਸ ਰਾਜੇ ਨੇ ਭਾਈ ਕਲਿਆਣਾ ਜੀ ਨੂੰ ਏਦਾਂ ਬੇਨਤੀ ਕੀਤੀ।
ਅਬ ਕਿਸ ਥਾਨ ਸਤਿਗੁਰੂ ਰਹੇ,
ਕਹਿਣ ਲੱਗਾ ਵੀ ਗੁਰਮੁਖਾ ਉਹ ਸਤਿਗੁਰੂ ਅਰਜਨ ਦੇਵ ਮਹਾਰਾਜ ਹੁਣ ਕਿੱਥੇ ਰਹਿੰਦੇ ਨੇ ਜਿਨ੍ਹਾਂ ਦਾ ਤੂੰ ਸਿੱਖ ਹੈ।
ਇਨਕੇ ਦਰਸ਼ ਕਰਨ ਚਿਤ ਰਹੇ,
ਮੇਰਾ ਮਨ ਕਰਦਾ ਵੀ ਹੁਣ ਸਾਰੇ ਕਾਰਜ ਛੱਡ ਕੇ ਸਭ ਤੋਂ ਪਹਿਲਾਂ ਦਰਸ਼ਨ ਕਰੀਏ ਮਹਾਰਾਜ ਸਾਹਿਬ ਜੀ ਦੇ।
ਲੈ ਕਰ ਹਮਕੋ ਆਪਣੇ ਸਾਥ,
ਤੇ ਤੂੰ ਏਦਾਂ ਕਰ ਸਾਡੇ ਤੇ ਕਿਰਪਾ ਕਰ, ਸਾਨੂੰ ਆਪਣੇ ਨਾਲ ਲੈ ਕੇ ਚੱਲ।
ਕਰੋ ਮਿਲਾਵਨ ਸ਼੍ਰੀ ਗੁਰਨਾਥ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਮਾਲਕ ਨੇ ਸਾਰੀ ਸ੍ਰਿਸ਼ਟੀ ਦੇ, ਉਹਨਾਂ ਦੇ ਨਾਲ ਮਿਲਾ, ਸਾਨੂੰ ਅਸੀਂ ਦਰਸ਼ਨ ਕਰੀਏ ਮਹਾਰਾਜ ਦੇ।
ਸੁਣ ਭਾਈ ਕਲਿਆਣ ਬਖਾਨਾ,
ਸੋ ਸੁਣ ਕੇ ਉਹਦੀ ਰਾਜੇ ਦੀ ਗੱਲ ਤੇ ਭਾਈ ਕਲਿਆਣਾ ਜੀ ਏਦਾਂ ਕਹਿਣ ਲੱਗੇ ਜੀ।
ਮਦਰ ਦੇਸ਼ ਗੁਰ ਕੋ ਚੱਕ ਥਾਨ,
ਉਹ ਕਹਿਣ ਲੱਗਾ ਵੀ ਮਦਰ ਦੇਸ਼, ਮਦਰ ਪੰਜਾਬ ਨੂੰ ਕਹਿੰਦੇ ਸੀ ਉਸ ਵੇਲੇ। ਮਦਰ ਦੇਸ਼ ਗੁਰ ਕਾ ਚੱਕ, ਗੁਰੂ ਕਾ ਚੱਕ ਇੱਕ ਅਸਥਾਨ ਹੈ ਮਦਰ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ।
ਸ੍ਰੀ ਗੁਰੂ ਅਮਰਦਾਸ ਢਿੱਗ ਐਕੈ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਵਾਰੀ ਅਕਬਰ ਬਾਦਸ਼ਾਹ ਆਇਆ ਸੀ।
ਅਕਬਰ ਸ਼ਾਹ ਦਿਓ ਹਿਤ ਕੈ ਕੈ,
ਉਹ ਅਕਬਰ ਨੇ ਖੁਸ਼ ਹੋ ਕੇ ਗੁਰੂ ਅਰਜਨ ਦੇਵ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੁਝ ਪਿੰਡ ਦਿੱਤੇ ਸਨ ਭੇਟਾ ਵਜੋਂ। ਉਹ ਉਸ ਦਿੱਤੀ ਹੋਈ ਜਗ੍ਹਾ ਦੇ ਉੱਤੇ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਨਗਰ ਵਸਾਇਆ, ਉਹਨੂੰ ਗੁਰੂ ਕਾ ਚੱਕ ਕਹਿੰਦੇ ਨੇ। ਉੱਥੇ ਹਨ ਇਸ ਵੇਲੇ ਪੰਜਵੇਂ ਪਾਤਸ਼ਾਹ ਜੀ। ਜੀ
ਚੌਂ ਦਿਸ਼ਕੇ ਨਰ ਪੂਜਹਿ ਜਾਏ,
ਕਹਿੰਦੇ ਚਾਰਾਂ ਦਿਸ਼ਾਵਾਂ ਤੋਂ ਆਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਲੋਕ ਮੱਥਾ ਟੇਕਦੇ, ਦਰਸ਼ਨ ਕਰਦੇ, ਪੂਜਾ ਕਰਦੇ ਹਨ।
ਸਰਬ ਕਾਮਨਾ ਗੁਰੂ ਤੇ ਪਾਏ,
ਇੰਨੇ ਸਮਰੱਥ ਨੇ ਗੁਰੂ ਸਾਹਿਬ ਜੀ, ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਭੁਗਤ ਮੁਕਤ ਕੇ ਦਾਤਾ ਗੁਰੂ,
ਮਹਾਰਾਜ ਸੱਚੇ ਪਾਤਸ਼ਾਹ ਜੀ ਭੁਗਤ ਦੇ ਮੁਕਤ ਦੇ ਦਾਤੇ ਨੇ। ਭੁਗਤ ਦਾ ਮਤਲਬ ਦੁਨੀਆਂ ਦੇ ਸੁੱਖ ਦੇਣ ਵਾਲੇ, ਤੇ ਮੁਕਤ ਦਾ ਮਤਲਬ ਹੈ ਪਰਲੋਕ ਦੇ ਸੁੱਖ ਦੇਣ ਵਾਲੇ। ਮਹਾਰਾਜ ਦੋਨਾਂ ਲੋਕਾਂ ਦਾ ਸੁੱਖ ਦਿੰਦੇ ਹਨ।
ਤਰਹਿ ਭਾਵਨਾ ਕਾਰਜ ਪੁਰੂ,
ਪਰ ਇਹ ਕਾਰਜ ਉਹਨਾਂ ਦਾ ਪੂਰਾ ਹੁੰਦਾ ਜਿਹੜੇ ਭਾਵਨਾ ਰੱਖਦੇ, ਜਿਹੜੇ ਸ਼ਰਧਾ ਰੱਖਦੇ ਮਹਾਰਾਜ ਜੀ ਉੱਪਰ।
ਬੜੇ ਭਾਗ ਜਾਗੇ ਆਵ ਤੇਰੇ,
ਭਾਈ ਕਲਿਆਣਾ ਜੀ ਕਹਿਣ ਲੱਗੇ ਰਾਜੇ ਨੂੰ ਵੀ ਤੇਰੇ ਬੜੇ ਵੱਡੇ ਭਾਗ ਨੇ, ਤੇਰੇ ਚੰਗੇ ਕਰਮ ਜਾਗੇ ਹਨ।
ਜਿਸ ਤੇ ਚਾਹਤ ਦਰਸ਼ ਗੁਰ ਹੇਰੇ,
ਜਿਸ ਕਰਕੇ ਤੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੁੰਦਾ, ਮੈਨੂੰ ਪਤਾ ਵੀ ਤੇਰੇ ਚੰਗੇ ਭਾਗ ਜਾਗੇ ਹਨ।
ਦੋਨੋਂ ਲੋਕਨ ਕੇ ਸੁਖ ਪਾਵੋ,
ਤੂੰ ਦੋਵਾਂ ਲੋਕਾਂ ਦੇ ਸੁਖ ਪ੍ਰਾਪਤ ਕਰ ਲਵੇਂਗਾ ਮਹਾਰਾਜ ਜੀ ਦੀ ਸ਼ਰਨ ਵਿੱਚ ਜਾ ਕੇ।
ਚਲੋ ਬਨਹੋ ਸਿੱਖ ਸੀਸ ਨਵਾਵੋ,
ਚੱਲ ਬਈ ਮੇਰੇ ਨਾਲ, ਮੈਂ ਤੈਨੂੰ ਲੈ ਕੇ ਚੱਲਦਾ, ਗੁਰੂ ਸਾਹਿਬ ਜੀ ਦਾ ਸਿੱਖ ਬਣ ਤੇ ਸੀਸ ਨਵਾ ਆਪਣਾ ਮਹਾਰਾਜ।
ਇਹ ਸੁਣ ਮਹਿ ਪਾਲਕ ਵੜ ਭਗ,
ਕਹਿੰਦੇ ਵੱਡੇ ਭਾਗਾਂ ਵਾਲੇ ਰਾਜੇ ਨੇ ਇੱਦਾਂ ਸੁਣ ਕੇ ਭਾਈ ਕਲਿਆਣਾ ਜੀ ਤੋਂ,
ਗੁਰੂ ਬਲੋਕਨ ਕੋ ਅਨੁਰਾਗ,
ਬਹੁਤ ਮਨ ਵਿੱਚ ਪ੍ਰੇਮ ਉੱਠਿਆ ਪੰਜਵੇਂ ਪਾਤਸ਼ਾਹ ਜੀ ਦੀਆਂ ਸਿਫਤਾਂ ਸੁਣ ਕੇ ਭਾਈ ਕਲਿਆਣਾ ਜੀ ਤੋਂ, ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਬੜਾ ਪ੍ਰੇਮ ਨੇ ਉਛਾਲਾ ਮਾਰਿਆ ਜੀ।
ਸਹਿਤ ਸੈਨਾ ਕੇ ਹੋਇਓ ਤਿਆਰ,
ਉਸੇ ਵੇਲੇ ਆਪਣੀ ਸੈਨਾ ਤਿਆਰ ਕੀਤੀ, ਸੈਨਾ ਦੇ ਨਾਲ ਤਿਆਰ ਹੋਇਆ ਉਹ।
ਚੱਲ ਤਪਯੋ ਮਗ ਮਹਿ ਪਗ ਡਰ,
ਕੋਈ ਦੇਰੀ ਨੀ ਕੀਤੀ, ਉਸੇ ਵੇਲੇ ਸੈਨਾ ਨੂੰ ਆਖਿਆ ਕੂਚ ਕਰੋ, ਤਿਆਰੀ ਕਰੋ, ਤੇ ਚੱਲ ਪਿਆ ਰਾਜਾ ਭਾਈ ਕਲਿਆਣਾ ਜੀ ਨੂੰ ਨਾਲ ਲੈ ਕੇ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ।
ਸਨਾ ਸਨੇ ਸੰਗ ਲੇ ਕਲਿਆਣ,
ਕਹਿੰਦੇ ਹੌਲੀ ਹੌਲੀ ਲੈ ਕੇ ਭਾਈ ਕਲਿਆਣਾ ਜੀ ਉਹਨੂੰ ਰਾਜੇ ਨੂੰ ਨਾਲ।
ਆਵਤ ਪਏ ਸ਼੍ਰੀ ਸਤਿਗੁਰ ਥਾਨ,
ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਗ ਲਾ ਰਹੇ ਸਨ ਅੰਮ੍ਰਿਤਸਰ ਵਾਲੇ ਥਾਂ ਤੇ, ਉੱਥੇ ਆ ਗਿਆ ਜੀ।
ਵਹਿਰਪੁਰੀ ਤੇ ਕੀਨ ਸਡੇਰਾ,
ਕਹਿੰਦੇ ਨਗਰ ਤੋਂ ਬਾਹਰ ਫਿਰ ਉਹਦੇ ਤੰਬੂ ਲਵਾ ਦਿੱਤੇ, ਰਾਜੇ ਦਾ ਉਤਾਰਾ ਕਰਵਾ ਦਿੱਤਾ ਭਾਈ ਕਲਿਆਣਾ ਜੀ ਨੇ।
ਗਾਜ ਬਾਜੀ ਨਰ ਬ੍ਰਿੰਦ ਬਡੇਰਾ,
ਕਹਿੰਦੇ ਗਾਜ ਬਾਜੀ ਨਰ ਬ੍ਰਿੰਦ, ਗਾਜ ਹਾਥੀ, ਬਾਜੀ ਘੋੜੇ, ਨਰ ਫੌਜ, ਕਹਿੰਦੇ ਵੱਡੀ ਫੌਜ ਲੈ ਕੇ ਰਾਜਾ ਆਇਆ, ਬੜੇ ਹਾਥੀ ਸਨ ਨਾਲ, ਬੜੇ ਘੋੜੇ ਸਨ ਜਦੋਂ ਆਇਆ ਉਹ ਤਾਂ।
ਆਛੀ ਵਸਤੂ ਹੇਤ ਉਪਾਇਨ,
ਬਹੁਤ ਚੰਗੀਆਂ ਚੰਗੀਆਂ ਕੀਮਤੀ ਵਸਤੂਆਂ ਮਹਾਰਾਜ ਜੀ ਵਾਸਤੇ ਭੇਟਾ ਲੈ ਕੇ ਆਇਆ ਜੀ।
ਅਰਪਣ ਕੋ ਸਤਿਗੁਰ ਕੇ ਪਾਇਨ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਭੇਟਾ ਲਿਆਉਣ, ਬਹੁਤ ਕੀਮਤੀ ਭੇਟਾ ਰੱਖਣ ਵਾਸਤੇ ਨਾਲ ਲੈ ਕੇ ਆਇਆ ਉਹ।
ਦਾਸੀ ਦਾਸ ਸੰਗ ਰਣਵਾਸ,
ਰਣਵਾਸ ਕਹਿੰਦੇ ਰਾਣੀਆਂ ਨੂੰ, ਆਪਣੀਆਂ ਰਾਣੀਆਂ ਨਾਲ ਲਿਆਇਆ, ਬਹੁਤ ਸਾਰੇ ਦਾਸ ਦਾਸੀਆਂ, ਸੈਨਾਪਤੀ, ਮੰਤਰੀ, ਫੌਜ, ਘੋੜਿਆਂ ਦੀ, ਹਾਥੀਆਂ ਦੀ, ਪੂਰੇ ਲਾਮ ਲਸ਼ਕਰ ਨਾਲ ਆਇਆ ਸੀ ਉਹ ਮੱਥਾ ਟੇਕਣ।
ਸਭ ਸਮੇਤ ਉਤਰਿਓ ਪੁਰ ਪਾਸ,
ਸਾਰੇ ਪਰਿਵਾਰ ਸਮੇਤ, ਫੌਜ ਸਮੇਤ ਸ਼ਹਿਰ ਦੇ ਬਾਹਰ ਉਹਨੇ ਉਤਾਰਾ ਕੀਤਾ ਜੀ।
ਇਮਨੀ ਕੇ ਡੇਰਾ ਕਰਵਾਏ,
ਚੰਗੀ ਤਰ੍ਹਾਂ ਉਹਦਾ ਡੇਰਾ ਚੰਗੀ ਥਾਂ ਤੇ ਕਰਵਾ ਕੇ ਭਾਈ ਕਲਿਆਣਾ ਜੀ।
ਮਧੁਰ ਬਾਗ ਤੇ ਨਿਰਪਤ ਟਿਕਾ,
ਬਹੁਤ ਮਿੱਠੇ ਵਚਨ ਕਰਕੇ ਰਾਜੇ ਦਾ ਆਸਣ ਲਵਾ ਕੇ, ਟਿਕਾਣਾ ਕਰਕੇ।
ਪੁਰ ਮਹਿ ਗਮਣਿਓ ਤਬ ਕਲਿਆਣ,
ਫਿਰ ਭਾਈ ਕਲਿਆਣਾ ਜੀ ਨਗਰ ਦੇ ਅੰਦਰ ਵੜੇ ਅੰਮ੍ਰਿਤਸਰ ਸ਼ਹਿਰ ਦੇ।
ਸ੍ਰੀ ਅਰਜਨ ਬੈਠੇ ਜਿਸ ਥਾਨ,
ਜਿਸ ਥਾਂ ਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਰਸ਼ਨ ਬਖਸ਼ ਰਹੇ ਸਨ, ਉੱਥੇ ਆਏ ਭਾਈ ਕਲਿਆਣਾ ਜੀ।
ਦੋਨੋਂ ਹੱਥ ਜੋੜ ਪਗ ਪਰਿਓ,
ਕਹਿੰਦੇ ਦੋਨੋਂ ਹੱਥ ਜੋੜ ਕੇ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਲਾ ਕੇ, ਮੱਥਾ ਲਾ ਕੇ ਮੱਥਾ ਟੇਕਿਆ ਭਾਈ ਕਲਿਆਣਾ ਜੀ ਨੇ।
ਦਰਸ਼ਨ ਕਰਿਓ ਮੋਦ ਉਰ ਭਰਿਓ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਖੁਸ਼ੀ ਨਾਲ, ਆਨੰਦ ਨਾਲ, ਪ੍ਰਸੰਨਤਾ ਨਾਲ ਭਾਰੀ ਗਿਆ ਹਿਰਦਾ ਭਾਈ ਕਲਿਆਣਾ ਜੀ ਦਾ।
ਸ੍ਰੀ ਗੁਰ ਕਹਿਓ ਆਓ ਕਲਿਆਣ,
ਮਹਾਰਾਜ ਭਾਈ ਕਲਿਆਣੇ ਨੂੰ ਵੇਖ ਕੇ ਥੋੜਾ ਕੁ ਮੁਸਕਰਾਏ ਤੇ ਕਹਿੰਦੇ ਆਓ ਭਾਈ ਕਲਿਆਣਾ ਜੀ।
ਭਰਿਓ ਕਿਨਾ ਹੈ ਉਪਕਾਰ ਮਹਾਨ,
ਜਿਹੜੇ ਵੱਡੇ ਪਰਉਪਕਾਰ ਲਈ ਤੈਨੂੰ ਭੇਜਿਆ ਸੀ, ਕਰਕੇ ਆਇਆ ਕਿ ਨਹੀਂ ਕਰਕੇ ਆਇਆ?
ਘਰ ਜੋਰੇ ਤਿੰਨ ਸਗਲ ਸੁਣਾਈ,
ਮਹਾਰਾਜ ਜੀ ਦਾ ਇਹ ਪਵਿੱਤਰ ਬਚਨ ਸੁਣ ਕੇ ਹੱਥ ਜੋੜ ਕੇ ਭਾਈ ਕਲਿਆਣਾ ਜੀ ਨੇ ਏਦਾਂ ਬੇਨਤੀ ਕੀਤੀ।
ਮਹਾਰਾਜ ਲਿਆਇਓ ਨਰ ਰਾਏ,
ਕਹਿਣ ਲੱਗਾ ਮਹਾਰਾਜ ਨਾਲ ਹੀ ਲੈ ਕੇ ਆਇਆ ਰਾਜੇ ਨੂੰ ਮੈਂ।
ਆਪ ਸਹਾਇਕ ਹੋਏ ਜਬ,
ਮਹਾਰਾਜ ਪਰ ਇਹ ਕੰਮ ਉਦੋਂ ਹੋਇਆ ਜਦੋਂ ਤੁਸੀਂ ਸਹਾਈ ਹੋਏ, ਆਪਣੇ ਆਪ ਨਹੀਂ ਸੀ ਮੈਂ ਕਰ ਸਕਦਾ, ਤੁਸਾਂ ਜਦੋਂ ਕਿਰਪਾ ਕੀਤੀ ਉਦੋਂ ਇਹ ਕਾਰਜ ਹੋਇਆ ਹੈ।
ਉਤਕੰਠਤ ਹੋਏ ਆਇਓ ਤਬ,
ਉਤਕੰਠਤ ਕਹਿੰਦੇ ਨੇ ਖੁਸ਼ੀ ਨਾਲ, ਪ੍ਰਸੰਨਤਾ ਨਾਲ, ਕਹਿੰਦੇ ਵੀ ਮਹਾਰਾਜ ਜਦੋਂ ਤੁਸੀਂ ਕਿਰਪਾ ਕੀਤੀ, ਜਿਸ ਰਾਜੇ ਨਾਲ ਮੈਨੂੰ ਕੋਈ ਮਿਲਣ ਵੀ ਨਹੀਂ ਸੀ ਦਿੰਦਾ, ਉਹ ਰਾਜਾ ਖੁਸ਼ ਹੋ ਕੇ ਪ੍ਰਸੰਨਤਾ ਨਾਲ ਆਪ ਕਹਿ ਕੇ ਤੇ ਮੇਰੇ ਨਾਲ ਆਇਆ ਤੁਹਾਡੇ ਦਰਸ਼ਨ ਕਰਨ ਵਾਸਤੇ, ਪਰ ਇਹ ਕਿਰਪਾ ਜਦੋਂ ਉਦੋਂ ਕੰਮ ਹੋਇਆ ਜਦੋਂ ਤੁਹਾਡੀ ਕਿਰਪਾ ਹੋਈ ਜੀ।
ਬਨਹਿ ਸਿੱਖ ਰਾਵਰ ਕੋ ਇਹੀ,
ਮਹਾਰਾਜ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ ਹੁਣ ਉਹ।
ਸਰ ਕੀ ਕਾਰ ਸੰਭਾਲ ਸੋ ਲੇਹੀ,
ਇਹ ਸਰੋਵਰ ਦੀ ਸਾਰੀ ਕਾਰ ਇਹ ਸੰਭਾਲ ਲਵੇਗਾ ਜੀ, ਕਿਉਂਕਿ ਜਿਸ ਦਿਨ ਚੱਲਣ ਲਈ ਆਖਿਆ ਸੀ ਉਦੋਂ ਆਖਿਆ ਸੀ ਸਿੱਖਾਂ ਨੇ, ਮਹਾਰਾਜ ਉਹ ਤਾਂ ਠਾਕਰ ਨੂੰ ਮੰਨਣ ਵਾਲੇ ਲੋਕ ਨੇ, ਉਹ ਆਪ ਜੀ ਨੂੰ ਜਾਣਦੇ ਨੀ, ਕੋਈ ਕਲਾ ਨੀ ਦੇਖੀ ਆਪ ਜੀ ਦੀ, ਆਪ ਜੀ ਦੀ ਸਿੱਖੀ ਧਾਰ ਨੀ ਕੀਤੀ, ਕਿਉਂ ਪੈਸੇ ਦੇਣਗੇ ਉਹ? ਇੰਨੀ ਵੱਡੀ ਰਕਮ ਉਹ ਕਿਵੇਂ ਦੇ ਦੇਣਗੇ ਜਦੋਂ ਆਪ ਜੀ ਨੂੰ ਮੰਨਦੇ ਹੀ ਨਹੀਂ, ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਪਰਉਪਕਾਰ ਦਾ ਕੰਮ ਆ ਭਾਈ, ਇੱਕ ਵਾਰੀ ਦੇਖੋ ਜਾ ਕੇ, ਗੁਰੂ ਸਾਹਿਬ ਕਿਰਪਾ ਕਰਨਗੇ ਗੁਰੂ ਨਾਨਕ ਦੇਵ ਜੀ, ਕਿਉਂਕਿ ਕਰਨਾ ਤਾਂ ਕਾਰਜ ਮਹਾਰਾਜ ਨੇ ਹੁੰਦਾ। ਹੁਣ ਤਾਂ ਭਾਈ ਕਲਿਆਣੇ ਨੇ ਆਖਿਆ ਜੀ ਉਹ ਆਪ ਜੀ ਦਾ ਸਿੱਖ ਬਣਨ ਵਾਸਤੇ ਆ ਗਿਆ, ਉਹ ਸਾਰੀ ਸੇਵਾ ਕਰੇਗਾ।
ਕਿਰਪਾ ਕਟਾਸ਼ ਆਪ ਕੋ ਪਾਏ,
ਮਹਾਰਾਜ ਆਪ ਜੀ ਦੀ ਮਿਹਰ ਦੀ ਨਜ਼ਰ ਪਾ ਕੇ,
ਲਖਮੀ ਵਾਸ ਕਰੇ ਸਤ ਪਾਏ,
ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਲਕਸ਼ਮੀ ਵਾਸਾ ਕਰਦੀ ਹੈ, ਤੁਹਾਡੇ ਚਰਨਾਂ ਦੀ ਦਾਸ ਹੀ ਹੈ ਸਾਰੀ ਤਿੰਨਾਂ ਲੋਕਾਂ ਦੀ ਮਾਇਆ।
ਅਪਣ ਕੋ ਇੱਕ ਕਰੋ ਬਹਾਨਾ,
ਬਾਕੀਆਂ ਦਾ ਤਾਂ ਮਹਾਰਾਜ ਆਪ ਜੀ ਬਹਾਨਾ ਹੀ ਕਰਦੇ ਜੇ। ਹੁਣ ਇਹ ਗੱਲ ਸਮਝਣ ਵਾਲੀ ਹੈ ਇੱਥੇ, ਵੀ ਮਹਾਰਾਜ ਜੀ ਨੇ ਕਿਹਾ ਵੀ ਕੋਈ ਇਹ ਸਰੋਵਰ ਦਾ ਬੜਾ ਖਰਚੇ ਦਾ ਕੰਮ ਹੈ, ਕੋਈ ਜਾਓ ਭਾਈ ਕਿਸੇ ਪਹਾੜੀ ਰਾਜੇ ਕੋਲੇ ਪਰਉਪਕਾਰ ਦਾ ਕੰਮ ਹੈ, ਜਾ ਕੇ ਉੱਥੋਂ ਮਾਇਆ ਲਿਆਓ ਤੇ ਆਪਾਂ ਸਰੋਵਰ ਦਾ ਕੰਮ ਕਰਵਾਈਏ। ਪਰ ਹੁਣ ਦੇਖੋ ਭਾਈ ਕਲਿਆਣਾ ਜੀ ਕਹਿ ਰਹੇ ਮਹਾਰਾਜ ਤਿੰਨਾਂ ਲੋਕਾਂ ਦੀ ਮਾਇਆ ਤੁਹਾਡੇ ਚਰਨਾਂ ਦੀ ਦਾਸ ਹੀ ਹੈ, ਇਹ ਬਾਕੀ ਤਾਂ ਤੁਸੀਂ ਸਾਰਾ ਬਹਾਨਾ ਬਣਾਇਆ। ਕੀ ਬਹਾਨਾ ਬਣਾਇਆ? ਭਾਈ ਤੁਸੀਂ ਕਿਸੇ ਦੀ ਮਾਇਆ ਕਿਵੇਂ ਸਫਲੀ ਕਰਨੀ, ਕਿਸੇ ਦਾ ਜੀਵਨ ਕਿਵੇਂ ਸਫਲਾ ਕਰਨਾ, ਕਿਸੇ ਦਾ ਸਮਾਂ ਕਿਵੇਂ ਸਫਲਾ ਕਰਨਾ, ਭਲਾ ਕਿਸੇ ਦਾ ਕਿਵੇਂ ਕਰਨਾ, ਇਹ ਸਿਰਫ ਤੁਸੀਂ ਬਹਾਨਾ ਬਣਾਇਆ, ਬਾਕੀ ਤੁਹਾਨੂੰ ਮਾਇਆ ਦੀ ਕੋਈ ਕਮੀ ਨਹੀਂ। ਤੁਹਾਡੇ ਚਰਨਾਂ ਦੀ ਦਾਸੀ ਆ ਤਿੰਨਾਂ ਲੋਕਾਂ ਦੀ, ਜਿੰਨੀ ਵਿਭੂਤੀ ਜਿੰਨੀ ਮਾਇਆ ਹੈਗੀ। ਔਰ ਸੱਚ ਬਿਲਕੁਲ ਉਹਨੇ ਆਖਿਆ, ਕਿਉਂਕਿ ਗੁਰੂ ਸਾਹਿਬ ਜੀ ਨੇ ਇੱਕ ਮਰਿਆਦਾ ਚਲਾਉਣੀ, ਗੁਰਮੁਖੋ ਇੱਕ ਪੂਰਨਾ ਪਾਉਣਾ ਹੈ, ਭਾਈ ਜਿਹਨੇ ਆਪਣੀ ਮਾਇਆ ਸਫਲੀ ਕਰਨੀ, ਆਪਣੀ ਧਰਮ ਦੀ ਕਿਰਤ ਵਿੱਚ ਬਰਕਤ ਪਾਉਣੀ, ਜਿਹਨੇ ਆਪਣਾ ਜਨਮ ਸਫਲਾ ਕਰਨਾ, ਜਿਹਨੇ ਮੁਕਤੀ ਜਿਹਨੂੰ ਚਾਹੀਦੀ ਆ, ਜਿਹੜਾ ਦੁੱਖਾਂ ਤੋਂ ਛੁੱਟਣਾ ਚਾਹੁੰਦਾ ਹੈ, ਉਹਨੂੰ ਗੁਰੂ ਸਾਹਿਬ ਜੀ ਦੀ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ। ਉਵੇਂ ਮਹਾਰਾਜ ਨੂੰ ਕੋਈ ਸਾਧ ਸੰਗਤ ਜੀ ਨਾ ਸੇਵਾ ਦੀ ਮੁਥਾਜੀ ਹੈ ਅਤੇ ਨਾ ਮਹਾਰਾਜ ਜੀ ਨੂੰ ਕੋਈ ਮਾਇਆ ਦੀ ਕਮੀ ਹੈ। ਪਰ ਉਹਨਾਂ ਨੇ ਭਲਾ ਕਰਨਾ, ਕਿਉਂਕਿ ਆਹੀ ਭਲਾ ਕਰਨ ਸੰਸਾਰ ਦਾ, ਗੁਰੂ ਸਾਹਿਬ ਜੀ ਦੇ ਦਸਾਂ ਪਾਤਸ਼ਾਹਾਂ ਦੇ ਜੀਵਨ ਦਾ ਨਿਰਣਾ ਅਗਰ ਆਪਾਂ ਕਰਕੇ ਦੇਖਾਂਗੇ, ਜੀਵਾਂ ਦੇ ਭਲੇ ਤੋਂ ਬਿਨਾਂ ਕੋਈ ਦੂਜਾ ਕਾਰਨ ਨਹੀਂ ਆਪਾਂ ਨੂੰ ਲੱਭੇਗਾ। ਕਿਉਂ ਮਹਾਰਾਜ, ਨਾ ਕਿਸੇ ਦੀ ਧਰਤੀ ਖੋਈ, ਨਾ ਕਿਸੇ ਦਾ ਰਾਜ ਖੋਇਆ, ਨਾ ਕਿਤੇ ਮਹਾਰਾਜ ਜੀ ਨੇ ਕਿਸੇ ਦੇ ਸੰਘਾਸਨ ਉੱਤੇ ਕਬਜ਼ਾ ਕੀਤਾ, ਕੋਈ ਕਾਰਨ ਹੀ ਨਹੀਂ ਹੋਰ ਮਹਾਰਾਜ ਜੀ ਦਾ, ਸਿਰਫ ਤੇ ਸਿਰਫ ਭਲਾ ਕਰਨਾ ਸੀ, ਇਸ ਲਈ ਮਹਾਰਾਜ ਜੀ ਨੇ ਅਵਤਾਰ ਲਿਆ। ਤੇ ਭਲਾ ਹੋਣਾ ਹੀ ਤਾਂ ਸੀ, ਕਿਉਂਕਿ ਇੱਕ ਪੱਕੀ ਮਰਿਆਦਾ ਭਲੇ ਦੀ ਚਲਾ ਕੇ ਜਾਣੀ ਹੈ। ਔਰ ਇਹ ਭਾਈ ਕਲਿਆਣੀ ਨੂੰ ਪਤਾ ਹੈ, ਉਹ ਕਹਿੰਦਾ ਮਹਾਰਾਜ ਇਹ ਤਾਂ ਤੁਸੀਂ ਬਹਾਨਾ ਬਣਾਇਆ, ਕਿਉਂਕਿ ਉਹ ਕਹਿੰਦਾ ਅਪਰਣ ਕੋ ਇੱਕ ਕਰੋ ਬਹਾਨਾ, ਇਹ ਤੇ ਮਹਾਰਾਜ ਬਾਕੀਆਂ ਨੂੰ ਤਾਰਨ ਦਾ ਇੱਕ ਬਹਾਨਾ ਆਪ ਜੀ ਨੇ ਕੀਤਾ, ਤਿੰਨਾਂ ਲੋਕਾਂ ਦੀ ਮਾਇਆ ਤਾਂ ਹੱਥ ਜੋੜ ਕੇ ਖੜੀ ਤੁਹਾਡੇ ਚਰਨਾਂ 'ਚ, ਤੁਸੀਂ ਉੱਥੋਂ ਹੀ ਵਰਤ ਸਕਦੇ ਜੇ। ਪਰ ਅਸਲ ਵਿੱਚ ਇਹ ਪਤਾ ਮਹਾਰਾਜ ਜੀ ਨੂੰ ਸਾਰੀ ਖੇਡ ਦਾ, ਭਈ ਇਹ ਪੱਕਾ ਜਦੋਂ ਤੱਕ ਸੂਰਜ ਚੰਦਰਮਾ ਦੁਨੀਆ ਰਹੇਗੀ ਉਦੋਂ ਤੱਕ ਅਸੀਂ ਸਿੱਖਾਂ ਦਾ ਭਲਾ ਕਰਦੇ ਰਹਿਣਾ, ਅਤੇ ਭਲਾ ਤਾਂ ਹੋਵੇਗਾ ਜੇ ਸਿੱਖ ਗੁਰੂ ਘਰ ਨਾਲ, ਗੁਰੂ ਚਰਨਾਂ ਨਾਲ ਜੁੜ ਕੇ ਆਪਣਾ ਸੇਵਾ ਵਿੱਚ ਸਮਾਂ ਲਾਉਣਗੇ, ਅਤੇ ਆਪਣੀ ਮਾਇਆ ਸਫਲੀ ਕਰਨੀ ਅਤੇ ਧੰਨ ਕਰਕੇ ਸੇਵਾ, ਆਪਣਾ ਸਰੀਰ ਸਫਲਾ ਕਰਨਾ ਅਤੇ ਧੰਨ ਕਰਕੇ ਸੇਵਾ, ਮਨ ਦੀ ਪਵਿੱਤਰਤਾ ਬਣਾਉਣੀ ਅਤੇ ਮਨ ਕਰਕੇ ਸੇਵਾ, ਇਹ ਮਹਾਰਾਜ ਜੀ ਨੇ ਮਰਿਆਦਾ ਚਲਾਉਣੀ ਹੈ, ਤਾਂ ਕਰਕੇ ਇੱਕ ਬਹਾਨਾ ਬਣਾ ਲਿਆ। ਉਵੇਂ ਮਹਾਰਾਜ ਜੀ ਨੂੰ ਕੋਈ ਕਮੀ ਥੋੜੋ, ਵਾਕਿਆ ਨਹੀਂ ਕਮੀ, ਮਹਾਰਾਜ ਨੂੰ ਕਿਸੇ ਪਦਾਰਥ ਦੀ ਕਮੀ ਨਹੀਂ ਹੈਗੀ। ਔਰ ਭਾਈ ਕਲਿਆਣਾ ਜੀ ਕਹਿ ਰਹੇ ਕਿਉਂਕਿ ਉਹਨਾਂ ਨੂੰ ਪਤਾ, ਇਸੇ ਲਈ ਭਾਈ ਕਲਿਆਣੇ ਨੇ ਨਡਾਰ ਹੋ ਕੇ ਮਹਾਰਾਜ ਦੇ ਭਰੋਸੇ ਤੇ ਆਖਿਆ ਸੀ ਵੀ ਮੇਰਾ ਸੀਸ ਪੰਜਵੇਂ ਪਾਤਸ਼ਾਹ ਨੇ ਚੁੱਕਿਆ, ਕਿਸੇ ਅੱਗੇ ਨਹੀਂ ਹੋਰ ਚੁੱਕੇਗਾ, ਅਸੀਂ ਨਹੀਂ ਮਨ ਦੇ ਪੱਥਰ 'ਚ ਰੱਬ, ਇਹ ਕਿਸੇ ਦੀ ਹੇਠੀ ਕਰਨ ਲਈ ਨਹੀਂ ਸੀ ਆਖਿਆ, ਉਹਨਾਂ ਦੇ ਭਲੇ ਵਾਸਤੇ ਆਖਿਆ ਸੀ, ਕਿਉਂਕਿ ਠਾਕੁਰ ਹਮਰਾ ਸਾਧ ਬੋਲਣ ਤਾਂ। ਅਸਲ ਵਿੱਚ ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੁੱਛਿਆ ਨਾ ਸਿੱਧਾਂ ਨੇ ਵੀ ਤੇਰਾ ਗੁਰੂ ਕੌਣ ਹੈ, ਮਨ ਦਾ ਤੂੰ ਕਿਹਨੂੰ ਹੈ, ਤੇ ਮਹਾਰਾਜ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮਹਾਰਾਜ ਨੇ ਆਖਿਆ ਸੀ ਮੇਰਾ ਸ਼ਬਦ ਅਰਥ ਹੈ ਪਰਮਾਤਮਾ, ਪਰਮਾਤਮਾ ਮੇਰਾ ਗੁਰੂ ਹੈ, ਤੇ ਮੇਰਾ ਸਰੀਰ ਨਹੀਂ ਮੇਰੀ ਸੁਰਤ ਉਸ ਪਰਮਾਤਮਾ ਦੀ ਚੇਲੀ, ਕਿਉਂ? ਕਿਉਂਕਿ ਸਰੀਰ ਨੇ ਤਾਂ ਸਦਾ ਨਹੀਂ ਰਹਿਣਾ, ਸਰੀਰ ਤਾਂ ਕਿਸੇ ਦੇ ਭਲੇ ਲਈ ਦਿਖਾਇਆ ਹੈ। ਉਦੋਂ ਹੀ ਮਹਾਰਾਜ ਜੀ ਨੇ ਕਹਿਤਾ ਸੀ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹੋ ਹੀ ਸ਼ਬਦ ਗੁਰੂ, ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਮੇਰਾ ਗੁਰੂ ਸ਼ਬਦ ਹੈ, ਉਸੇ ਸ਼ਬਦ ਗੁਰੂ ਦੇ ਲੜ ਕਲਗੀਧਰ ਪਾਤਸ਼ਾਹ ਜੀ ਨੇ ਸਾਰਾ ਖਾਕਾ ਤਿਆਰ ਕਰਕੇ ਸੰਤ ਸਿਪਾਹੀ ਦਾ ਸਰੂਪ ਬਣਾ ਕੇ ਮਰਿਆਦਾ ਦੇ ਕੇ ਅੰਮ੍ਰਿਤ ਦੀ ਦਾਤ ਵੰਡ ਕੇ ਸਾਨੂੰ ਸਾਰਾ ਅਸੂਲ ਦੱਸ ਕੇ ਫਿਰ ਉਸੇ ਸ਼ਬਦ ਦੇ ਲੜ ਲਾ ਦਿੱਤਾ ਜਿਸ ਸ਼ਬਦ ਦੇ ਲੜ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਲੱਗਾ। ਇਸ ਲਈ ਆਖਿਆ ਸੀ ਵੀ ਠਾਕੁਰ ਹਮਰਾ ਸਦ ਬੋਲਣ ਤਾਂ ਸਰਬ ਦੀਆਂ ਜੀਆਂ ਕੋ ਪ੍ਰਭ ਦਾਨ ਦਿੱਤਾ, ਕਹਿੰਦੇ ਸਾਡਾ ਗੁਰੂ ਤੇ ਸ਼ਬਦ ਹੈ, ਸ਼ਬਦ ਦਾ ਅਰਥ ਹੈ ਜਿਹੜਾ ਚੇਤਨ ਹੈ, ਉਹ ਜੜ ਸ਼ਕਤੀ ਨਹੀਂ, ਉਹ ਚੇਤਨ ਹੈ, ਉਹ ਸੁਣ ਰਿਹਾ, ਉਹ ਦੇਖ ਰਿਹਾ, ਉਹ ਕਰਮਾਂ ਅਨੁਸਾਰ ਫਲ ਦੇ ਰਿਹਾ, ਉਹ ਅਰਦਾਸਾਂ ਸੁਣਦਾ, ਫਿਰ ਅਰਦਾਸਾਂ ਪੂਰੀਆਂ ਕਰਦਾ, ਫਿਰ ਸਿੱਖਾਂ ਦੇ ਦੁੱਖ ਕੱਟਦਾ। ਉਸੇ ਵੇਲੇ ਮੌਕੇ ਤੇ ਰਾਜੇ ਨੇ ਬੇਹੋਸ਼ ਹੋਣਾ ਸੀ, ਉਧਰੋਂ ਜਲਾਦ ਟੋਕਾ ਚੱਕਦਾ, ਉਧਰੋਂ ਰਾਜਾ ਡਿੱਗ ਪੈਂਦਾ, ਇਹ ਪੂਰਾ ਗੁਰੂ ਹੀ ਕਰ ਸਕਦਾ ਸਰੀਰ ਕਰਕੇ, ਤੇ ਮਹਾਰਾਜ ਅੰਮ੍ਰਿਤਸਰ ਨੇ। ਇਹਦਾ ਅਰਥ ਹੈ ਗੱਲ ਸਰੀਰ ਦੀ ਨਹੀਂ ਹੈਗੀ ਗੁਰਮੁਖੋ, ਗੁਰੂ ਸ਼ਕਤੀ ਹੈ ਜਿਹੜੀ ਸਦਾ ਵਰਤਣੀ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸ਼ਕਤੀ ਹੈ, ਇਹ ਸ਼ਬਦ ਹੈ, ਇਹ ਗੁਰੂ ਹੈ, ਔਰ ਇਹ ਪਰਮਾਤਮਾ ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਸ਼ਬਦ ਨਿਰੰਕਾਰ ਹੈ। ਕਿਉਂਕਿ ਰੱਬੀ ਬੋਲ ਨੇ ਇਹਨਾਂ ਚ ਸਦਾ ਉਹ ਜੋਤ ਕੰਮ ਕਰਦੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਉਹੀ ਰੱਬੀ ਜੋਤ ਜਿਹੜੀ ਦਸਾਂ ਸਰੀਰਾਂ ਚ ਵਰਤੀ ਸੀ ਤੇ ਉਹਨੇ ਕਲਾ ਵਿਖਾਈ ਪਈ। ਅੰਮ੍ਰਿਤਸਰ ਬੈਠਿਆਂ ਕਲਿਆਣੇ ਦੀ ਸਹਾਇਤਾ ਕੀਤੀ, ਭਾਈ ਕਲਿਆਣੇ ਦੀ ਮੰਡੀ, ਬਾਬਾ ਬਕਾਲਾ ਸਾਹਿਬ ਭੋਰੇ ਵਾਲੇ ਥਾਂ ਤੇ ਬੈਠਿਆਂ ਗੁਰਮੁਖ ਪਿਆਰੇ ਉਹਦੇ ਮੱਖਣ ਸ਼ਾਹ ਦੀ ਸਮੁੰਦਰ ਵਿੱਚ ਜਾ ਕੇ ਮਦਦ ਕੀਤੀ ਹੈ, ਭਾਈ ਕਟਾਰੂ ਦੀ ਰੱਖਿਆ ਕਾਬਲ ਬੈਠੇ ਦੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਸ਼ਕਤੀ ਕੰਮ ਕਰਦੀ ਹੈ। ਸਰੀਰ ਤਾਂ ਇੱਕ ਜਗ੍ਹਾ ਹੀ ਹੈ, ਉਹ ਜਿੱਥੇ ਚਾਹੁਣ ਸਰੀਰ ਵਿਖਾਲ ਸਕਦੇ ਆਪਣਾ। ਇਸ ਲਈ ਆਖਿਆ ਸੀ ਅਸੀਂ ਪਰਮਾਤਮਾ ਦੇ ਪੁਜਾਰੀ ਹਾਂ, ਪੂਜਾ ਅਕਾਲ ਕੀ ਤਾਂ ਆਖਿਆ ਮਹਾਰਾਜ ਨੇ। ਪਰਚਾ ਸ਼ਬਦ ਕਾ ਕਹਿੰਦੇ, ਵਿਸ਼ਵਾਸ ਸ਼ਬਦ ਤੇ, ਪੂਜਾ ਅਕਾਲ ਪੁਰਖ ਦੀ ਕਿਉਂਕਿ ਸ਼ਬਦ ਅਕਾਲ ਪੁਰਖ ਹੈ, ਇਹ ਚੇਤਨ ਸ਼ਕਤੀ ਹੈ, ਇਹ ਕੋਈ ਜੜ ਦੀ ਪੂਜਾ ਨਹੀਂ ਹੈਗੀ। ਚੇਤਨ ਦੇ ਪੁਜਾਰੀ ਆਪਾਂ, ਕਿਉਂਕਿ ਸ਼ਬਦ ਦੇ ਪੁਜਾਰੀ ਸੀ ਗੁਰੂ ਨਾਨਕ ਪਾਤਸ਼ਾਹ ਜੀ, ਤੇ ਸ਼ਬਦ ਦੇ ਲੜ ਆਪਾਂ ਨੂੰ ਲਾ ਦਿੱਤਾ, ਉੱਥੇ ਗੱਲ ਲੈਣ ਦੀ ਜਿੱਥੋਂ ਸ਼ੁਰੂ ਹੋਈ ਸੀ। ਇਸ ਲਈ ਇਹ ਕਮਾਲ ਕੀਤੀ ਮਹਾਰਾਜ ਜੀ ਨੇ, ਤਾਂ ਭਾਈ ਕਲਿਆਣਾ ਇੰਨੇ ਵਿਸ਼ਵਾਸ ਨਾਲ ਕਹਿੰਦਾ ਸੀ ਮੌਤ ਸਿਰ ਤੇ ਹੋਵੇ ਤੇ ਉਹਨੂੰ ਆਖਿਆ ਜਾਵੇ ਮਾਫ਼ੀ ਮੰਗ ਲਾ ਤੇਰੀ ਜਾਨ ਬਖਸ਼ ਦਿੰਦੇ ਹਾਂ, ਤੇ ਫਿਰ ਵੀ ਸਿੱਖ ਆਖੇ ਨਾ ਮੈਨੂੰ ਆਪਣੇ ਗੁਰੂ ਤੇ ਭਰੋਸਾ, ਇਹ ਮਹਾਰਾਜ ਅੱਗੇ ਸੀਸ ਝੁਕਿਆ ਨਹੀਂ ਕਿਸੇ ਅੱਗੇ ਝੁਕਣਾ। ਹੁਣ ਇੰਨਾ ਵਿਸ਼ਵਾਸ ਸਤਸੰਗ ਜੀ, ਗੁਰੂ ਕਾ ਸਿੱਖ ਭਗਤ ਰੱਬ ਦੇ ਪਿਆਰੇ ਹੀ ਕਰ ਸਕਦੇ ਆ, ਤੇ ਉਹਨਾਂ ਦੀ ਜੀਵਨ ਕਥਾ ਸੁਣੀ ਦੀ ਤਾਂ ਵੀ ਸਾਡਾ ਵਿਸ਼ਵਾਸ ਪੱਕਾ ਹੋਵੇ, ਨਹੀਂ ਤਾਂ ਸਾਡੇ ਵਰਗੇ ਤੇ ਡੋਲੇ ਹੀ ਖੜੇ ਹੁੰਦੇ। ਤੁਸੀਂ ਮੌਤ ਦੀ ਤੇ ਗੱਲ ਹੀ ਛੱਡੋ, ਐਵੇਂ ਨਿੱਕੀਆਂ ਨਿੱਕੀਆਂ ਸਵਾਰਥ ਤੇ ਲਾਲਚ ਕਰਕੇ ਪੈਰ ਪੈਰ ਤੇ ਝੂਠ ਬੋਲ ਦੇਣਾ, ਕੋਈ ਭੈਣ ਨਹੀਂ ਰੱਖਣਾ ਮਨ ਚ, ਕੋਈ ਅਦਬ ਸਤਿਕਾਰ ਨਹੀਂ ਕਰਨਾ, ਐਵੇਂ ਛੋਟੇ ਛੋਟੇ ਲਾਲਚਾਂ ਕਰਕੇ। ਇਹ ਇਸੇ ਲਈ ਕਥਾ ਹੁੰਦੀ ਉਹਨਾਂ ਗੁਰਮੁਖਾਂ ਦੀ, ਭਈ ਉਹਨਾਂ ਦੀ ਕਥਾ ਵਾਰਤਾ ਸੁਣ ਕੇ ਸਾਨੂੰ ਪਤਾ ਲੱਗੇ ਉਹ ਗੁਰਮੁਖ ਭਰੋਸਾ ਤੇ ਪ੍ਰੇਮ ਕਿਹਨੂੰ ਕਹਿੰਦੇ ਆ। ਇੱਦਾਂ ਮਹਾਰਾਜ ਨੂੰ ਹਜ਼ਰ ਨਜ਼ਰ ਜਾਣਨਾ, ਉਹ ਸ਼ਬਦ ਸ਼ਕਤੀ ਕੰਮ ਕਰਦੀ, ਸ਼ਕਤੀ ਕੰਮ ਕਰਦੀ, ਭਈ ਸ਼ਕਤੀ ਗੁਰੂ ਹੈ, ਵਿਅਕਤੀ ਗੁਰੂ ਨਹੀਂ। ਹਾਂ, ਵਿਅਕਤੀ ਤਾਂ ਉਹਦੇ ਵਿੱਚ ਸ਼ਕਤੀ ਵਰਤੀ, ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿੱਥੇ ਚਰਨ ਪਾਏ ਉੱਥੇ ਤੀਰਥ ਬਣ ਗਿਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜ, ਜਿਸ ਸਰੀਰ ਚ ਸ਼ਕਤੀ ਵਰਤ ਰਹੀ ਹੈ ਉਹ ਜਿੱਥੇ ਚਰਨ ਪਾਉਣਗੇ ਤੀਰਥ ਆਪਣੇ ਆਪ ਬਣ ਜਾਏਗਾ। ਤੀਰਥ ਦੇ ਅਖਰੀ ਅਰਥ ਹੁੰਦੇ ਪਵਿੱਤਰਤਾ, ਉੱਥੇ ਪਵਿੱਤਰਤਾ ਹੋ ਹੀ ਜਾਣੀ ਹੈ। ਇਸ ਲਈ ਮਹਾਰਾਜ ਜੀ ਦਾ ਸਰੀਰ ਵੀ ਅਤਿਅੰਤ ਸਤਿਕਾਰਯੋਗ ਸੀ, ਕਿਉਂਕਿ ਉਸ ਸਰੀਰ ਚ ਸ਼ਕਤੀ ਵਰਤੀ, ਉਹ ਨਿਰੰਕਾਰ ਦੀ ਸ਼ਕਤੀ ਪ੍ਰਤੱਖ ਵਰਤੀ। ਇਸ ਲਈ ਭਾਈ ਕਲਿਆਣੇ ਨੇ ਆਖਿਆ ਸੀ ਅਸੀਂ ਸ਼ਬਦ ਦੇ ਪੁਜਾਰੀ ਹਾਂ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਰੀਰ ਚੁਕਾਇਆ, ਅਸੀਂ ਨਹੀਂ ਹੋਰ ਕਿਸੇ ਨੂੰ ਮੰਨਦੇ। ਕੋਈ ਉਹਨਾਂ ਦੀ ਹੇਠੀ ਕਰਨੀ ਨਹੀਂ ਸੀ ਆਖਿਆ, ਕਿਉਂਕਿ ਭਲਾ ਕਰਨਾ ਸੀ, ਬਚਾਅ ਕਰਨਾ ਉਹਨਾਂ ਦਾ। ਮੰਡੀ ਦੇ ਰਾਜੇ ਨੇ ਗੁਰੂ ਸਾਹਿਬ ਦਾ ਸਿੱਖ ਬਣਨਾ ਸਦਾ ਵਾਸਤੇ, ਉਹ ਵੀ ਪਰਿਵਾਰ ਸਮੇਤ। ਇਸ ਲਈ ਭਾਈ ਕਲਿਆਣਾ ਜੀ ਕਹਿੰਦੇ ਮਹਾਰਾਜ ਆਪਣੇ ਕਾ ਤੁਮ ਕਰੋ, ਬਹਾਨਾ ਹੈ ਤੇ ਮੇਰਾ ਤੇ ਬਾਕੀ ਸਾਰਿਆਂ ਦਾ ਰਾਜੇ ਰੂਜੇ ਤੇ ਬਹਾਨਾ ਹੈ, ਮਾਇਆ ਤੇ ਤੁਹਾਡੇ ਚਰਨਾਂ ਦੀ ਦਾਸੀ ਹੈ, ਪਰ ਕਿਉਂਕਿ ਤੁਸੀਂ ਭਲਾ ਕਰਨ ਦਾ ਇੱਕ ਸਬਕ ਪ੍ਰਪੱਕ ਕਰਾ ਕੇ ਜਾਣਾ, ਇੱਕ ਲੈਸਨ ਦੇਣਾ, ਭਈ ਜਦ ਵੀ ਸਰੀਰ ਕਰਕੇ ਅਸੀਂ ਨਾ ਵੀ ਰਹੇ, ਤੁਸੀਂ ਗੁਰੂ ਘਰ ਨਾਲ ਜੁੜਿਓ, ਗੁਰੂ ਘਰ ਦੀ ਸੇਵਾ ਕਰਿਓ, ਗੁਰਮੁਖੋ ਆਪਣੀ ਮਾਇਆ ਸਫਲੀ ਕਰਿਓ, ਆਪਣਾ ਸਰੀਰ ਸਫਲਾ ਕਰਿਓ, ਆਪਣਾ ਮਨ ਪਵਿੱਤਰ ਕਰਿਓ, ਰਹਿੰਦੀ ਦੁਨੀਆਂ ਤੱਕ ਇਹ ਮਰਿਆਦਾ ਚਲਾਉਣੀ। ਇਸ ਕਰਕੇ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਦਾ ਬਹਾਨਾ ਬਣਾ ਕੇ ਤੁਸੀਂ ਇਹ ਕਿਰਪਾ ਕੀਤੀ। ਇਹ ਕਾਰਜ ਤਾਂ ਹੋਇਆ ਜਦੋਂ ਆਪ ਜੀ ਨੇ ਵਿੱਚ ਵਰਤ ਕੇ ਮੇਰੀ ਬਾਂਹ ਫੜੀ ਜੀ।
ਤਿੰਨੋਂ ਲੋਕਾਂ ਕੇ ਤੁਮ ਦਾਨੀ,
ਆਖਿਆ ਮਹਾਰਾਜ ਤੁਸੀਂ ਤਾਂ ਤਿੰਨਾਂ ਲੋਕਾਂ ਦੇ ਦਾਤੇ ਜੇ, ਤੁਸੀਂ ਏਡੇ ਵੱਡੇ ਦਾਨੀ, ਤਿੰਨਾਂ ਲੋਕਾਂ ਦੇ ਜੀਵਾਂ ਨੂੰ ਦਾਨ ਦੇਣ ਦੀ ਸਮਰੱਥਾ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਵਿੱਚ ਹੈ। ਕੋਈ ਤੁਹਾਡੇ ਚਰਨਾਂ 'ਚ ਰਾਜਾ ਜਾਂ ਮਹਾਰਾਜਾ ਜਾਂ ਆਮ ਆਦਮੀ ਮਾਇਆ ਰੱਖ ਕੇ ਅਹਿਸਾਨ ਕਰੇ ਕੀ ਕਰ ਸਕਦਾ? ਤੁਹਾਡਾ ਦਿੱਤਾ ਹੋਇਆ ਦਾਨ ਸਾਰੀ ਸ੍ਰਿਸ਼ਟੀ ਵਰਤ ਰਹੀ ਹੈ। ਹਾਂ, ਤੁਸੀਂ ਭਲਾ ਕਰਨਾ, ਇਸ ਕਰਕੇ ਬਹਾਨਾ ਇਹ ਬਣਾ ਲਿਆ ਕਿ ਗੁਰੂ ਘਰ ਨੂੰ ਦਸਵੰਧ ਦਿਓ ਜੀ। ਰਾਜੇ ਕੋ ਮਾਇਆ ਲੈ ਉਹ ਸਰੋਵਰ ਤੇ ਲੱਗ ਜਾਵੇਗੀ, ਕਿਸੇ ਸਿੱਖ ਨੂੰ ਕਹਿੰਦੇ ਜਾ ਪਾਥੀਆਂ ਦਾ ਗੱਡਾ ਲੈ ਕੇ ਆ, ਕਿਸੇ ਨੂੰ ਕਹਿੰਦੇ ਤੂੰ ਆਵਿਆਂ ਦਾ ਲੱਕੜਾਂ ਦਾ ਪ੍ਰਬੰਧ ਕਰ, ਕਿਸੇ ਸਿੱਖ ਨੂੰ ਕਹਿੰਦੇ ਭਾਈ ਇੱਥੇ ਤੂੰ ਜਿੰਨੇ ਕੁ ਤੇਰੀ ਵਟਕ ਹੈ ਸ਼ਾਮ ਦੀ ਸਵੇਰ ਦੀ ਦੇ ਦੇ, ਤੇਰੀ ਸੇਵਾ 'ਚ ਪਾ ਦਈਏ। ਸਿਰਫ ਇਸੇ ਕਰਕੇ ਭਲਾ ਹੋ ਜੇ, ਇੱਥੋਂ ਸੁਣ ਕੇ ਬਾਕੀ ਸੇਵਾ 'ਚ ਲਾ ਕੇ ਆਪਣਾ ਭਲਾ ਕਰ ਲੈਣ। ਉਵੇਂ ਮਹਾਰਾਜ ਨੂੰ ਕਦੀ ਵੀ ਕੋਈ ਕਮੀ ਨਹੀਂ ਹੁੰਦੀ ਜੀ। ਜੇ ਕਲਗੀਧਰ ਪਾਤਸ਼ਾਹ ਕਰਕੇ ਹੀਰਾ ਹੈ ਗਦਾਵਰੀ 'ਚ ਸੁੱਟ ਸਕਦੇ ਆ, ਕੀ ਪ੍ਰਵਾਹ ਮਹਾਰਾਜ ਨੂੰ ਮਾਇਆ ਦੀ? ਵਿਖਾਲ ਸਕਦੇ ਮੁੜ ਕੇ ਬਹਾਦਰ ਸ਼ਾਹ ਨੂੰ ਜਿਹੜਾ ਤੇਰਾ ਚੱਕਲਾ ਪਛਾਣ ਕੇ ਪਾਈ, ਕੋਈ ਪ੍ਰਵਾਹ ਹੀ ਨਹੀਂ ਮਹਾਰਾਜ ਨੂੰ ਮਾਇਆ ਦੀ। ਮਾਇਆ ਅੱਗੇ ਪਿੱਛੇ ਤੁਰੀ ਫਿਰਦੀ, ਗੁਰੂ ਸਾਹਿਬ ਤਾਂ ਪਰਮੇਸ਼ਰ ਸਰੂਪ ਨੇ ਤੇ ਉਹਨਾਂ ਦੀ ਸਾਜੀ ਸਾਰੀ ਮਾਇਆ, ਇਸ ਕਰਕੇ ਮਹਾਰਾਜ ਨੂੰ ਕੋਈ ਮਥਾਜਗੀ ਥੋੜਾ। ਉਹ ਕਹਿੰਦੇ ਤੁਸੀਂ ਤਿੰਨਾਂ ਲੋਕਾਂ ਦੇ ਦਾਨੀ ਜੇ ਮਹਾਰਾਜ ਜੀ।
ਸਾਰ ਸਮਾਰੋ ਚਾਰੋਂ ਖਾਣੀ,
ਹਾਂ ਕਹਿੰਦੇ ਸਾਰ ਸਮਾਰੋ ਚਾਰੋਂ ਖਾਣੀ, ਚਾਰਾਂ ਖਾਣੀਆਂ ਦੇ ਜਿਹੜੇ ਜੀਵ ਨੇ ਉਹਨਾਂ ਦੀ ਸਾਰ ਸੰਭਾਲ ਤੇ ਤੁਸੀਂ ਕਰਦੇ ਪਏ। ਅੰਡਜ ਜੇਰਜ ਸਿਹਤਜ ਉਤ ਭੋਜੇ, ਚਾਰ ਖਾਣੀਆਂ ਮਤਲਬ ਪਸ਼ੂ ਪੰਛੀ ਮਨੁੱਖ ਤੇ ਬਾਕੀ ਆ ਜਿਹੜੀ ਜਿੰਨੀ ਬਨਸਪਤੀ ਹੈ ਇਹ ਸਭ ਕੁਝ ਇਹਦੇ ਵਿੱਚ ਹੀ ਆ ਗਿਆ। ਇਹਨਾਂ ਸਾਰਿਆਂ ਦੀ ਕੌਣ ਪਾਲਣਾ ਕਰਦਾ ਪਿਆ? ਭਾਈ ਕਲਿਆਣਾ ਜੀ ਕਹਿੰਦੇ ਮਹਾਰਾਜ ਤੁਸੀਂ ਤੇ ਕਰਦੇ ਪਏ ਜੇ, ਕਿਉਂਕਿ ਤੁਸੀਂ ਅਕਾਲ ਪੁਰਖ ਦਾ ਰੂਪ ਜੇ ਤੇ ਅਕਾਲ ਪੁਰਖ ਕਰਦਾ ਪਿਆ ਸਾਰਿਆਂ ਦੀ ਪਾਲਣਾ। ਤੁਸੀਂ ਉਹਨਾਂ ਦਾ ਸਰੂਪ ਹੈ, ਇਸ ਕਰਕੇ ਮੇਰੇ ਵਰਗਿਆਂ ਦਾ ਜਾਂ ਮੰਡੀ ਦੇ ਰਾਜੇ ਦਾ ਇਹ ਤੇ ਬਹਾਨਾ ਬਣਾਇਆ ਆਪ ਜੀ ਨੇ ਸਿਰਫ ਭਲਾ ਕਰਨ ਵਾਸਤੇ।
ਜਿਮ ਰਾਵਰ ਕੋ ਔਰ ਮਹਿ ਭਾਵ ਹੈ,
ਮਹਾਰਾਜ ਜਿਵੇਂ ਆਪ ਜੀ ਦੇ ਹਿਰਦੇ ਵਿੱਚ ਭਾਉਂਦਾ ਹੈ ਜੀ।
ਤਿਮ ਤੁਮ ਕਰੋ ਨਾ ਕੋ ਉਲਟਾਵ ਹੈ,
ਕਿਸੇ ਦੀ ਇੰਨੀ ਤਾਕਤ ਨੀ ਤੁਹਾਡੀ ਕੀਤੀ ਨੂੰ ਉਲਟਾ ਸਕਦਾ ਹੋਵੇ। ਜਿਮ ਰਾਵਰ ਕੋ ਔਰ ਭਾਵ ਹੈ, ਤਿਮ ਤੁਮ ਕਰੋ ਨਾ ਕੋ ਉਲਟਾਵੇ। ਕਹਿੰਦੇ ਕਿਸੇ ਦੀ ਤਾਕਤ ਹੈਗੀ ਉਲਟਾ ਦੇ ਤੁਹਾਡੇ ਬਚਨ ਨੂੰ, ਜੋ ਤੁਹਾਡਾ ਮਨ ਕਰਦਾ ਮਹਾਰਾਜ ਤੁਸੀਂ ਉਸੇ ਤਰ੍ਹਾਂ ਕਰ ਸਕਦੇ। ਜੇ ਕਿਸੇ ਵਿੱਚ ਇੰਨੀ ਤਾਕਤ ਨਹੀਂ ਕਿਸੇ ਦੇਵੀ ਦੇਵਤੇ ਵਿੱਚ ਵੀ ਤੁਹਾਡੇ ਬਚਨ ਨੂੰ ਉਲਟਾ ਸਕਦਾ ਹੋਵੇ।
ਸਤ ਸੰਕਲਪ ਚਾਹੋ ਤਿਮ ਹੋਏ,
ਮਹਾਰਾਜ ਜੋ ਸੰਕਲਪ ਆਪ ਜੀ ਕਰੋ ਉਸੇ ਵੇਲੇ ਸੱਤ ਹੋ ਜਾਂਦਾ, ਉਸੇ ਵੇਲੇ ਸੱਚ ਹੋ ਜਾਂਦਾ ਉਹ।
ਆਇਸ ਮਹਿ ਸੁਰ ਨਰ ਸਭ ਕੋਈ,
ਸੁਰ ਕਹਿੰਦੇ ਦੇਵਤਿਆਂ ਨੂੰ ਨਰ ਮਨੁੱਖਾਂ ਨੂੰ, ਆਇਸ ਮਹਿ ਸੁਰ ਨਰ ਸਭ ਕੋਈ, ਮਹਾਰਾਜ ਸਭ ਦੇਵੀ ਦੇਵਤੇ ਮਨੁੱਖ ਰਾਜੇ ਮਹਾਰਾਜੇ ਦ੍ਰਿਸ਼ ਅਦ੍ਰਿਸ਼ ਸਭ ਆਪ ਜੀ ਦੀ ਆਗਿਆ ਵਿੱਚ ਹਨ ਜੀ।
ਦੋਹਰ ਅਬ ਡੇਰੋ ਭੂਪਤ ਕਰਿਓ ਸਗਰੀ ਨਿਸ਼ਾ ਬਤਾਏ,
ਭਾਈ ਕਲਿਆਣਾ ਜੀ ਨੇ ਇੱਦਾਂ ਮਹਾਰਾਜ ਨੂੰ ਬੇਨਤੀ ਕਰਕੇ ਸਿਫਤਾਂ ਕਰਕੇ ਸੱਚੇ ਪਾਤਸ਼ਾਹ ਜੀ ਦੀਆਂ ਜੋ ਸ਼ਰਧਾ ਸੀ ਉਹਦੇ ਅਨੁਸਾਰ, ਤੇ ਫਿਰ ਆਖਿਆ ਮਹਾਰਾਜ ਹੁਣ ਮੈਂ ਉਹਦਾ ਸ਼ਹਿਰ ਦੇ ਬਾਹਰ ਡੇਰਾ ਕਰਵਾ ਕੇ ਆਇਆ, ਤੁਸੀਂ ਆਪ ਵਿੱਚ ਵਰਤੇ, ਆਪ ਮੂੰਹੋਂ ਕਹਿ ਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਜੀ। ਉਹ
ਮਿਲੇ ਹੋ ਤਪੁਨ ਸਾਰ ਕੇ ਪਗ ਪੰਕਜ ਸਿਰ ਲਾਏ,
ਮਹਾਰਾਜ ਕੱਲ ਨੂੰ ਸਵੇਰ ਹੋਵੇਗਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਵੇਗਾ, ਔਰ ਪਗ ਪੰਕਜ ਸਿਰ ਲਾਏ, ਆਪ ਜੀ ਦੇ ਕਮਲਾਂ ਵਰਗੇ ਚਰਨਾਂ ਤੇ ਕੱਲ ਨੂੰ ਰਾਜਾ ਆਪ ਆਣ ਕੇ ਮੱਥਾ ਲਾਵੇਗਾ, ਆਪਣਾ ਸਿਰ ਲਾਵੇਗਾ ਜੀ।
ਭਾਈ ਭੋਰ ਸ਼੍ਰੀ ਗੁਰ ਉੱਠੇ ਕਰ ਇਸ਼ਨਾਨ ਤੇ ਆਦ,
ਅਗਲੇ ਦਿਨ ਦਾ ਅੰਮ੍ਰਿਤ ਵੇਲਾ ਹੋਇਆ ਤੇ ਗੁਰੂ ਸਾਹਿਬ ਜੀ ਸਾਵਧਾਨ ਹੋਏ, ਇਸ਼ਨਾਨ ਆਦਿਕ ਕੀਤਾ ਸਾਰਿਆਂ ਨੇ ਗੁਰੂ ਸਾਹਿਬ ਜੀ ਨੇ ਵੀ ਜੀ।
ਗੁਰਤਾ ਗਾਦੀ ਪਰ ਥਿਰੇ ਦਰਸ ਹੈ ਸਿੱਖ ਅਹਿਲਾਦ,
ਮਹਾਰਾਜ ਜੀ ਦਾ ਦਰਬਾਰ ਸੱਜ ਗਿਆ, ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਸੰਗਤ ਬੈਠ ਗਈ, ਗੁਰਤਾ ਗੱਦੀ ਦੇ ਸਿੰਘਾਸਨ ਤੇ ਆਣ ਕੇ ਪੰਜਵੇਂ ਪਾਤਸ਼ਾਹ ਜੀ ਸੁਭਾਏਮਾਨ ਹੋ ਕੇ ਦਰਸ਼ਨ ਦੇਣ ਲੱਗ ਪਏ ਜੀ।
ਗਮ ਨੂੰ ਨਿਰਪ ਟਿਗ ਤਬ ਕਲਿਆਣ,
ਭਾਈ ਕਲਿਆਣਾ ਜੀ ਉਸ ਵੇਲੇ ਫਿਰ ਰਾਜੇ ਕੋਲੇ ਗਏ,
ਮਿਲ ਨਹੀਂ ਬਿਰ ਭਾਂਤ ਬਖਾਨ,
ਜਾ ਕੇ ਆਖਿਆ ਵੀ ਮਿਲਣ ਦਾ ਸਮਾਂ ਆ ਗਿਆ ਰਾਜਨ, ਚੱਲ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰ।
ਤਤ ਸ਼ੈਨ ਕੀਨ ਸਗਰੀ ਤਿਆਰੀ,
ਕਹਿੰਦੇ ਉਸੇ ਵੇਲੇ ਰਾਜੇ ਨੇ ਤਿਆਰੀ ਕੀਤੀ ਜੀ ਸਾਰੀ,
ਲੈ ਕਰ ਸਾਥ ਉਪਾਇਨ ਸਾਰੀ,
ਉਹ ਸਾਰੀਆਂ ਕੀਮਤੀ ਭੇਟਾਂ ਆਪਣੇ ਸੇਵਾਦਾਰਾਂ ਨੂੰ ਚੁਕਾ ਲਈਆਂ ਹਨ।
ਕੰਚਨ ਰਜਤ ਦੰਡ ਨਰਗ ਹੈ,
ਕੰਚਨ ਸੋਨਾ ਤੇ ਰਜਤ ਚਾਂਦੀ। ਕਹਿੰਦੇ ਰਾਜਾ ਜਦੋਂ ਤੁਰਿਆ ਤੇ ਉਹਦੇ ਅੱਗੇ ਅੱਗੇ ਜਿਹੜੇ ਚੋਬਦਾਰ ਸਨ, ਇੱਕ ਪਾਸੇ ਦਿਆਂ ਨੇ ਸੋਨੇ ਦੀਆਂ ਚੋਬਾਂ ਫੜੀਆਂ, ਦੂਸਰੇ ਪਾਸੇ ਨੇ ਚਾਂਦੀ ਦੀਆਂ ਚੋਬਾਂ ਫੜੀਆਂ, ਤੇ ਰਾਜੇ ਦੇ ਅੱਗੇ ਅੱਗੇ ਆਵਾਜ਼ ਦਿੰਦੇ ਤੁਰੇ ਜਾਂਦੇ ਹਨ ਜੀ।
ਮਹਿਪਾਲ ਕੇ ਆਗੇ ਰਹੇ,
ਕਹਿੰਦੇ ਰਾਜੇ ਦੇ ਅੱਗੇ ਅੱਗੇ, ਇਹ ਉਸ ਵੇਲੇ ਮਰਿਆਦਾ ਹੀ ਸੀ ਵੀ ਰਾਜਿਆਂ ਦੇ ਅੱਗੇ ਅੱਗੇ ਆਵਾਜ਼ ਦਿੱਤੀ ਜਾਂਦੀ ਸੀ, ਸਾਵਧਾਨ ਹੋ ਜਾਓ ਜੀ ਰਾਜਾ ਆ ਰਿਹਾ ਹੈ।
ਸਚਿਵ ਸੁਭਟ ਕੋਲੇ ਸਮਦਾਏ,
ਸਚਿਵ ਕਹਿੰਦੇ ਮੰਤਰੀਆਂ ਨੂੰ, ਸੁਭਟ ਕਹਿੰਦੇ ਨੇ ਸੈਨਾਪਤੀਆਂ ਨੂੰ, ਕਹਿੰਦੇ ਸੈਨਾਪਤੀਆਂ ਨੂੰ ਮੰਤਰੀਆਂ ਨੂੰ ਆਪਣੇ ਪਰਿਵਾਰ ਨੂੰ ਸਭ ਨੂੰ ਨਾਲ ਲੈ ਕੇ ਭੇਟਾਵਾਂ ਵਾਲੇ ਥਾਲ ਵੱਡੇ ਜਿਹੜੇ ਸੀ ਉਹ ਚੁਕਾ ਕੇ ਸੇਵਾਦਾਰਾਂ ਨੂੰ, ਤੇ ਰਾਜਾ ਤੁਰ ਪਿਆ ਮਹਾਰਾਜ ਜੀ ਦੇ ਦਰਸ਼ਨ ਕਰਨ।
ਬਸਨ ਬਿਭੂਖਨ ਜਿਨਹੋਂ ਸੁਹਾਏ,
ਕਹਿੰਦੇ ਬਹੁਤ ਸੁੰਦਰ ਜਿਨ੍ਹਾਂ ਨੇ ਸ਼ਸਤਰ ਬਸਤਰ ਆਪਣੇ ਸਰੀਰਾਂ ਤੇ ਸਜਾਏ ਸਨ, ਉਹ ਸੰਤਰੀ ਮੰਤਰੀ ਸਾਰੇ।
ਪਾਇਨ ਤੇ ਚੱਲ ਕਰ ਮਹੀਪਾਲ,
ਪਰ ਰਾਜਾ ਨੰਗੇ ਚਰਨੀ ਆਇਆ, ਕਹਿੰਦੇ ਪਾਇਨ ਤੇ ਚੱਲ ਕਰ, ਪੈਰਾਂ ਨਾਲ ਤੁਰ ਕੇ ਜੋੜਾ ਲਾ ਕੇ ਨੰਗੇ ਚਰਨੀ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਜੀ।
ਗਮ ਨੇ ਸ਼ਰਧਾ ਧਰੇ ਵਿਸਾਲ,
ਬਹੁਤ ਜ਼ਿਆਦਾ ਸ਼ਰਧਾ ਆਪਣੇ ਮਨ ਚ ਲੈ ਕੇ ਮਹਾਰਾਜ ਜੀ ਨੂੰ ਮੱਥਾ ਟੇਕਣ ਆਇਆ ਹੈ।
ਪਹੁੰਚੋ ਸਤਿਗੁਰ ਕੇ ਢਿੱਗ ਜਾਏ,
ਪਹੁੰਚ ਗਿਆ ਮਹਾਰਾਜ ਜੀ ਦਾ ਦਰਬਾਰ ਜਿੱਥੇ ਲੱਗਾ ਹੋਇਆ ਸੀ ਪੰਜਵੇਂ ਪਾਤਸ਼ਾਹ ਜੀ ਦਾ।
ਪਗ ਪੰਕਜ ਪਰ ਸੀਸ ਨਵਾਏ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੀ ਹੋ ਗਿਆ, ਸਤਿਗੁਰੂ ਜੀ ਦੇ ਚਰਨਾਂ ਉੱਤੇ ਆਪਣਾ ਸੀਸ ਨਵਾਇਆ, ਸਿਰ ਰੱਖ ਕੇ ਮੱਥਾ ਟੇਕਿਆ ਉਸਨੇ।
ਹੱਥ ਜੋੜ ਬਹੁ ਬਿਨੈ ਬਖਾਨੀ,
ਤੇ ਫਿਰ ਹੱਥ ਜੋੜ ਕੇ ਮਹਾਰਾਜ ਜੀ ਅੱਗੇ ਬੇਨਤੀਆਂ ਕਰਨ ਲੱਗ ਪਿਆ।
ਸੁਣ ਕਰ ਮਹਿਮਾ ਮੈਂ ਗੁਣ ਖਾਨੀ,
ਕਹਿਣ ਲੱਗਾ ਮਹਾਰਾਜ ਮੈਂ ਆਪ ਜੀ ਦੀ ਮਹਿਮਾ ਸੁਣੀ ਆਪ ਜੀ ਦੇ ਇਸ ਸਿੱਖ ਤੋਂ, ਭਾਈ ਕਲਿਆਣੇ ਤੋਂ ਜੀ।
ਰਾਵਰ ਸ਼ਰਨ ਪਰਿਓ ਅਭਿਆਈ,
ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਣ ਕੇ ਪਿਆ ਹਾਂ ਜੀ, ਮੇਰੇ ਤੇ ਕਿਰਪਾ ਕਰੋ।
ਇਮ ਕਹਿ ਬੈਠ ਗਇਓ ਸਮਹਾਈ,
ਇਉਂ ਜਦੋਂ ਆਖਿਆ ਤੇ ਮਹਾਰਾਜ ਨੇ ਆਖਿਆ ਇੱਥੇ ਬੈਠ ਜਾ, ਤੇ ਮਹਾਰਾਜ ਦੇ ਸਾਹਮਣੇ ਬੈਠ ਗਿਆ ਬੇਨਤੀਆਂ ਕਰਕੇ ਉਹ ਰਾਜਾ।
ਇਸ ਜਨਮ ਹੈ ਸ਼੍ਰੀ ਅਰਜਨ ਨਾਥ,
ਉਸ ਵੇਲੇ ਜਦੋਂ ਰਾਜੇ ਨੇ ਆਣ ਕੇ ਮੱਥਾ ਟੇਕਿਆ ਤੇ ਉਹਨੇ ਬੇਨਤੀਆਂ ਕੀਤੀਆਂ, ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਦੇ ਹੱਥ ਵਿੱਚ ਬਾਣੀ ਦੀ ਪੋਥੀ ਫੜੀ ਹੋਈ ਸੀ ਜੀ।
ਪੋਥੀ ਪੜਤ ਹੋਤੇ ਗਹਿ ਹਾਥ,
ਮਹਾਰਾਜ ਸੱਚੇ ਪਾਤਸ਼ਾਹ ਜੀ ਪੋਥੀ ਤੋਂ ਬਾਣੀ ਦੀ ਪੰਕਤੀ ਪੜ ਕੇ ਤੇ ਉਹਦੀ ਵਿਆਖਿਆ ਕਰਕੇ ਸੰਗਤ ਨੂੰ ਦੱਸ ਰਹੇ ਸਨ ਜਦੋਂ ਆਣ ਕੇ ਰਾਜੇ ਨੇ ਮੱਥਾ ਟੇਕਿਆ।
ਓਅੰਕਾਰ ਕੀ ਤੁਕ ਮੁਖ ਇਹੀ,
ਜਦੋਂ ਰਾਜੇ ਨੇ ਆਣ ਕੇ ਮੱਥਾ ਟੇਕਿਆ ਉਸ ਵੇਲੇ ਦੱਖਣੀ ਓਅੰਕਾਰ ਦੀ ਬਾਣੀ ਦੀ ਪਵਿੱਤਰ ਪੰਕਤੀ ਪੰਜਵੇਂ ਪਾਤਸ਼ਾਹ ਜੀ ਪੜ ਕੇ ਤੇ ਉਹਦੀ ਵਿਆਖਿਆ ਕਰ ਰਹੇ ਸਨ।
ਲਿਖਿਆ ਮੇਟ ਨਾ ਸਕੀਐ ਕਹੇ,
ਸੋ ਉਹ ਪੰਕਤੀ ਸੀ ਵੀ ਲਿਖਿਆ ਹੋਇਆ ਜਿਹੜਾ ਮੱਥੇ ਦਾ ਲੇਖ ਹੈ ਕਿਸੇ ਤਰ੍ਹਾਂ ਮਿਟ ਨਹੀਂ ਸਕਦਾ, ਇਹ ਦੱਖਣੀ ਓਅੰਕਾਰ ਦੀ ਪੰਕਤੀ ਲੇਖ ਨਾ ਮਿਟੀ,
ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ,
ਇਹ ਸੀ ਪੰਕਤੀ ਉਸ ਵੇਲੇ ਮਹਾਰਾਜ ਜੀ ਨੇ ਪੜ੍ਹੀ, ਔਰ ਇਸ ਪੌੜੀ ਦੀ ਵਿਆਖਿਆ ਦੇਖਿਆ ਪੰਜਵੇਂ ਪਾਤਸ਼ਾਹ ਜੀ ਕਰ ਰਹੇ ਸਨ ਜਦੋਂ ਆਣ ਕੇ ਰਾਜੇ ਨੇ ਮੱਥਾ ਟੇਕਿਆ ਜੀ
ਜਿਉਂ ਭਾਵੇ ਤਿਉਂ ਸਾਰ ਸਦੀਵ
ਕੀ ਮਹਾਰਾਜ ਨੇ ਵਿਆਖਿਆ ਕੀਤੀ ਮਹਾਰਾਜ ਕਹਿੰਦੇ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਵੀ ਜੋ ਮੱਥੇ ਦਾ ਲੇਖ ਹੁੰਦਾ ਜੋ ਭਾਵੀ ਨੂੰ ਪਾਉਂਦਾ ਹੈ ਜੀ
ਪ੍ਰਭ ਕੀ ਨਦਰ ਕਰੇ ਸੁਖ ਥੀਵ
ਹੋਣਾ ਉਹ ਹੀ ਆ ਜੋ ਮੱਥੇ ਤੇ ਲਿਖਿਆ ਪਰ ਕਰਤਾਰ ਨੇ ਉਹ ਲੇਖ ਕੋਈ ਮੇਟ ਨਹੀਂ ਸਕਦਾ ਪਰ ਕਹਿੰਦੇ ਗੁਰੂ ਦੀ ਮਿਹਰ ਦੀ ਨਜ਼ਰ ਫਿਰ ਵੀ ਦੁੱਖ ਨੂੰ ਸੁੱਖ ਵਿੱਚ ਬਦਲ ਸਕਦੀ ਹੈ
ਹੁਣ ਮਹਿਪਾਲ ਕਰਦਾ ਵਿਚਾਰੀ
ਕਹਿੰਦੀ ਉਧਰੋਂ ਰਾਜੇ ਨੇ ਆਣ ਕੇ ਮੱਥਾ ਟੇਕ ਕੇ ਬੇਨਤੀ ਕਰਕੇ ਬਹਿ ਗਿਆ ਉਧਰੋਂ ਮਹਾਰਾਜ ਜੀ ਨੇ ਵਿਆਖਿਆ ਕਰ ਦਿੱਤੀ ਜਿਹੜੀ ਪੰਕਤੀ ਪੜ੍ਹਦੇ ਪਏ ਸੀ ਇਹ ਸੁਣ ਕੇ ਤੇ ਰਾਜੇ ਦੇ ਮਨ ਵਿੱਚ ਇੱਕ ਸ਼ੰਕਾ ਪੈ ਗਿਆ ਜੀ
ਇਹੀ ਰੀਤ ਜੇ ਸਾਚ ਉਚਾਰੀ
ਕਹਿਣ ਲੱਗਾ ਵੀ ਇਹ ਜੇ ਇਹੀ ਰੀਤ ਹੈ ਇਹੀ ਸਿਧਾਂਤ ਹੈ ਮਹਾਰਾਜ ਜੀ ਦੇ ਘਰ ਦਾ ਜੇ ਸੱਚ ਮਹਾਰਾਜ ਜੀ ਕਹਿ ਰਹੇ ਹਨ
ਇਨ ਸੰਗ ਮਿਲਣ ਨੇ ਫਲ ਭਾਇਆ
ਤੇ ਕਹਿਣ ਲੱਗਾ ਫਿਰ ਮੇਰੇ ਆਉਣ ਦਾ ਇੱਥੇ ਕੀ ਫਾਇਦਾ ਹੋਇਆ ਜੇ ਮੱਥੇ ਦਾ ਲੇਖ ਹੀ ਭਾਵੀ ਦਾ ਮੈਨੂੰ ਭੋਗਣਾ ਪੈਣਾ ਇੰਨੀ ਦੂਰੋਂ ਮੈਂ ਚੱਲ ਕੇ ਆਇਆ ਆਪਣੀਆਂ ਰਾਣੀਆਂ ਪਰਿਵਾਰ ਲਿਆਂਦਾ ਮੈਂ ਦਾਸੀਆਂ ਦਾਸ ਸੇਵਾ ਸਾਰੀ ਸੈਨਾ ਲਿਆਂਦੀ ਤੇ ਲਾਭ ਕੀ ਹੋਇਆ ਫਿਰ ਮੈਨੂੰ ਮਹਾਰਾਜ ਦੇ ਮੱਥਾ ਟੇਕਣ ਦਾ
ਲਿਖਿਆ ਮੇੜ ਨਾ ਸਕੀਐ ਕੈਸੇ
ਕਹਿੰਦੇ ਜੇ ਲਿਖਿਆ ਹੋਇਆ ਮੇਟ ਨਹੀਂ ਸਕਦਾ ਕੋਈ ਫਿਰ ਮਹਾਰਾਜ ਨੂੰ ਮੱਥਾ ਟੇਕਣ ਦਾ ਇੱਕਦਮ ਸ਼ਰਧਾ ਬਣੀ ਸੀ ਇੱਕਦਮ ਸਾਧ ਸੰਗਣੀ ਮਨ ਚ ਸ਼ੰਕਾ ਪੈ ਗਿਆ
ਜਿਸ ਪਰਨ ਹੈ ਉਪਾਏ ਕਿਮ ਹੋਏ
ਕਿਉਂਕਿ ਕੋਈ ਇਹਦੇ ਤੇ ਕੋਈ ਉਪਾਅ ਹੋ ਹੀ ਨਹੀਂ ਸਕਦਾ ਮਹਾਰਾਜ ਜੀ ਕਹਿ ਰਹੇ ਨੇ ਕਿ ਪਰਮਾਤਮਾ ਦਾ ਜਿਹੜਾ ਲਿਖਿਆ ਹੋਇਆ ਲੇਖ ਹੈ ਮੱਥੇ ਦਾ ਮਿਟ ਨਹੀਂ ਸਕਦਾ
ਇਸ ਹੈ ਤੇ ਉਦਮ ਕਰ ਹੈ ਕੋਈ
ਜਿੰਨੇ ਮਰਜ਼ੀ ਉਦਮ ਕਰ ਲਓ ਮੱਥੇ ਦਾ ਲਿਖਿਆ ਹੋਇਆ ਤਾਂ ਮਿਟਣਾ ਨਹੀਂ ਕੋਈ ਉਪਾਅ ਹੋ ਨਹੀਂ ਸਕਦਾ ਇਹ ਸੁਣ ਕੇ ਵਿਆਖਿਆ ਮਹਾਰਾਜ ਤੋਂ ਤੇ ਰਾਜੇ ਦੇ ਮਨ ਚ ਸ਼ੰਕਾ ਪੈ ਗਿਆ ਗੁਰੂ ਸਾਹਿਬ ਜੀ ਸਮਰੱਥ ਨੇ ਜਾਣੀ ਜਾਣ ਨੇ ਇੱਥੋਂ ਇਹ ਵੀ ਇੱਕ ਸਾਹ ਸੁਣਦੀ ਆਪਾਂ ਨੂੰ ਗੱਲ ਨੋਟ ਕਰਨ ਨੂੰ ਮਿਲੇਗੀ ਵੀ ਗੁਰਮੁਖੋ ਸੁਣ ਕੇ ਸ਼ਰਧਾ ਵੱਧ ਜਾਂਦੀ ਹੁੰਦੀ ਹੈ ਤੇ ਸੁਣ ਕੇ ਹੀ ਟੁੱਟ ਵੀ ਜਾਂਦੀ ਹੈ ਤੇ ਫਿਰ ਇਹ ਟੁੱਟੇ ਨਾ ਇਹਦੇ ਵਾਸਤੇ ਸ਼ਰਧਾ ਨੂੰ ਭਾਵਨਾ 'ਚ ਬਦਲਣਾ ਪੈਂਦਾ ਵਿਸ਼ਵਾਸ ਬਣ ਜਾਂਦਾ ਹੁੰਦਾ ਸੁਣ ਕੇ ਵਿਸ਼ਵਾਸ ਕਿਸੇ ਮਨਮੁੱਖ ਬੰਦੇ ਦੀ ਕਿਸੇ ਤਰਕਵਾਦੀ ਦੀ ਗੱਲ ਸੁਣ ਕੇ ਟੁੱਟ ਵੀ ਜਾਂਦਾ ਹੁੰਦਾ ਇਸੇ ਲਈ ਵਾਰ ਵਾਰ ਗੁਰੂ ਸਾਹਿਬ ਜੀ ਨੇ ਆਖਿਆ ਸੰਤ ਮਿਲਿਆ ਕਿਸ ਸੁਣੀਐ ਕਹੀਐ ਮਿਲੇ ਅਸੰਤ ਜੇ ਕੋਈ ਰੱਬ ਦਾ ਪਿਆਰਾ ਜੋੜਨ ਵਾਲਾ ਮਿਲਦਾ ਤੇ ਉਹਦੀ ਸੰਗਤ ਜ਼ਰੂਰ ਕਰੋ ਤੋੜਨ ਵਾਲਾ ਮਿਲਦਾ ਤੇ ਪਰੇ ਹੋ ਜਾਓ ਬਚ ਜਾਓ ਉਹਦੇ ਤੋਂ ਕਿਉਂਕਿ ਤੁਹਾਡਾ ਵਿਸ਼ਵਾਸ ਤੋੜ ਦੇਗਾ ਕਬੀਰ ਸਾਹਿਬ ਨੇ ਕਿਹਾ ਕਬੀਰ ਸਾਖਤ ਸੰਗ ਨਾ ਕੀਜੀਏ ਦੂਰਹਿ ਜਾਈਏ ਭਾਗ ਬਾਸਨ ਕਾਰੋ ਪਰਸੀਏ ਤਾਉ ਕਛ ਲਾਗੇ ਦਾਗੋ ਕਹਿੰਦੇ ਗੁਰਮੁਖੋ ਸਾਖਤ ਬੰਦੇ ਤੁਰਿਆ ਆਉਂਦਾ ਦਿਸੇ ਤੇ ਜੋੜਾ ਲਾ ਕੇ ਭੱਜ ਜਾਓ ਪਰੇ ਨੂੰ ਭਈ ਇਹ ਬੰਦਾ ਸਾਡਾ ਵਿਸ਼ਵਾਸ ਤੋੜ ਦੇਗਾ ਕਿਉਂਕਿ ਤੋੜਨ ਵਾਲਾ ਪ੍ਰਮਾਣ ਦੇ ਕੇ ਤੋੜ ਸਕਦਾ ਜੋੜਨ ਵਾਲੇ ਨੇ ਮਸਾਂ ਪ੍ਰਮਾਣ ਦੇ ਕੇ ਜੋੜਿਆ ਹੁੰਦਾ ਪਰ ਵਿਸ਼ਵਾਸ ਵਿਸ਼ਵਾਸ ਸੁਣ ਕੇ ਵੱਧ ਜਾਂਦਾ ਹੁੰਦਾ ਇਹਨੂੰ ਭਾਵਨਾ 'ਚ ਬਦਲਣ ਵਾਸਤੇ ਸਾਖਤਾਂ ਦੀ ਤਰਕਵਾਦੀਆਂ ਦੀ ਸੰਗਤ ਤੋਂ ਬਚਣਾ ਪੈਣਾ ਯਤਨ ਕਰਕੇ ਬਚਣਾ ਪੈਣਾ ਜਿਹੜੇ ਮਹਾਰਾਜ ਤੇ ਤਰਕਾਂ ਕਰਕੇ ਤੋੜਦੇ ਨਾ ਵੀ ਹਰਿਮੰਦਰ ਸਾਹਿਬ ਕੀ ਆ ਜੀ ਅਤੇ ਪਾਣੀ ਆ ਜੀ ਉੱਥੇ ਬਿਲਡਿੰਗ ਆ ਜੀ ਦੁੱਖ ਭੰਜਣੀ ਕਿੱਥੋਂ ਆ ਗਈ ਜੀ ਇਹ ਕੀ ਹੋ ਜਾਏਗਾ ਜੀ ਲੋਕ ਪੰਥ ਨੂੰ ਮਾਰ ਦਿੱਤਾ ਜੀ ਦਮਾਲਿਆਂ ਨੇ ਅਤੇ ਰਮਾਲਿਆਂ ਨੇ ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਨਾ ਟੁੱਟੀਆਂ ਭੱਜੀਆਂ ਉਹਨਾਂ ਤੋਂ ਬਚਣਾ ਪਵੇਗਾ ਤਾਂ ਬਚਾਂਗੇ ਇਸ ਲਈ ਮਹਾਰਾਜ ਨੇ ਪ੍ਰਮਾਣ ਦਿੱਤੇ ਵਿਸ਼ਵਾਸ ਸੁਣ ਕੇ ਵੱਧ ਜਾਂਦਾ ਸੁਣ ਕੇ ਟੁੱਟ ਜਾਂਦਾ ਪਰ ਭਾਵਨਾ ਕਦੇ ਨਹੀਂ ਟੁੱਟਦੀ ਭਾਵੇਂ ਹਜ਼ਾਰ ਮਨਮੁੱਖ ਬੰਦਾ ਲੱਖਾਂ ਆਪਾਂ ਨੂੰ ਪ੍ਰਮਾਣ ਦੇ ਦੇ ਭਾਵਨਾ ਨਾਲ ਜੁੜਿਆ ਹੋਇਆ ਸਿੱਖ ਨੂੰ ਕੋਈ ਵੀ ਨਹੀਂ ਤੋੜ ਸਕਦਾ ਜਿੰਨੇ ਮਰਜ਼ੀ ਜੇ ਭਾਵੇਂ ਸਾਰੀ ਦੁਨੀਆ ਜ਼ੋਰ ਲਾ ਲਏ ਉਹ ਨਹੀਂ ਜੇ ਤੋੜ ਸਕਦੀ ਗੁਰੂ ਚਰਨਾਂ ਨਾਲ ਪਰ ਇੱਕ ਵਾਰੀ ਵਿਸ਼ਵਾਸ ਭਾਵਨਾ 'ਚ ਬਦਲ ਜਾਵੇ ਜਿੰਨੀ ਦੇਰ ਆਪਾਂ ਜਗਿਆਸੂ ਹਾਂ ਪੂਰੀ ਭਾਵਨਾ ਪ੍ਰਪੱਕ ਨਹੀਂ ਹੋਈ ਉਨੀ ਦੇਰ ਸਾਖਤਾਂ ਤੋਂ ਮਨਮੁੱਖਾਂ ਤੋਂ ਬਚਣਾ ਪਵੇਗਾ ਉਨੀ ਦੇਰ ਜਿਹੜੇ ਤਰਕਾਂ ਕਰਦੇ ਨਾ ਮਹਾਰਾਜ ਤੇ ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਤੇ ਪਵਿੱਤਰ ਸਰੋਵਰਾਂ ਤੇ ਜਿਹਨਾਂ ਦੀ ਰਚਨਾ ਆਪ ਮਹਾਰਾਜ ਨੇ ਕੀਤੀ ਤੇ ਫਿਰ ਮਹਾਰਾਜ ਦੇ ਨਿਤਨੇਮ ਤੇ ਅੰਮ੍ਰਿਤ ਦੇ ਵੇਲੇ ਤੇ ਸਿਮਰਨ ਕਰਨ ਤੇ ਜਿਹੜੇ ਤਰਕਾਂ ਕਰਦੇ ਇਹਨਾਂ ਤੋਂ ਬਚਣਾ ਪੈਣਾ ਗੁਰਮੁਖੋ ਕਿਉਂਕਿ ਅਜੇ ਆਪਾਂ ਜਗਿਆਸੂ ਹਾਂ ਭਾਈ ਕਲਿਆਣੇ ਵਰਗੇ ਹੋਏ ਨਹੀਂ ਹੱਲੇ ਆਪਾਂ ਉਹਦੀ ਭਾਵਨਾ ਪ੍ਰਪੱਕ ਸੀ ਰਾਜੇ ਦਾ ਸੁਣ ਕੇ ਭਾਈ ਕਲਿਆਣਾ ਜੀ ਤੋਂ ਤੇ ਵਿਸ਼ਵਾਸ ਬਣ ਗਿਆ ਤੇ ਮਹਾਰਾਜ ਤੋਂ ਵਿਆਖਿਆ ਸੁਣ ਕੇ ਟੁੱਟ ਗਿਆ ਸ਼ੰਕਾ ਪੈ ਗਿਆ ਮਨ 'ਚ ਪਰ ਗੁਰੂ ਸਾਹਿਬ ਦੀ ਸ਼ਰਨ 'ਚ ਆਇਆ ਇਸ ਕਰਕੇ ਮਹਾਰਾਜ ਉਹਦੇ ਵਿਸ਼ਵਾਸ ਨੂੰ ਭਾਵਨਾ 'ਚ ਬਦਲਣਗੇ ਜਦੋਂ ਇੱਕ ਵਾਰੀ ਭਾਵਨਾ ਬਣ ਗਈ ਫਿਰ ਕੋਈ ਦੁਨੀਆ ਦੀ ਤਾਕਤ ਨਹੀਂ ਤੋੜ ਸਕਦੀ ਇਸ ਲਈ ਗੁਰਮੁਖੋ ਸਾਖਤਾਂ ਤੋਂ ਬਚਣਾ ਹੁੰਦਾ ਅਤੇ ਗੁਰਮੁਖਾਂ ਦੀ ਸੰਗਤ ਕਰਨੀ ਹੁੰਦੀ ਹੈ ਮਸਾਂ ਮਸਾਂ ਕਿਤੇ ਜਾ ਕੇ ਸੂਈ ਟਿਕਾਣੇ ਹੁੰਦੀ ਹੈ ਆਪਣੀ ਅਤੇ ਕੋਈ ਆਪਾਂ ਨੂੰ ਇਸ ਤਰ੍ਹਾਂ ਦਾ ਮਿਲ ਜਾਵੇ ਨਾ ਉਖੜ ਪੈੜਾ ਜਿਹਾ ਅਤੇ ਉਹ ਦੋ ਕੁ ਪ੍ਰਮਾਣ ਦੇ ਦੇ ਵੀ ਇਹ ਐਵੇਂ ਹੀ ਆ ਜੀ ਨਿਤਨੇਮ ਕੀਤਿਆਂ ਕਿਉਂ ਜਾਂਦਾ ਸਾਰੀ ਦੁਨੀਆ ਕਿਤੇ ਨਿਤਨੇਮ ਕਰਦੀ ਫਿਰਦੀ ਐਵੇਂ ਵਾਹਿਗੁਰੂ ਕਰੀ ਜਾਣਾ ਇਹ ਕੀ ਗੱਲ ਹੋਈ ਇੱਕ ਗੱਲ ਕੀਤਿਆਂ ਕਿੱਦਾਂ ਹੋ ਜਾਂਦਾ ਗੁਰਮੁਖੋ ਭਾਈ ਗੁਰਦਾਸ ਜੀ ਤਾਂ ਕਹਿੰਦੇ ਉਹ ਕਿਤੇ ਵਾਹਿਗੁਰੂ ਕਰਦੇ ਆ ਇੱਕ ਪਲ ਵਾਸਤੇ ਜੇ ਤੁਹਾਡਾ ਚਿੱਤ ਜੁੜ ਗਿਆ ਤੇ ਤੁਹਾਡੇ ਕਰੋੜਾਂ ਜਨਮਾਂ ਦੇ ਬੰਧਨ ਉਸੇ ਵੇਲੇ ਟੁੱਟ ਜਾਣਗੇ ਦਸਵੇਂ ਪਾਤਸ਼ਾਹ ਕਹਿੰਦੇ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ ਏਡੀ ਵੱਡੀ ਗਰੰਟੀ ਹੈ ਪਰ ਉਹ ਪ੍ਰੇਮ ਬਣੇ ਉਹਦੇ ਵਾਸਤੇ ਫਿਰ ਸਾਖਤਾਂ ਤੋਂ ਬਚਣਾ ਪੈਂਦਾ ਇਹੋ ਜਿਹੜੇ ਬੰਦੇ ਮਨਮੁਖਤਾਈ ਦਾ ਪ੍ਰਚਾਰ ਕਰਦੇ ਨੇ ਨਾ ਕਿਉਂਕਿ ਆਪਦੀ ਮਤ 'ਚ ਵਿਸ਼ਵਾਸ ਹੈ ਨਹੀਂ ਤੇ ਪ੍ਰਮਾਣ ਇੱਧਰੋਂ ਉੱਧਰੋਂ ਇਕੱਠੇ ਕਰਕੇ ਤਾਂ ਫਿਰ ਉਹ ਬੰਦੇ ਨੂੰ ਤੋੜਦੇ ਆ ਫਿਰ ਉਹ ਕਹਿ ਦਿੰਦੇ ਵੀ ਅੰਮ੍ਰਿਤ ਵੇਲਾ ਕੀ ਆ, ਲਓ ਜੀ ਦੁਪਹਿਰ ਨੀ ਰੱਬ ਨੇ ਬਣਾਈ, ਇਹ ਸ਼ਾਮਾਂ ਨੀ ਪਰਮਾਤਮਾ ਨੇ ਬਣਾਈਆਂ, ਅੰਮ੍ਰਿਤ ਵੇਲਾ ਕੋਈ ਖਾਸ? ਮਹਾਰਾਜ ਜੀ ਨੇ ਆਖ ਦਿੱਤਾ ਖਾਸ, ਚੌਥੇ ਪਹਿਰ ਸੁਭਾ ਕੇ ਸੁਰਤਿਆਂ ਉਪਜੈ ਚਾਹੋ, ਗੁਰੂ ਸਾਹਿਬ ਦੇ ਬਚਨ। ਸਾਰੀ ਜ਼ਿੰਦਗੀ ਮਹਾਰਾਜ ਅੰਮ੍ਰਿਤ ਵੇਲੇ ਉੱਠਦੇ ਰਹੇ ਤੇ ਇਸ਼ਨਾਨ ਕਰਕੇ ਆਪਣੇ ਸਰੂਪ 'ਚ ਧਿਆਨ ਲਾਉਂਦੇ ਰਹੇ ਸਾਰੀ ਜ਼ਿੰਦਗੀ, ਦਸੇ ਪਾਤਸ਼ਾਹੀਆਂ, ਤੇ ਫਿਰ ਵੀ ਕੋਈ ਅੰਮ੍ਰਿਤ ਵੇਲੇ ਦੀ ਨਿੰਦਿਆ ਕਰੇ ਤਾਂ ਮਤਲਬ ਇਹਦੀ ਮੱਤ ਮਾਰੀ ਗਈ ਹੈ ਬੰਦੇ ਦੀ, ਇਹ ਆਪ ਇਹਦਾ ਉੱਠਣ ਨੂੰ ਜੀ ਨਹੀਂ ਕਰਦਾ, ਇਸ ਕਰਕੇ ਇਹ ਉਦਾਂ ਦੇ ਪ੍ਰਮਾਣ ਦਿੰਦਾ। ਜਿਹੜੇ ਬੰਦੇ ਦਾ ਆਪ ਸ਼ਰਾਬ ਪੀਣ ਨੂੰ ਜੀ ਕਰਦਾ ਉਹਨੇ ਕਹਿਣਾ ਇੰਨੀ ਕੁ ਤਾਂ ਡਾਕਟਰ ਵੀ ਕਹਿੰਦੇ ਚੰਗੀ ਹੁੰਦੀ ਆ, ਤੁਸੀਂ ਖਰੂਦ ਨਾ ਕਰੋ, ਪੀ ਕੇ ਇਹਦੇ 'ਚ ਕੀ ਮਾੜਾ? ਉਹ ਆਪ ਪੀਂਦਾ ਇਸ ਕਰਕੇ ਪੀਣ ਦੀ ਹਮਾਇਤ ਕਰੇਗਾ। ਜਿਹਨੇ ਆਪ ਇੱਧਰ ਉੱਧਰ ਦੀਆਂ ਵਾਧੂ ਦੀਆਂ ਚੀਜ਼ਾਂ ਖਾਣੀਆਂ ਖੇ ਸਵਾ, ਉਹਨੇ ਪ੍ਰਮਾਣ ਉੱਦਾਂ ਦੇ ਲੱਭ ਲੈਣੇ, ਪਰ ਉਹਨਾਂ ਤੋਂ ਬਚਣਾ ਪੈਣਾ। ਬਚਾਂਗੇ ਤਾਂ ਕਿਉਂ, ਕਿਉਂਕਿ ਬਹੁਤ ਸਾਰੇ ਪ੍ਰਮਾਣ ਮਿਲਦੇ ਆ ਮਹਾਰਾਜ ਜੀ ਦੇ। ਕਬੀਰ ਮਾਰੀ ਮਰੋ ਕਸੰਗ ਕੀ, ਕੇਲੇ ਨਿਗੜ ਜੋ ਬੇਰ, ਕਹਿੰਦੇ ਉਹ ਕਸੰਗ ਉਹ ਮਾੜੇ ਬੰਦੇ ਦੀ ਸੰਗਤ ਕਰਕੇ ਮਾਰਿਆ ਜਾਵੇਗਾ, ਬਾਅਦ ਚ ਮਸਾਂ ਮਸਾਂ ਗੁਰਮੁਖਾਂ ਦੀ ਸੰਗਤ ਮਿਲਦੀ ਤੇ ਮਸਾਂ ਹੀ ਕਿਤੇ ਹਿਰਦਾ ਟਿਕਾਣੇ ਆਉਂਦਾ। ਇਸ ਕਰਕੇ ਭਾਵਨਾ ਪੱਕੀ ਕਰਨੀ ਹੈ, ਉਹਨਾਂ ਤੋਂ ਬਚਣਾ ਵੀ ਪੈਣਾ। ਕਿਉਂ? ਸੁਣਿਆ ਸੀ, ਵਿਸ਼ਵਾਸ ਬਣ ਗਿਆ, ਸੁਣਿਆ ਬਚਨ ਮਹਾਰਾਜ ਤੋਂ, ਤੇ ਰਾਜੇ ਦੇ ਮਨ ਚ ਸ਼ੰਕਾ ਪੈ ਗਿਆ ਜੀ।
ਹੱਥ ਜੋੜ ਗੁਰ ਕੈ ਸੰਗ ਕਹਿਓ,
ਹੱਥ ਜੋੜ ਕੇ ਰਾਜੇ ਨੇ ਉਸ ਵੇਲੇ ਮਹਾਰਾਜ ਜੀ ਨੂੰ ਏਦਾਂ ਬੇਨਤੀ ਕੀਤੀ, ਜਿਹੜਾ ਇੱਕ ਪਲ ਪਹਿਲਾਂ ਇੰਨੀਆਂ ਸਿਫਤਾਂ ਕਰਦਾ ਪਿਆ ਸੀ, ਏਦਾਂ ਆਖਣ ਲੱਗਾ ਜੀ।
ਆਸ਼ੈ ਸਗਲ ਆਪ ਕੋ ਨਹਿਓ,
ਆਖਿਆ ਮਹਾਰਾਜ ਆਪ ਜੀ ਦੇ ਆਸ਼ੇ ਦਾ, ਆਪ ਜੀ ਦੇ ਸਿਧਾਂਤ ਦਾ ਮੈਨੂੰ ਪਤਾ ਲੱਗ ਗਿਆ ਜੀ 5 ਮਿੰਟਾਂ ਚ ਬੈਠ ਕੇ।
ਕਿਉਂ ਬਾਬ ਸਿੱਖ ਬਣੋ ਗੁਰ ਧਾਰ,
ਕਹਿਣ ਲੱਗਾ ਮਹਾਰਾਜ ਕਿਉਂ ਬਣਿਆ ਫਿਰ ਮੈਂ ਤੁਹਾਡਾ ਸਿੱਖ ਤੇ ਕਿਉਂ ਗੁਰੂ ਧਾਰਨ ਕਰਾਂ ਤੁਹਾਨੂੰ?
ਲਿਖਿਓ ਭਾਗ ਭੋਗੋ ਨਿਰਧਾਰ,
ਜੇ ਲਿਖਿਆ ਮੱਥੇ ਦਾ ਭਾਗ ਹੀ ਮੈਨੂੰ ਭੋਗਣਾ ਪੈਣਾ ਤੇ ਫਿਰ ਮੈਂ ਕਿਉਂ ਤੁਹਾਡਾ ਸਿੱਖ ਬਣਾ? ਇੰਨੀ ਦੂਰੋਂ ਚੱਲ ਕੇ ਆਇਆ, ਇੱਥੇ ਸਮਾਂ ਸਾਧ ਸੰਗਤ ਸੰਪੂਰਨ ਹੋ ਗਿਆ, ਕੱਲ ਸ਼ਾਮ ਨੂੰ ਆਪਾਂ ਇੱਥੋਂ ਕਥਾ ਚਲਾਵਾਂਗੇ ਅੱਗੇ, ਬਈ ਅੱਗੇ ਫਿਰ ਕੀ ਹੁੰਦਾ, ਕਿਵੇਂ ਗੁਰੂ ਸਾਹਿਬ ਜੀ ਭਲਾ ਕਰਦੇ, ਕਿਵੇਂ ਆਪਾਂ ਆਪਣੇ ਮਨ ਨੂੰ ਪ੍ਰਪੱਕ ਰੱਖਣਾ ਹੁੰਦਾ, ਕਿਵੇਂ ਬਚਣਾ ਸਾਧ ਸੰਗਤ ਜੀ ਉਸ ਗੱਲ ਤੋਂ, ਇਹ ਸਿੱਖਿਆ ਦੇਣੀ ਮਹਾਰਾਜ ਜੀ ਨੂੰ। ਸੋ ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਆਪਣੇ ਹਿਰਦੇ 'ਚ ਪ੍ਰਪੱਕ ਹੋਵੇ, ਕਿਸੇ ਵੀ ਐਰੇ ਗੈਰੇ ਬੰਦੇ ਦੀਆਂ ਗੱਲਾਂ ਸੁਣ ਕੇ ਆਪਾਂ ਗੁਰੂ ਸਾਹਿਬ ਜੀ ਤੋਂ, ਅੰਮ੍ਰਿਤ ਵੇਲੇ ਤੋਂ, ਨਿਤਨੇਮ ਤੋਂ, ਸਿਮਰਨ ਤੋਂ ਆਪਣਾ ਮਨ ਨਹੀਂ ਡਲਾਉਣਾ, ਗੁਰਮੁਖੋ ਕਦੀ ਨਹੀਂ ਡਲਾਉਣਾ, ਜੋ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਉਹਦੇ 'ਤੇ ਰਹਿਣਾ, ਜੋ ਗੁਰੂ ਸਾਹਿਬ ਜੀ ਨੇ ਪੂਰਨੇ ਪਾਏ ਉਹ ਚੇਤੇ ਰੱਖਣੇ ਆ, ਜੋ ਜਿਨ੍ਹਾਂ ਦਾ ਪੰਥ ਸਤਿਕਾਰ ਕਰਦਾ ਤੇ ਜਿਨ੍ਹਾਂ ਦੀ ਇੰਨੀ ਵੱਡੀ ਵਡਿਆਈ, ਇੰਨਾ ਸੁੱਚਾ ਉੱਚਾ ਜੀਵਨ ਤੇ ਜੀਵਨ ਦੇ ਸਮਾਚਾਰ ਜੋ ਉਹਨਾਂ ਨੇ ਆਪਣੇ ਲਈ ਰਸਤਾ ਬਣਾਇਆ ਤੇ ਚੱਲ ਕੇ ਦਿਖਾਇਆ, ਉਹ ਚੇਤੇ ਰੱਖਣਾ ਆਪਾਂ। ਬਾਕੀ ਕਿਸੇ ਤਰ੍ਹਾਂ ਦਾ ਕੋਈ ਐਵੇਂ ਜਿਹੜਾ ਮਰਜ਼ੀ ਆਪਾਂ ਨੂੰ ਕਹਿੰਦਾ, ਫਿਰ ਕੋਈ ਪ੍ਰਿੰਸੀਪਲ ਬਣ ਗਿਆ, ਕੋਈ ਪ੍ਰੋਫੈਸਰ ਬਣ ਗਿਆ, ਨਕਲੀ, ਅਸਲੀਆਂ ਦੀ ਗੱਲ ਨਹੀਂ ਹੈਗੀ, ਅਸਲੀ ਤੇ ਤਾਂ ਕਹਿੰਦੇ ਵੀ ਨਹੀਂ। ਇਸ ਕਰਕੇ ਆਪਾਂ ਨੂੰ ਉਹਨਾਂ ਤੋਂ ਬਚਣਾ ਵੀ ਪਵੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, 2 ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ, ਬਾਕੀ ਦੀ ਕਥਾ ਫਿਰ ਆਪਾਂ ਕੱਲ ਨੂੰ ਵਿਚਾਰਾਂਗੇ ਜੀ।
ਆਸ਼ੈ ਸਗਲ ਆਪ ਕੋ ਲਹਿਓ, ਕਿਉਂ ਅਬ ਸਿੱਖ ਬਣੋ ਗੁਰ ਧਾਰੋਂ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।